ਕਿ ਬਿਨਾਂ ਮੁਰੰਮਤ ਤੋਂ ਹੀ ਇੰਨੇ ਲੋਕਾਂ ਨੂੰ ਰਹਿਣ ਦੀ ਇਜਾਜ਼ਤ ਕਿਉਂ ਦਿੱਤੀ ਗਈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹੀ ਕੁਛ ਕੈਬਨਿਟ ਮਿਨਿਸਟਰ ਦੀ ਖਿਚਾਈ ਕੀਤੀ ਹੈ। ਪਤਾ ਲੱਗਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਨੇ ਕਿ ਪਾਰਲੀਮੈਂਟ ਰੋਸਟਰ ਡਿਊਟੀ ਦੇ ਉੱਤੇ ਜਿਹੜੇ ਮਿਨਿਸਟਰ ਆਪਣੀ ਡਿਊਟੀ ਸਕਿਪ ਕਰ ਰਹੇ ਨੇ ਉਹਨਾਂ ਦੇ ਨਾਮ ਫੌਰਨ ਪ੍ਰਾਈਮ ਮਿਨਿਸਟਰ ਡੈਸਕ ਦੇ ਉੱਤੇ ਹੋਣੇ ਚਾਹੀਦੇ ਨੇ। ਜਿੱਥੇ ਇਸ ਵੇਲੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਔਰ ਸੀਨੀਅਰ ਬੀਜੇਪੀ ਲੀਡਰਸ਼ਿਪ ਨੂੰ ਇਸ ਗੱਲ ਦੀ ਚਿੰਤਾ ਹੈਗੀ ਹੈ ਕਿ ਇਸ ਵਾਰ ਤੇ ਇਲੈਕਸ਼ਨ ਜਿੱਤ ਗਏ ਆ, ਲੇਕਿਨ ਅਗਲੀ ਇਲੈਕਸ਼ਨ ਤੋਂ ਪਹਿਲਾਂ ਜੋ ਵਾਅਦੇ ਕੀਤੇ ਨੇ ਉਹ ਨਹੀਂ ਪੂਰੇ ਕੀਤੇ ਤੇ ਮੁਸ਼ਕਿਲ ਆ ਸਕਦੀ ਹੈ। ਇਸ ਦੇ ਚੱਲਦਿਆਂ ਜੀਡੀਪੀ ਨੂੰ ਮਜ਼ਬੂਤ ਕਰਨ ਦੀ ਗੱਲ ਔਰ ਇਹਦੇ ਨਾਲ ਕਈ ਹੋਰ ਅਹਿਮ ਪ੍ਰੋਜੈਕਟ ਦੇ ਉੱਤੇ ਕੰਮ ਕਰਨ ਦੀ ਗੱਲ ਦੀ ਜੋ ਡਿਊਟੀਜ਼ ਵੱਖ ਵੱਖ ਕੈਬਨਿਟ ਮਿਨਿਸਟਰ ਦੀ ਲਗਾਈ ਗਈ ਹੈ ਔਰ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਜੋ ਡਿਊਟੀਜ਼ ਲਗਾਈਆਂ ਗਈਆਂ ਉਹਨੂੰ ਪੂਰਾ ਕੀਤਾ ਜਾਵੇ। ਭਾਰਤ ਨੇ ਇਹ ਟਾਰਗੇਟ ਰੱਖਿਆ ਹੈਗਾ ਹੈ ਕਿ ਲੈਪਰਸੀ ਔਰ ਟੀਬੀ ਦੋਨੋਂ ਹੀ ਬਿਮਾਰੀਆਂ ਨੂੰ 2025 ਤੱਕ ਖਤਮ ਕਰ ਦਿੱਤਾ ਜਾਏਗਾ, ਜਿੱਥੇ ਕਿ ਵਰਲਡ ਲੈਵਲ ਦੇ ਉੱਤੇ ਟਾਰਗੇਟ 2030 ਦਾ ਹੈਗਾ। ਇਸ ਕੰਮ ਲਈ ਹੋਰ ਤੇਜ਼ੀ ਦੇ ਨਾਲ ਕਾਰਵਾਈ ਕਰਨ ਦੀ ਜ਼ਰੂਰਤ ਹੈ। ਜਿੱਥੇ ਬੀਜੇਪੀ ਦੇ ਸਾਹਮਣੇ ਆਪਣੇ ਚੈਲੇਂਜਸ ਨਜ਼ਰ ਆ ਰਹੇ ਨੇ, ਇਸੇ ਤਰ੍ਹਾਂ ਦੇ ਚੈਲੇਂਜਸ ਕੁਛ ਕਾਂਗਰਸ ਦੇ ਸਾਹਮਣੇ ਵੀ ਹੈ। ਕਾਂਗਰਸ ਪਾਰਟੀ ਕੋਲ ਇਸ ਸਮੇਂ ਸਭ ਤੋਂ ਵੱਡਾ ਚੈਲੇਂਜ ਹੈ ਕਿ ਕਾਂਗਰਸ ਪਾਰਟੀ ਨੂੰ ਲੀਡ ਕੌਣ ਕਰੇਗਾ। ਯਾਦ ਰਹੇ ਕਿ May 25 ਨੂੰ ਰਾਹੁਲ ਗਾਂਧੀ ਨੇ ਆਪਣੀ ਰੈਜ਼ਿਗਨੇਸ਼ਨ ਦਾ ਐਲਾਨ CWC ਮੀਟਿੰਗ ਦੇ ਵਿੱਚ ਕਰ ਦਿੱਤਾ ਸੀਗਾ, ਲੇਕਿਨ ਉਸ ਐਲਾਨ ਤੋਂ ਬਾਅਦ ਕੋਈ ਨਵਾਂ ਲੀਡਰ ਸਾਹਮਣੇ ਨਹੀਂ ਆਇਆ। ਰਾਜ ਬੱਬਰ ਵੱਲ ਲੋਕ ਦੇਖ ਰਹੇ ਸੀਗੇ, ਰਾਜ ਬੱਬਰ ਨੇ ਆਪਣਾ ਇਸਤੀਫਾ ਦੇ ਦਿੱਤਾ, ਕਮਲਨਾਥ ਨੇ ਆਪਣੇ ਇਸਤੀਫੇ ਆਫਰ ਕੀਤਾ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੇ May 31 ਨੂੰ ਇਹ ਵੀ ਅਨਾਊਂਸ ਕਰ ਦਿੱਤਾ ਸੀਗਾ ਕਿ ਕਿਸੇ ਵੀ ਟੀਵੀ ਡਿਬੇਟ ਦੇ ਵਿੱਚ ਉਹ ਹਿੱਸਾ ਨਹੀਂ ਲੈਣਗੇ। ਤੇਲੰਗਾਨਾ ਦੇ ਵਿੱਚ ਦਿੱਕਤਾਂ ਆਈਆਂ, 6 ਜੂਨ ਨੂੰ 19 ਦੇ ਵਿੱਚੋਂ 12 ਕਾਂਗਰਸ ਦੇ ਜਿਹੜੇ MLA ਸੀਗੇ ਉਹ ਤੇਲੰਗਾਨਾ ਦੇ ਵਿੱਚ ਕਾਂਗਰਸ ਛੱਡ ਕੇ TRS ਦੇ ਵਿੱਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ ਬੰਗਾਲ ਦੇ ਜਿਹੜੇ ਕਾਂਗਰਸ ਚੀਫ ਹੈਗੇ ਅਧੀਰ ਰੰਜਨ ਚੌਧਰੀ, ਉਹਨਾਂ ਨੂੰ ਲੋਕ ਸਭਾ ਦਾ ਪਾਰਟੀ ਲੀਡਰ ਜ਼ਰੂਰ ਬਣਾਇਆ ਗਿਆ, ਕਿਉਂਕਿ ਖੁਦ ਮਲਲਿਕਾਰਜੁਨ ਖੜਗੇ ਜਿਹੜੇ ਸੀਗੇ ਉਹ ਆਪਣੀ ਸੀਟ ਨਹੀਂ ਜਿੱਤ ਸਕੇ। ਇਸ ਤੋਂ ਇਲਾਵਾ ਸਟੇਟ ਕਮੇਟੀਜ਼ ਜਿਹੜੀਆਂ ਸੀਗੀਆਂ ਉੱਤਰ ਪ੍ਰਦੇਸ਼ ਦੀਆਂ, ਕਰਨਾਟਕਾ ਦੀਆਂ, ਉਹਨਾਂ ਨੂੰ ਵੀ ਖਾਰਜ ਕਰ ਦਿੱਤਾ ਗਿਆ। ਗੁਜਰਾਤ ਦੇ 2 MLA ਜਿਹੜੇ ਸੀਗੇ ਉਹਨਾਂ ਨੇ ਵੀ ਪਾਰਟੀ ਛੱਡ ਦਿੱਤੀ। ਇਸ ਤੋਂ ਇਲਾਵਾ ਕਰਨਾਟਕਾ ਦੇ ਵਿੱਚ ਵੀ ਜਿਹੜੇ MLA ਸੀਗੇ ਉਹ ਲਗਾਤਾਰ ਰਿਜ਼ਾਈਨ ਕਰ ਰਹੇ ਨੇ ਔਰ ਇਹ ਸਾਰੀਆਂ ਚੀਜ਼ਾਂ ਦੇ ਚੱਲਦੇ ਪੰਜਾਬ ਦੇ ਵਿੱਚ ਵੀ ਸਥਿਤੀ ਖਰਾਬ ਹੋ ਗਈ। ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ 11 ਜੁਲਾਈ ਨੂੰ ਇੱਕ ਇੰਡੀਆ ਦੇ ਬੜੇ ਅਖਬਾਰ ਦੇ ਵਿੱਚ ਆਪਣਾ ਓਪੀਨੀਅਨ ਦਿੰਦੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੂੰ ਕਿਸੇ ਨਵੇਂ ਚਿਹਰੇ ਦੀ ਜ਼ਰੂਰਤ ਹੈ ਔਰ 15 ਜੁਲਾਈ ਨੂੰ ਨਵਜੋਤ ਸਿੰਘ ਸਿੱਧੂ ਦੇ ਰੈਜ਼ਿਗਨੇਸ਼ਨ ਦਾ ਮਾਮਲਾ ਵੀ ਮੀਡੀਆ ਦੇ ਵਿੱਚ ਉਛਲ ਗਿਆ। ਇਹ ਸਾਰੀਆਂ ਮੁਸ਼ਕਲਾਂ ਦਰਮਿਆਨ ਕੋਈ ਵੀ ਲੀਡਰ ਇਸ ਸਮੇਂ ਰਾਹੁਲ ਗਾਂਧੀ ਦੀ ਜਗ੍ਹਾ ਨਹੀਂ ਲੈਣਾ ਚਾਹੁੰਦਾ। ਇੱਕ ਮੇਨ ਕਾਰਨ ਜੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ 3-3 ਘਰਾਂ ਦੇ ਵਿੱਚ ਜਾ ਕੇ ਕੋਈ ਫੈਸਲਾ ਲੈਣਾ ਉਹਦੀ ਇਜਾਜ਼ਤ ਲੈਣੀ ਪਏਗੀ। ਇਸ ਕਾਰਨ ਵੀ ਕਾਂਗਰਸ ਦੀ ਲੀਡਰਸ਼ਿਪ ਕਮਾਂਡ ਸੰਭਾਲਣ ਦੇ ਵਿੱਚ ਬਹੁਤ ਜ਼ਿਆਦਾ ਲੋਕ ਇੰਟਰਸਟਡ ਨਹੀਂ ਹੈ। ਦੂਸਰਾ ਕਾਰਨ ਇਹ ਵੀ ਹੈਗਾ ਕਿ ਕਾਂਗਰਸ ਦੇ ਵਿੱਚ 2 ਵੱਖਰੇ ਬਲਾਕਸ ਬਣੇ ਹੋਏ ਨੇ ਜੋ ਆਪਣੇ ਹਿਸਾਬ ਦੇ ਨਾਲ ਨਵਾਂ ਲੀਡਰ ਬਣਾਉਣਾ ਚਾਹੁੰਦੇ ਨੇ। ਅੱਜ ਸ਼ਾਮ ਚੈਨਲ Y ਦੇ ਉੱਤੇ ਇਸ ਮੁੱਦੇ ਦੇ ਉੱਤੇ ਡਿਟੇਲ ਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਵੀ ਕੀਤੀ ਜਾਏਗੀ। ਵੱਡੀ ਖਬਰ ਅਸੀਂ ਤੁਹਾਡੇ ਨਾਲ ਨਿਊਯਾਰਕ ਅਮਰੀਕਾ ਤੋਂ ਸਾਂਝੀ ਕਰ ਰਹੇ ਹੈਗੇ ਹਾਂ। ਨਿਊਯਾਰਕ ਅਮਰੀਕਾ ਦੇ ਵਿੱਚ ਇੱਕ ਸ਼ਖਸ ਅਵਤਾਰ ਗਰੇਵਾਲ, ਜੋ ਕਿ ਜਿਸ ਦੇ ਖਿਲਾਫ ਕਿ ਇਹ ਦੋਸ਼ ਪਾਏ ਗਏ ਨੇ ਕਿ ਉਸਨੇ ਆਪਣੀ ਹੀ 30 ਸਾਲ ਦੀ ਜਿਹੜੀ ਉਹਦੀ ਪਤਨੀ ਸੀਗੀ ਨਵਨੀਤ ਕੌਰ, ਉਹਨੂੰ ਫੀਨਿਕਸ ਦੇ ਇੱਕ ਸਬਰਬ ਦੇ ਵਿੱਚ ਬਾਥ ਟੱਬ ਦੇ ਵਿੱਚ ਹੀ ਡੁਬੋ ਕੇ ਮਾਰ ਦਿੱਤਾ ਗਿਆ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਅਵਤਾਰ ਗਰੇਵਾਲ ਹੁਣਾਂ ਦੇ ਖਿਲਾਫ ਜਿਹੜੇ ਚਾਰਜਸ ਨੇ ਕਿ ਆਪਣੀ ਪਤਨੀ ਨੂੰ ਉਹਨਾਂ ਨੇ ਮਾਰਿਆ ਉਹ ਸਾਬਿਤ ਹੋ ਗਏ ਨੇ ਔਰ ਇੱਥੇ ਉਹਨਾਂ ਦੇ ਅਸੀਂ ਦੱਸ ਦਈਏ ਕਿ ਅਵਤਾਰ ਗਰੇਵਾਲ ਜਿਨ੍ਹਾਂ ਦੀ ਉਮਰ 44 ਸਾਲ ਹੈ 23 ਅਗਸਤ ਨੂੰ ਇਹਨਾਂ ਨੂੰ ਸਜ਼ਾ ਦਿੱਤੀ ਜਾਏਗੀ। ਸਮਾਚਾਰ ਦੇ ਵਿੱਚ ਭਾਰਤ ਨਵੇਂ ਹੈੱਡ ਕੋਚ ਦੀ ਇਸ ਸਮੇਂ ਤਲਾਸ਼ ਕਰ ਰਿਹਾ ਹੈਗਾ। ਭਾਰਤ ਨੇ ਕਿਹਾ ਕਿ ਕ੍ਰਿਕਟ ਟੀਮ ਦਾ ਜਿਹੜਾ ਨਵਾਂ ਕੋਚ ਹੋਏਗਾ ਉਹ ਕਿਸੇ ਟੈਸਟ ਪਲੇਇੰਗ ਨੇਸ਼ਨ ਦੇ ਨਾਲ ਘੱਟ ਤੋਂ ਘੱਟ 2 ਸਾਲ ਦਾ ਉਹਦਾ ਟੈਨਿਊਰ ਹੋਣਾ ਜ਼ਰੂਰੀ ਹੈਗਾ, 3 ਸਾਲ ਐਸੋਸੀਏਟ ਮੈਂਬਰ ਦੇ ਨਾਲ ਵੀ ਟੈਨਿਊਰ ਹੋਣਾ ਜ਼ਰੂਰੀ ਹੈ। ਜਿਹੜਾ ਵੀ ਭਾਰਤੀ ਟੀਮ ਦਾ ਨਵਾਂ ਕੋਚ ਹੋਏਗਾ ਘੱਟ ਤੋਂ ਘੱਟ 30 ਟੈਸਟ ਮੈਚ ਔਰ 50 ਵਨਡੇ ਇੰਟਰਨੈਸ਼ਨਲ ਮੈਚਿਸ ਇਸ ਨਵੇਂ ਕੋਚ ਨੇ ਜ਼ਰੂਰ ਖੇਲੇ ਹੋਣਗੇ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਰਵੀ ਸ਼ਾਸਤਰੀ ਹੋਣਾਂ ਨੂੰ ਜਦੋਂ ਹੈੱਡ ਕੋਚ July 2017 ਦੇ ਵਿੱਚ ਅਪੁਆਇੰਟ ਕੀਤਾ ਗਿਆ ਸੀਗਾ ਉਸ ਸਮੇਂ BCCI ਨੇ 9 ਪੁਆਇੰਟ ਦਾ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਉਹ ਰੱਖਿਆ ਸੀਗਾ। ਸਚਿਨ ਤੇਂਦੁਲਕਰ ਨੇ ਵਰਲਡ ਕੱਪ ਦਾ ਪ੍ਰਦਰਸ਼ਨ ਦੇਖਦੇ ਆ ਆਪਣੀ ਵਰਲਡ ਕੱਪ 11 ਟੀਮ ਦਾ ਐਲਾਨ ਕੀਤਾ ਹੈ। ਸਚਿਨ ਤੇਂਦੁਲਕਰ ਦੀ ਜਿਹੜੀ ਵਰਲਡ ਕੱਪ 11 ਦੀ ਟੀਮ ਹੈ ਉਸ ਨੂੰ ਲੀਡ ਕਰਨਗੇ ਕੇਨ ਵਿਲੀਅਮਸਨ। ਕੇਨ ਵਿਲੀਅਮਸਨ ਨੂੰ ਉਹ ਕਪਤਾਨ ਬਣਾ ਰਹੇ ਨੇ। ਸਚਿਨ ਤੇਂਦੁਲਕਰ ਨੇ ਜਿਹੜੇ ਇੰਡੀਅਨ ਖਿਲਾੜੀਆਂ ਨੂੰ ਆਪਣੇ 11 ਦੇ ਵਿੱਚ ਚੁਣਿਆ ਉਹਦੇ ਵਿੱਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ ਨੂੰ ਵੀ ਸ਼ਾਮਿਲ ਕੀਤਾ ਔਰ ਨਾਲ ਹੀ ਜਸਪ੍ਰੀਤ ਬੁਮਰਾਹ ਨੂੰ ਇਲੈਕਟ ਕੀਤਾ। ਇਸ ਤੋਂ ਇਲਾਵਾ ਸਚਿਨ ਤੇਂਦੁਲਕਰ ਦੀ ਬੋਲਿੰਗ ਲਾਈਨਅਪ ਦੇ ਵਿੱਚ ਮਿਸ਼ਲ ਸਟਾਰਕ ਔਰ ਆਰਚਰ ਵੀ ਸ਼ਾਮਿਲ ਨੇ। ਸਚਿਨ ਤੇਂਦੁਲਕਰ ਦੀ ਇਸ ਲਾਈਨਅਪ ਦੇ ਵਿੱਚ ਸਾਕਿਬ ਉਲ ਹਸਨ, ਬੈਨ ਸਟੋਕਸ ਔਰ ਨਾਲ ਹੀ ਜਸਪ੍ਰੀਤ ਬੁਮਰਾਹ ਨੂੰ ਵੀ ਜਗ੍ਹਾ ਮਿਲੀ ਹੈ। ਜਤਿੰਦਰ ਜੀ ਨੇ ਬੜੀ ਦੇਰ ਦਾ ਲਾਈਨ ਹੋਲਡ ਕੀਤਾ। ਜਤਿੰਦਰ ਜੀ ਤੁਹਾਡੀ ਕਾਲ ਔਨ ਦੀ ਏਅਰ ਕਰਨ ਜਾ ਰਹੇ ਹਾਂ। ਇਸ ਤੋਂ ਇਲਾਵਾ ਗੁਰਮੁਖ ਸਿੰਘ ਜੀ, ਤੁਹਾਡੀ ਕਾਲ ਗੁਰਮੁਖ ਸਿੰਘ ਜੀ ਔਨ ਦੀ ਏਅਰ ਕਰਾਂਗੇ। ਦੂਸਰੀ ਕਾਲ ਤੁਹਾਡੀ ਸੀਗੀ, ਤੁਸੀਂ ਵੀ ਲਾਈਨ ਹੋਲਡ ਕੀਤੀ ਹੋਈ ਹੈ। ਸੋ ਜਿਸ ਆਰਡਰ ਦੇ ਵਿੱਚ ਕਾਲ ਆਉਣਗੀਆਂ ਉਸ ਆਰਡਰ ਦੇ ਵਿੱਚ ਅਸੀਂ ਔਨ ਦੀ ਏਅਰ ਕਰਨ ਜਾ ਰਹੇ ਹਾਂ। 6742782 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਆ ਉਹ ਰੱਖ ਸਕਦੇ ਹੋ। ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਯੂਸੀ ਮੈਥ ਦੁਆਰਾ। ਕਿਸੇ ਵੀ ਤਰ੍ਹਾਂ ਦੀ ਬੱਚੇ ਦੀ ਜਦੋਂ ਟ੍ਰੇਨਿੰਗ ਤੁਸੀਂ ਲੈ ਲੈਂਦੇ ਹੋ ਇਹਦੇ ਨਾਲ ਬੱਚੇ ਦੀ ਜਿਹੜੀ ਕੈਪੇਬਿਲਿਟੀ ਹੈ ਉਹ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਔਰ ਬੜਾ ਜ਼ਰੂਰੀ ਹੈ ਕਿ ਇੱਕ ਟਾਈਮ ਦੇ ਉੱਤੇ ਤੁਸੀਂ ਬੱਚੇ ਨੂੰ ਜਿਹੜੀ ਹੈ ਉਹ ਇਹ ਟ੍ਰੇਨਿੰਗ ਦਿਲਵਾਓ, ਕਿਉਂਕਿ ਫਿਰ ਉਮਰ ਨਿਕਲ ਜਾਣ ਤੋਂ ਬਾਅਦ ਉਹ ਟ੍ਰੇਨਿੰਗ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ। ਆਪਣੇ ਕਿਤੇ ਵੀ ਇਹਨਾਂ ਦੇ 97 ਲੋਕੇਸ਼ਨਸ ਹੈਗੀਆਂ ਯੂਸੀ ਮਾਸ ਦੀਆਂ ਔਰ ਮੈਥ, ਜੇ ਬੱਚੇ ਦਾ ਮੈਥ ਦਾ ਬੇਸ ਮਜ਼ਬੂਤ ਹੋ ਜਾਏ ਤਾਂ ਫਿਰ ਉਹਨਾਂ ਨੂੰ ਹਰ ਚੀਜ਼ ਦੇ ਵਿੱਚ ਫਾਇਦਾ ਹੁੰਦਾ, ਚਾਹੇ ਉਹ ਤੁਸੀਂ ਇੰਜੀਨੀਅਰਿੰਗ ਫੀਲਡ ਦੇ ਵਿੱਚ ਪਾ ਲਓ, ਕੱਲ੍ਹ ਨੂੰ ਤੁਸੀਂ ਬਿਜ਼ਨਸ ਦੇ ਫੀਲਡ ਦੇ ਵਿੱਚ ਪਾਉਣਾ ਚਾਹੁੰਦੇ ਹੋ, ਕੋਈ ਵੀ ਜੋਬ ਕਰਦੇ ਹਾਂ, ਮੈਥਸ ਦਾ ਬੇਸ ਬੱਚੇ ਦਾ ਬਹੁਤ ਮਜ਼ਬੂਤ, ਬਹੁਤ ਸਟਰੋਂਗ ਹੋ ਜਾਂਦਾ, ਕੌਨਫੀਡੈਂਸ ਉਹ 'ਚ ਵੱਧ ਜਾਂਦਾ। ਤੁਸੀਂ ਜਾ ਕੇ ਇਹਨਾਂ ਦੇ ਜਿਹੜੇ ਮੇਨ ਬੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰੋ, ਟੀਚਰਸ ਦੇ ਨਾਲ ਗੱਲਬਾਤ ਕਰੋ, ਤੁਹਾਨੂੰ ਫਿਰ ਆਈਡੀਆ ਹੋ ਜਾਏਗਾ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਯੂਸੀ ਮੈਥ ਵੈਬਸਾਈਟ ਇਹਨਾਂ ਦੀ ਨੋਟ ਕਰ ਲਓ, UCMAS.CA। ਇਹਦੇ ਜ਼ਰੀਏ ਤੁਸੀਂ ਇਹਨਾਂ ਦੀ ਕੋਈ ਵੀ ਨੇੜੇ ਦੀ ਲੋਕੇਸ਼ਨ ਆ, ਤੁਸੀਂ ਬ੍ਰੈਮਟਨ, ਕੈਲੇਡਨ, ਟੋਰੋਂਟੋ, ਜਿੱਥੇ ਵੀ ਤੁਸੀਂ ਹੈਗੇ ਹੋ ਇਹਨਾਂ ਦੀ ਕੋਈ ਨਾ ਕੋਈ ਲੋਕੇਸ਼ਨ ਤੁਹਾਨੂੰ ਜ਼ਰੂਰ ਮਿਲ ਜਾਏਗੀ। ਕੁਈਨ ਮੈਨਰ ਦੇ ਬਾਰੇ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ, ਇੱਕ ਐਸਾ ਬੈਂਕਟ ਹਾਲ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕਿ ਆਪਣੀ ਕਮਿਊਨਿਟੀ ਦੇ ਵਿੱਚ ਸਭ ਤੋਂ ਬਿਹਤਰੀਨ ਬੈਂਕਟ ਹਾਲ ਬਣ ਰਿਹਾ। ਇਸ ਵੇਲੇ May 2020 ਦੇ ਵਿੱਚ ਬਣ ਕੇ ਤਿਆਰ ਹੋ ਜਾਣਾ। ਬ੍ਰੈਮਟਨ ਦੇ ਵਿੱਚ ਲੋਕੇਸ਼ਨ ਬੜੀ ਸ਼ਾਨਦਾਰ ਹੈ, ਇੱਕ ਤੇ ਕੰਫਰਟੇਬਲ ਲੋਕੇਸ਼ਨ ਹੈ, ਚਾਹੇ ਤੁਸੀਂ ਵੁੱਡਬ੍ਰਿਜ ਤੋਂ ਆ ਰਹੇ ਹੋ, ਮਾਲਟਨ ਤੋਂ ਆ ਰਹੇ ਹੋ, ਬ੍ਰੈਮਟਨ ਦੇ ਕਿਸੇ ਕੋਨੇ 'ਚ ਹੈਗੇ ਹੋ, ਏਅਰਪੋਰਟ ਔਰ ਕੁਈਨ ਦੀ ਇੰਟਰਸੈਕਸ਼ਨ ਨਾਲ, ਬਿਲਕੁਲ ਏਅਰਪੋਰਟ ਔਰ ਕੁਈਨ ਮੇਜਰ ਇੰਟਰਸੈਕਸ਼ਨ ਹੈ, ਬਿਲਕੁਲ ਉਹਦੇ ਨਾਲ ਕੁਈਨ ਮੈਨਰ ਸਭ ਤੋਂ ਖੂਬਸੂਰਤ ਬੈਂਕਟ ਹਾਲ ਬਣ ਕੇ ਤਿਆਰ ਹੋ ਰਿਹਾ ਆਪਣੇ ਭਾਈਚਾਰੇ ਦਾ। ਤੁਸੀਂ ਵੀ ਬੁਕਿੰਗ ਕਰਾਉਣਾ ਚਾਹੁੰਦੇ ਹੋ ਵਿਆਹ ਸ਼ਾਦੀ ਵਾਸਤੇ ਤਾਂ ਹੁਣੇ ਕਾਲ ਕਰ ਲਓ, ਡੇਟਸ ਇਸ ਵੇਲੇ ਉਹਨਾਂ ਕੋਲ ਅਵੇਲੇਬਲ ਨੇ। 6479610071 ਲੱਕੀ ਉਹਨਾਂ ਨਾਲ ਸੰਪਰਕ ਕਰਨਾ ਹੈ, 6479610071। ਵੈਸੇ ਵਾਈ ਮੀਡੀਆ ਦਾ ਨੰਬਰ ਹਮੇਸ਼ਾ ਆਪਣੇ ਕੋਲ ਰੱਖੋ, ਕਿਸੇ ਵੀ ਸਮੇਂ ਸਾਡੇ ਕਿਸੇ ਵੀ ਸਪੋਂਸਰ ਦੀ ਤੁਹਾਨੂੰ ਜ਼ਰੂਰਤ ਹੈ ਤੇ ਵਾਈ ਮੀਡੀਆ ਦਾ ਨੰਬਰ 4164675000 ਇਹਦੇ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੈਗੇ ਹੋ। ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੈਗਾ ਇੰਡੀਆ ਸਟੇਟ ਵੱਲੋਂ। 3 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ, ਇੱਕ ਮਾਰਕਮ ਦੇ ਵਿੱਚ 680 ਡੈਨੀਸਨ ਰੋਡ ਮਾਰਕਮ, ਮਾਰਕਮ ਦੇ ਵਿੱਚ ਜਦੋਂ ਤੁਸੀਂ ਵਧੀਆ ਮਿਠਾਈ ਦੀ ਵਧੀਆ ਕਿਸੇ ਖਾਣਾ ਖਾਣ ਦੀ ਕੋਈ ਪਲਾਨ ਕਰ ਰਹੇ ਹੋ ਤੇ ਇੰਡੀਆ ਸਟੇਟ ਨੂੰ ਯਾਦ ਰੱਖਣਾ, ਮਾਰਕਮ ਦੇ ਵਿੱਚ 680 ਡੈਨੀਸਨ ਰੋਡ ਮਾਰਕਮ। ਦੂਸਰੀ ਲੋਕੇਸ਼ਨ ਬ੍ਰੈਮਟਨ ਦੇ ਵਿੱਚ ਇਹਨਾਂ ਦੀ ਹੈਗੀ ਹੈ। ਬ੍ਰੈਮਟਨ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਮੇਵਿਸ ਔਰ ਰੇਲ ਹਸਨ ਦੇ ਇੰਟਰਸੈਕਸ਼ਨ ਦੇ ਨਾਲ ਬੜਾ ਸਾਰਾ ਇੰਡੀਆ ਟੇਸਟ ਦਾ ਬੋਰਡ ਲੱਗਾ ਹੋਇਆ, ਉੱਥੇ ਤੁਸੀਂ ਜਾਓਗੇ, ਅੰਦਰ ਸ਼ਾਨਦਾਰ ਬਫੇ ਹੈ। ਔਰ ਬ੍ਰੈਮਟਨ ਤੋਂ ਇਲਾਵਾ ਤੀਸਰੀ ਲੋਕੇਸ਼ਨ ਜਿਹੜੀ ਨਵੀਂ ਮਿਸਿਸਾਗਾ 'ਚ ਖੁੱਲ੍ਹੀ ਹੈ, ਜੇ ਮਿਸਿਸਾਗਾ ਦੇ ਵਿੱਚ ਹਜੇ ਤੱਕ ਨਹੀਂ ਤੁਸੀਂ ਟਰਾਈ ਕੀਤਾ ਤਾਂ ਮਿਸਿਸਾਗਾ ਦੇ ਵਿੱਚ ਇੰਡੀਆ ਸਟੇਟ ਵਿੰਸਟਨ ਚਰਚਿਲ ਔਰ ਅਰਜੈਂਟੀਆ ਵਾਲੀ ਲੋਕੇਸ਼ਨ ਦੇ ਉੱਤੇ ਤੁਸੀਂ ਪਹੁੰਚਣਾ ਹੈਗਾ। ਅਸੀਂ ਵਧਾਂਗੇ ਅਗਲੀ ਕਾਲ ਵੱਲ। ਹਾਂਜੀ ਜਤਿੰਦਰ ਜੀ, ਤੁਸੀਂ ਆਉਂਦੇ ਰਹੋ। ਜਤਿੰਦਰ ਜੀ, ਗੋ ਹੈਡ।
ਹਾਂਜੀ ਹਾਂਜੀ ਯਦਵੀ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
ਯਦਵੀ ਜੀ, ਪ੍ਰੋਗਰਾਮ ਥੋੜਾ ਬੜਾ ਬਿਜ਼ੀ ਹੁੰਦਾ, ਕਈ ਵਾਰੀ ਲਾਈਨ ਕੋਸ਼ਿਸ਼ ਕਰਦੇ ਆ, ਨਹੀਂ ਮਿਲਦੀ, ਐਨੀਵੇ ਵਧੀਆ ਗੱਲ ਆ। ਕ੍ਰਿਕਟ ਦਾ ਵਰਲਡ ਕੱਪ ਦੇਖਿਆ, ਜਿਹੜਾ ਫਾਈਨਲ ਮੈਚ ਸੀਗਾ, ਬੜਾ ਮਜ਼ਾ ਆਇਆ ਵਾਕਈ। ਉਸ ਤੇ ਗੱਲ ਨਹੀਂ ਸੀ ਹੋ ਸਕੀ ਤੇ ਇਟ ਵਾਸ ਵੈਰੀ ਨਾਈਸ ਟੂ ਸੀ ਦੈਟ ਮੈਚ। ਦੋਨੋਂ ਟੀਮਾਂ ਬੜਾ ਵਧੀਆ ਖੇਲੀਆਂ। ਐਂਡ ਕੱਲ ਤੁਸੀਂ ਜਿਹੜੀ ਨਿਊਜ਼ ਦਿੱਤੀ ਸੀਗੀ, ਮੇਰਾ ਖਿਆਲ ਆ ਕੱਲ ਲਈ, ਕਿ ਚਾਈਨਾ ਔਰ ਇੰਡੀਆ ਦਾ ਜਿਹੜਾ ਡਾਇਸਪੋਰਾ ਹੈਗਾ ਉਹ ਕੈਨੇਡੀਅਨ ਇਲੈਕਸ਼ਨ ਦੇ ਵਿੱਚ ਅਸਰ ਪਾ ਸਕਦਾ ਹੈ, ਕੋਈ ਕੈਨੇਡੀਅਨ ਕਿਸੇ ਨਿਊਜ਼ ਛਪੀ ਹੈਗੀ ਜਰਨਲ ਦੇ ਵਿੱਚ, ਮੇਰਾ ਖਿਆਲ ਹੈਗਾ। ਤੇ ਇਹ ਕੋਈ ਥੋੜਾ ਮੇਰੇ ਖਿਆਲ 6 ਮਹੀਨੇ ਪਹਿਲਾਂ ਕੁਛ ਇੱਕ ਨੋਮੀਨੇਸ਼ਨ ਹੋਈ ਸੀ, ਉਹਦੇ ਵਿੱਚ ਵੀ ਬੜਾ ਰੌਲਾ ਪਿਆ ਸੀਗਾ, ਆਪਣੇ ਰੇਡੀਓ ਉੱਤੇ ਇੱਥੇ ਗੱਲਾਂ ਬਾਤਾਂ ਕਾਫੀ ਹੋ ਰਹੀਆਂ ਸੀਗੀਆਂ। ਤੇ ਹੁਣ ਜਿਹੜਾ ਪ੍ਰਭਨੀਤ ਸਰਕਾਰੀਆ ਵਾਲਾ ਇਸ਼ੂ ਜਿਹੜਾ ਆ ਉਹ ਉੱਠਿਆ ਹੈਗਾ ਆ, ਕਿ ਔਰ ਉਸ ਤੋਂ ਪਹਿਲਾਂ ਜਿਹੜਾ ਹਾਰਪੁਰ ਸਾਹਿਬ ਵਾਲਾ ਇਸ਼ੂ ਉੱਠਿਆ ਸੀਗਾ, ਉਹਦੇ ਵਿੱਚ ਜਿਹੜਾ ਉਹ ਕਿਸੇ ਸਾਹਿਬ ਨੇ ਕਿਹਾ ਕਿ ਸਾਡਾ ਬੰਦਾ ਨਹੀਂ ਹੈਗਾ, ਤੇ ਫਿਰ ਉਸ ਤੋਂ ਬਾਅਦ ਜਿਹੜੇ ਕੌਂਸਲੇਟ ਜਨਰਲ ਆਫ ਇੰਡੀਆ ਹੈਗੇ ਆ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਇਹ ਗੱਲ ਤਾਂ ਨਹੀਂ ਕਹਿ ਸਕਦਾ ਪਰ ਮੈਂ ਇਸ ਗੱਲ ਨੂੰ ਸਪੋਰਟ ਜ਼ਰੂਰ ਕਰਦਾ। ਇਹ ਸਾਰਿਆਂ ਨੂੰ ਤੁਸੀਂ ਦੇਖਦੇ ਹੋਏ ਕੀ ਸੋਚਦੇ ਹੋ? ਮੇਰਾ ਕੁਐਸਚਨ ਸਿਰਫ ਇੱਕੋ ਹੀ ਹੈਗਾ ਕਿ ਤੁਹਾਨੂੰ ਇੱਦਾਂ ਲੱਗ ਰਿਹਾ ਵੀ ਵਾਕਈ ਜਿਹੜੀ ਹੁਣ ਇਹ ਰਿਪੋਰਟ ਛਪੀ ਹੈਗੀ ਆ ਇਹ ਇਸ ਗੱਲ ਦੀ ਗਵਾਹੀ ਜਿਹੜੀ ਆ ਭਰਦੀ ਆ ਕਿ ਕੈਨੇਡੀਅਨ ਪੋਲਿਟਿਕਸ ਵਿੱਚ ਜਿਹੜਾ ਆ ਉਹ ਫੋਰਨ ਇੰਟਰਫੇਰੈਂਸ ਹੋ ਰਹੀ ਆ ਜਾਂ ਨਹੀਂ ਹੋ ਰਹੀ?
ਜਤਿੰਦਰ ਜੀ, ਕੈਨੇਡੀਅਨ ਪੋਲਿਟਿਕਸ ਦੇ ਵਿੱਚ ਫੋਰਨ ਇੰਟਰਫੇਰੈਂਸ ਹੋਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਪੋਸੀਬਲੀ ਹੋ ਸਕਦੀਆਂ, ਪਰ ਕਿਸ ਹੱਦ ਤੱਕ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਫੋਰਨ ਇੰਟਰਫੇਰੈਂਸ ਹੋ ਰਹੀ ਹੈ ਉਹਦੇ ਬਾਰੇ ਹਜੇ ਕੋਈ ਜੇ ਅਸੀਂ ਕਹਿ ਦਈਏ ਕੋਈ ਪੱਕੇ ਤੌਰ ਤੇ ਕੋਈ ਸਬੂਤ ਬਾਹਰ ਆਏ ਆ ਤੇ ਉਹ ਨਹੀਂ ਆਏ। ਇੱਕ ਜਿਹੜੀ ਡਾਇਸਪੋਰਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਡਾਇਸਪੋਰਾ ਵੀ ਸਾਨੂੰ ਅੰਡਰਸਟੈਂਡ ਕਰਨਾ ਹੈਗਾ ਕਿ ਹੈ ਕੀ, ਵਟ ਡੂ ਵੀ ਮੀਨ ਵੈਨ ਵੀ ਯੂਜ਼ ਦ ਵਰਡ ਡਾਇਸਪੋਰਾ। ਡਾਇਸਪੋਰਾ ਇਜ਼ ਅ ਕਾਮਨ ਟਰਮ। ਹੁਣ ਜਿਹੜੇ ਲੋਕ ਇੱਥੇ ਕੈਨੇਡੀਅਨ ਨਾਗਰਿਕ ਬਣ ਚੁੱਕੇ ਨੇ, ਹੋ ਸਕਦਾ ਕੋਈ ਬੰਦਾ 40 ਸਾਲ ਪਹਿਲਾਂ ਆਇਆ ਹੈਗਾ ਇੰਡੀਆ ਤੋਂ ਜਾਂ ਚਾਈਨਾ ਤੋਂ, ਜਾਂ ਹੋ ਸਕਦਾ ਕੋਈ ਬੰਦਾ ਕੋਈ 2 ਸਾਲ ਪਹਿਲਾਂ ਆਇਆ ਹਜੇ ਆ ਕੇ ਉਹ ਮਤਲਬ ਕਿ ਹਜੇ ਆਪਣਾ ਨਵਾਂ ਇਮੀਗ੍ਰੈਂਟ ਹੀ ਹੈਗਾ, ਜਾਂ ਸਾਲ ਪਹਿਲਾਂ ਆਇਆ ਕੋਈ 6 ਮਹੀਨੇ ਪਹਿਲਾਂ ਵੀ ਆ, ਇਹ ਸਾਰੇ ਡਾਇਸਪੋਰਾ ਦੇ ਵਿੱਚ ਆ ਜਾਣਗੇ। ਚਾਹੇ ਉਹਨਾਂ ਨੇ ਕੈਨੇਡੀਅਨ ਜਿਸ ਤਰ੍ਹਾਂ ਸਿਟੀਜ਼ਨਸ਼ਿਪ 40 ਸਾਲ ਪਹਿਲਾਂ ਲਈ ਸੀ ਤੇ ਜਿਹੜਾ ਕੱਲ 40 ਦਿਨ ਪਹਿਲਾਂ ਆਇਆ, ਇਹ ਸਭ ਡਾਇਸਪੋਰਾ 'ਚ ਆ ਗਏ। ਹੁਣ ਜਿਹੜਾ ਬੰਦਾ 40 ਸਾਲ ਪਹਿਲਾਂ ਆਇਆ ਉਹ ਤੇ ਆਪਣੇ ਆਪ ਨੂੰ ਹੁਣ ਚਾਹੇ ਉਹ ਕੈਨੇਡੀਅਨ ਸਿਟੀਜ਼ਨਸ਼ਿਪ ਉਹਨੇ ਲੈ ਲਈ, ਉਹ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਹੀ ਸ਼ਾਮਿਲ ਹੋ ਗਿਆ, ਫਰਜ਼ ਕਰ ਲਓ ਮੈਂਬਰ ਪਾਰਲੀਮੈਂਟ ਵੀ ਬਣ ਗਿਆ, ਲੇਕਿਨ ਉਹਨੂੰ ਚਾਈਨਾ ਔਰ ਇੰਡੀਆ ਵਾਲੇ ਜਾਂ ਈਵਨ ਫੋਰ ਦੈਟ ਮੈਟਰ ਐਨੀ ਅਦਰ ਕੰਟਰੀ, ਹੋ ਸਕਦਾ ਇਜ਼ਰਾਈਲ ਵਾਲੇ ਕਹਿਣ ਕਿ ਸਾਡਾ ਜੂਇਸ਼ ਡਾਇਸਪੋਰਾ ਆ, ਜਿਹੜੇ ਯੂਕਰੇਨ ਵਾਲੇ ਕਹਿਣਗੇ ਜੀ ਇਹ ਸਾਡਾ ਯੂਕਰੇਨ ਦਾ ਡਾਇਸਪੋਰਾ, ਰਸ਼ੀਆ ਵਾਲੇ ਕਹਿਣਗੇ ਸਾਡਾ ਰਸ਼ੀਅਨ ਡਾਇਸਪੋਰਾ, ਆਇਰਿਸ਼ ਡਾਇਸਪੋਰਾ, ਇਸੇ ਤਰ੍ਹਾਂ ਆਪਣਾ ਇਟਾਲੀਅਨ ਡਾਇਸਪੋਰਾ, ਉਹ ਤੇ ਜਾਂ ਉਹਨੂੰ ਤੁਸੀਂ ਕਾਮਨ ਵਰਡਸ ਕਹਿ ਸਕਦੇ ਹੋ ਇਟਾਲੀਅਨ ਕੈਨੇਡੀਅਨ ਵੀ ਕਹਿ ਦਿੱਤਾ ਜਾਂਦਾ, ਉਹਨਾਂ ਨੂੰ ਆਇਰਿਸ਼ ਕੈਨੇਡੀਅਨ ਵੀ ਕਹਿ ਦਿੱਤਾ ਜਾਂਦਾ, ਇੰਡੋ ਕੈਨੇਡੀਅਨ ਵੀ ਕਹਿ ਦਿੱਤਾ ਜਾਂਦਾ, ਪਾਕਿਸਤਾਨੀ ਕੈਨੇਡੀਅਨ ਵੀ ਕਹਿ ਦਿੱਤਾ ਜਾਂਦਾ। ਸੋ ਉਹਨਾਂ ਨੇ ਉਹਦੇ ਵਿੱਚ ਹਿੱਸਾ ਵੀ ਲੈਣਾ ਔਰ ਉਹਦੇ ਵਿੱਚ ਉਹਨਾਂ ਨੇ ਅਸਰ ਵੀ ਪਾਉਣਾ। ਲੇਕਿਨ ਬੜਾ ਸਵਾਲ ਇਹ ਹੈਗਾ ਕਿ ਕਿਆ ਜਿਹੜੀ ਫੋਰਨ ਇੰਟਰਫੇਰੈਂਸ, ਇਹ ਵੱਖਰੀ ਟਰਮ ਹੈਗੀ ਹੈ, ਫੋਰਨ ਇੰਟਰਫੇਰੈਂਸ ਉਹ ਹੋਏਗੀ ਕਿ ਜੇ ਫਰਜ਼ ਕਰ ਲਓ ਕੋਈ ਚਾਈਨਾ ਦੀ ਸਰਕਾਰ ਜਾਂ ਇੰਡੀਆ ਦੀ ਸਰਕਾਰ ਜਾਂ ਹੋਰ ਕੋਈ ਰਸ਼ੀਆ ਦੀ ਸਰਕਾਰ ਜਿਹੜੀ ਹੈ ਉਹ ਆਪਣੇ ਹਿਸਾਬ ਦੇ ਨਾਲ ਕੋਈ ਉਹਦੇ ਵਿੱਚ ਕੋਈ ਫਰਕ ਪਾਉਣਾ ਚਾਹੇਗੀ, ਕੋਈ ਇੰਟਰਫੇਅਰ ਕਰਨਾ ਚਾਹੇਗੀ, ਉਹ ਗਲਤ ਹੈ, ਉਹ ਚੀਜ਼ ਪੋਜ਼ਿਟਿਵ। ਡਾਇਸਪੋਰਾ ਨੇ ਤਾਂ ਹਿੱਸਾ ਲੈਣਾ ਹੀ ਲੈਣਾ, ਡਾਇਸਪੋਰਾ ਦਾ ਅਸਰ ਹੋਣਾ ਹੀ ਹੋਣਾ ਹੈ, ਕਿਉਂਕਿ 40 ਸਾਲ ਪਹਿਲਾਂ ਜਿਹੜਾ ਬੰਦਾ ਹੈ ਉਹ ਹੁਣ ਕੈਨੇਡੀਅਨ ਸਿਟੀਜ਼ਨਸ਼ਿਪ ਲੈ ਲਈ ਹੈ, ਉਹਨੇ ਹੁਣ ਪੋਲਿਟਿਕਸ ਵਿੱਚ ਵੀ ਆਉਣਾ ਹੈ, ਉਹਨੇ ਮੈਂਬਰ ਪਾਰਲੀਮੈਂਟ ਵੀ ਬਣਨਾ ਹੈ। ਸੋ ਫੋਰਨ, ਅੱਛਾ, ਫੋਰਨ ਇੰਟਰਫੇਰੈਂਸ ਜਿਹੜੀ ਕੋਸ਼ਿਸ਼ ਹੈ ਕਿਸੇ ਵੀ ਇਲੈਕਸ਼ਨ ਦੇ ਵਿੱਚ ਉਹਨੂੰ ਉਹਦੀਆਂ ਕੋਸ਼ਿਸ਼ਾਂ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਿ ਕਿਆ ਕੋਈ ਕੋਸ਼ਿਸ਼ਾਂ ਕਰੇਗਾ, ਬਿਲਕੁਲ ਕਰਨਗੀਆਂ ਸਰਕਾਰਾਂ। ਅਮਰੀਕਾ ਦੇ ਵਿੱਚ ਅੱਜ ਤੱਕ ਚੱਲ ਰਿਹਾ ਕਿ ਜੀ ਰਸ਼ੀਅਨ ਇੰਟਰਫੇਰੈਂਸ ਦਾ ਜਿਹੜਾ ਮਾਮਲਾ ਹੈ ਉਹ ਹਜੇ ਤੱਕ ਚੱਲ ਰਿਹਾ, ਬੜੀ ਸਾਰੀ ਇਨਵੈਸਟੀਗੇਸ਼ਨ ਚੱਲ ਰਹੀਆਂ ਕਿ ਹਾਈਐਸਟ ਲੈਵਲ ਦੇ ਉੱਤੇ ਕਿ ਰਾਸ਼ਟਰਪਤੀ ਨੂੰ ਇਲੈਕਟ ਕਰਨ ਦੇ ਵਿੱਚ ਵੀ ਜੀ ਸ਼ਾਇਦ ਔਰ ਹੋਰ ਕਿਸੇ ਦੀ ਗੱਲ ਛੱਡੋ ਕਿ ਰਸ਼ੀਆ ਦਾ ਹੱਥ ਹੋ ਸਕਦਾ। ਸੋ ਇਹਦੇ ਵਿੱਚ ਬੜੀ ਵਾਰ ਕੋਸ਼ਿਸ਼ਾਂ ਚੱਲਦੀਆਂ ਰਹਿੰਦੀਆਂ, ਕੌਣ ਕਾਮਯਾਬ ਹੁੰਦਾ ਨਹੀਂ ਹੁੰਦਾ ਕੈਨੇਡੀਅਨ ਇਲੈਕਸ਼ਨ ਦੇ ਵਿੱਚ, ਇਹਦੇ ਬਾਰੇ ਜਦੋਂ ਤੱਕ ਪ੍ਰੂਫ ਨਹੀਂ ਸਾਹਮਣੇ ਆਉਣਗੇ ਉਹ ਨਹੀਂ ਕਿਹਾ ਜਾ ਸਕਦਾ। ਇੱਕ ਚੀਜ਼ ਮੈਂ ਜਤਿੰਦਰ ਜੀ ਇੱਥੇ ਹੋਰ ਵੀ ਤੁਹਾਨੂੰ ਹਾਈਲਾਈਟ ਕਰ ਦੇਣਾ ਹੈਗਾ ਕਿ ਫੋਰਨ ਇੰਟਰਫੇਰੈਂਸ ਜਿਹੜੀ ਹੈਗੀ ਹੈ, ਹੁਣ ਫਰਜ਼ ਕਰ ਲਓ ਮਿਡਲ ਈਸਟ ਹੈ, ਮਿਡਲ ਈਸਟ ਤੁਸੀਂ ਕਈ ਕੰਟਰੀਜ਼ ਜਿੱਥੇ ਗਿਣ ਸਕਦੇ ਹੋ, ਅੱਜ ਉੱਥੇ ਕਈ ਵਾਰ ਅਸੀਂ ਕਹਿ ਦਿੰਦੇ ਪਪਟ ਗਵਰਨਮੈਂਟ ਹੈ। ਵਟ ਡੂ ਵੀ ਮੀਨ ਬਾਏ ਪਪਟ ਗਵਰਨਮੈਂਟ? ਅਫਗਾਨਿਸਤਾਨ ਦੇ ਵਿੱਚ ਜੀ ਪਪਟ ਗਵਰਨਮੈਂਟ ਹੈ, ਪਪਟ ਗਵਰਨਮੈਂਟ ਦਾ ਕੀ ਮਤਲਬ ਹੈ? ਕਲੀਅਰ ਫੋਰਨ ਇੰਟਰਫੇਰੈਂਸ ਹੈ। ਇਰਾਕ ਦੇ ਵਿੱਚ ਕਿਹਨੇ ਰਾਸ਼ਟਰਪਤੀ ਬਣਨਾ ਹੈ ਕਿ ਜੀ ਉਹ ਪਪਟ ਗਵਰਨਮੈਂਟ ਹੈ, ਕਲੀਅਰ ਕਠਪੁਤਲੀ ਸਰਕਾਰ ਹੈ, ਫੋਰਨ ਇੰਟਰਫੇਰੈਂਸ। ਸੀਰੀਆ ਦੇ ਵਿੱਚ ਬਥੇਰੀ ਕੋਸ਼ਿਸ਼ ਕੀਤੀ, ਹੋਰ ਮੈਂ ਖੁੱਲ੍ਹ ਕੇ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਖੁੱਲ੍ਹ ਕੇ ਕਿ ਸੀਰੀਆ ਦੇ ਵਿੱਚ ਬਸ਼ਰ ਅਲ ਅਸਾਦ ਦੀ ਸਰਕਾਰ ਨੂੰ ਗਿਰਾ ਦਿੱਤਾ ਜਾਵੇ। ਇਹਨੂੰ ਕੀ ਕਿਹਾ ਜਾਂਦਾ? ਫੋਰਨ ਇੰਟਰਫੇਰੈਂਸ, ਕਿ ਜੀ ਬਸ਼ਰ ਅਲ ਅਸਾਦ ਦੀ ਸਰਕਾਰ ਨੂੰ ਗਿਰਾ ਕੇ ਨਵਾਂ ਬੰਦਾ ਆਪਣੇ ਹਿਸਾਬ ਦੇ ਨਾਲ ਲਿਆਂਦਾ ਜਾਵੇ, ਠੀਕ ਹੈ ਨੀ? ਕੌਣ ਕੋਸ਼ਿਸ਼ਾਂ ਕਰਦਾ ਰਿਹਾ? ਇਹਦੇ ਬਾਰੇ ਮੈਂ ਵਰਡ ਫਿਰ ਕਲੀਅਰਲੀ ਯੂਜ਼ ਕਰਾਂਗਾ, ਐਲੀਗੇਸ਼ਨਸ ਨੇ, ਇਲਜ਼ਾਮ ਨੇ, ਵੈਸੇ ਕਈ ਲੋਕ ਕਹਿਣਗੇ ਸੱਚ ਵੀ ਹੈ, ਐਨੀਵੇਜ਼ ਮੈਂ ਫਿਰ ਵੀ ਵਰਡ ਐਲੀਗੇਸ਼ਨ ਯੂਜ਼ ਕਰਾਂਗਾ। ਐਲੀਗੇਸ਼ਨਸ ਨੇ ਕਿ ਅਮਰੀਕਾ ਕੋਸ਼ਿਸ਼ ਕਰ ਰਿਹਾ ਸੀਗਾ, ਵਟ ਇਜ਼ ਦਿਸ? ਫੋਰਨ ਇੰਟਰਫੇਰੈਂਸ ਹੈ ਕਿ ਜੀ ਉਹਨਾਂ ਦੀ ਕੋਸ਼ਿਸ਼ ਸੀਗੀ ਕਿ ਆਪਣੇ ਹਿਸਾਬ ਦੇ ਨਾਲ ਸੀਰੀਆ ਦੇ ਵਿੱਚ ਸਰਕਾਰ ਬਣਾਈ ਜਾਵੇ। ਦੁਨੀਆ ਦੇ ਵਿੱਚ ਅੱਜ ਉਹ ਪੁਰਾਣਾ ਟਾਈਮ ਖਤਮ ਹੋ ਗਿਆ ਕਿ ਤੁਸੀਂ ਫੌਜਾਂ ਲੈ ਕੇ ਪਿਛਲੇ, ਜੇ ਤੁਸੀਂ ਪਿਛਲੇ 20-25 ਸਾਲਾਂ 'ਚ ਦੇਖ ਲਓ, ਅਮਰੀਕਾ ਨੇ ਮਿਡਲ ਈਸਟ ਦੀਆਂ ਜਿਵੇਂ ਕੰਟਰੀਜ਼ ਗਿਣ ਲਵਾਂ, ਘੱਟੋ ਘੱਟ 15 ਕੰਟਰੀਜ਼ ਦੇ ਉੱਤੇ ਅਟੈਕ ਕੀਤਾ, 15 ਕੰਟਰੀਜ਼ ਦੇ ਵਿੱਚ ਅਮਰੀਕਾ ਦੀਆਂ ਜਿਹੜੀਆਂ ਫੋਰਸਿਸ ਨੇ ਉਹ ਗਈਆਂ ਨੇ, ਲੇਕਿਨ ਨੁਕਸਾਨ ਹੋਇਆ ਹਰ ਜਗ੍ਹਾ ਤੋਂ, ਉਹਨਾਂ ਨੂੰ ਫੋਰਸਿਸ ਪੁੱਲ ਆਊਟ ਕਰਨੀਆਂ ਪਈਆਂ। ਆਸਾਨ ਤਰੀਕਾ ਕੀ ਹੁੰਦਾ? ਆਸਾਨ ਤਰੀਕਾ ਕਹਿ ਲਓ ਪਰ ਤਰੀਕਾ ਗਲਤ ਹੈ, ਮੈਂ ਨਾਲ ਗਲਤ ਵੀ ਵਰਡ ਯੂਜ਼ ਕਰਦਾ। ਆਸਾਨ ਔਰ ਗਲਤ ਤਰੀਕਾ ਕੀ ਹੈ ਕਿ ਤੁਸੀਂ ਉੱਥੇ ਜਾ ਕੇ ਆਪਣੇ ਬੰਦਿਆਂ ਨੂੰ ਫਿੱਟ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਤਖਤਾ ਪਲਟ ਦਿਓ, ਜਿਹੜੀ ਵੀ ਸਰਕਾਰ ਹੈਗੀ ਹੈ, ਅਤੇ ਆਪਣੇ ਹਿਸਾਬ ਦੇ ਨਾਲ ਉੱਥੇ ਬੰਦਾ ਤੁਸੀਂ ਫਿੱਟ ਕਰ ਦਿਓ। ਸੋ ਇਹ ਫੋਰਨ ਇੰਟਰਫੇਰੈਂਸ ਜਿਹੜਾ ਹੈ, ਦੁਨੀਆ ਭਰ ਦੇ ਵਿੱਚ ਕੋਸ਼ਿਸ਼ਾਂ ਇਹਦੀਆਂ ਜਾਰੀ ਹੁੰਦੀਆਂ, ਕਿੰਨਾ ਕਾਮਯਾਬ ਹੁੰਦਾ ਨਹੀਂ ਹੁੰਦਾ ਇਹ ਅਲੱਗ ਚੀਜ਼ ਹੈ। ਇੱਕ ਤੁਹਾਨੂੰ ਮੈਂ ਹੋਰ ਇੱਕ ਇਨਫੋਰਮੇਸ਼ਨ ਦੇ ਦਿੰਦਾ, ਜਦੋਂ ਤੁਸੀਂ ਇਹ ਸਵਾਲ ਪੁੱਛਿਆ ਹੀ ਹੈ, ਹੁੰਦਾ ਕੀ ਹੈ ਕਿ ਕਿਸੇ ਵੀ ਕੰਟਰੀ ਦੇ ਵਿੱਚ ਜੇ ਤੁਸੀਂ ਆਪਣੀ ਤਾਕਤ ਪਾਉਣਾ ਚਾਹੁੰਦੇ ਹੋ, ਉਹਦਾ ਸਭ ਉਹਦਾ ਉਹਦੇ ਤਿੰਨ ਚਾਰ ਤਰੀਕੇ ਹੁੰਦੇ ਆ। ਇੱਕ ਤਰੀਕਾ ਤਾਂ ਇਹ ਹੁੰਦਾ ਹੈ ਕਿ ਜੀ ਤੁਸੀਂ ਇੰਟੈਲੀਜੈਂਸ ਦੇ ਵਿੱਚ ਆਪਣੇ ਬੰਦੇ ਕ੍ਰੀਏਟ ਕਰੋ, ਇਹਨਾਂ ਨੂੰ ਇੰਟੈਲੀਜੈਂਸ ਦੀ ਲੈਂਗੁਏਜ ਇਹਨਾਂ ਨੂੰ ਐਸੈਟ ਕਿਹਾ ਜਾਂਦਾ ਹੈ। ਇੰਟੈਲੀਜੈਂਸ ਏਜੰਸੀ ਜਿਹੜਾ ਵਰਡ ਯੂਜ ਕਰਦੇ ਉਹਨਾਂ ਨੂੰ ਐਸੈਟ ਕਿਹਾ ਜਾਂਦਾ, ਹੋਰ ਵੀ ਬੜੇ ਸਾਰੇ ਵਰਡਸ ਨੇ ਪਰ ਕਾਮਨ ਵਰਡ ਜਿਹੜਾ ਇੰਟੈਲੀਜੈਂਸ ਏਜੰਸੀ ਯੂਜ ਕਰਦੇ ਆ ਉਹਨੂੰ ਐਸੈਟ ਕਿਹਾ ਜਾਂਦਾ ਹੈ। ਸੋ ਇੱਕ ਤਰੀਕਾ ਤਾਂ ਇਹ ਹੈ ਕਿ ਤੁਸੀਂ ਦੂਸਰੀ ਕੰਟਰੀ ਦੇ ਵਿੱਚ ਇੰਟੈਲੀਜੈਂਸ ਦੇ ਬੰਦੇ ਆਪਣੇ ਫਿੱਟ ਕਰ ਦਿਓ, ਔਰ ਜੂਨੀਅਰ ਲੈਵਲ 'ਤੇ ਕਰਦੇ ਹੋ, ਡਾਇਰੈਕਟਰ ਲੈਵਲ 'ਤੇ ਕਰ ਸਕਦੇ ਹੋ ਤੁਸੀਂ, ਜਾਂ ਕਿਸੇ ਵੀ ਲੈਵਲ 'ਤੇ ਕਰ ਦਿੰਦੇ ਹੋ, ਤਾਂ ਉਹ ਤੁਹਾਡਾ ਇੱਕ ਐਸੈਟ ਬਣ ਜਾਂਦਾ ਹੈ ਕਿ ਫਰਜ਼ ਕਰ ਲਓ ਕਿਸੇ ਨੇ ਕਿਸੇ ਕੰਟਰੀ ਦੀ ਵਿੱਚ ਦਖਲਅੰਦਾਜ਼ੀ ਕਰਨੀ ਹੈ ਅਤੇ ਉੱਥੇ ਆਪਣਾ ਉਹਨੂੰ ਐਸੈਟ ਹਾਇਰ ਕਰਨਾ, ਜਿੱਦਾਂ ਨੋਰਮਲ ਤੁਸੀਂ ਕੋਈ ਬੰਦਾ ਹਾਇਰ ਕਰਦੇ ਹੋ ਕਿਸੇ ਕੰਮ ਲਈ, ਮਾਰਕੀਟਿੰਗ ਦਾ ਬੰਦਾ ਹਾਇਰ ਕੀਤਾ, ਇੱਦਾਂ ਹੀ ਐਸੈਟਸ ਨੂੰ ਵੀ ਹਾਇਰ ਕੀਤਾ ਜਾਂਦਾ ਹੈ ਕਿ ਠੀਕ ਹੈ ਜੀ ਤੁਸੀਂ ਬੰਦਾ ਹਾਇਰ ਕਰ ਲਿਆ ਇੰਟੈਲੀਜੈਂਸ ਏਜੰਸੀ ਦੇ ਵਿੱਚ, ਹੁਣ ਜੇ ਦੂਸਰੇ ਕੰਟਰੀ ਦੀ ਇੰਟੈਲੀਜੈਂਸ ਏਜੰਸੀ ਦਾ ਬੰਦਾ ਤੁਸੀਂ ਹਾਇਰ ਕਰ ਲਿਆ ਜਿਹਨੂੰ ਤੁਸੀਂ ਐਸੈਟ ਕਹਿੰਦੇ ਹੋ, ਅਤੇ ਉਹ ਤੁਹਾਨੂੰ ਅੰਦਰ ਦੀਆਂ ਸੀਕਰੇਟਸ ਦਿੰਦਾ ਰਹੇਗਾ, ਕਿਉਂਕਿ ਇੰਟੈਲੀਜੈਂਸ ਏਜੰਸੀਜ਼ ਕੋਲ ਕਈ ਵਾਰ ਉਹ ਸੀਕਰੇਟਸ ਵੀ ਹੁੰਦੀਆਂ ਜਿਹੜੀਆਂ ਗਵਰਨਮੈਂਟ ਕੋਲ ਵੀ ਨਹੀਂ ਹੁੰਦੀਆਂ। ਗਵਰਨਮੈਂਟ ਦੇ ਵਿੱਚ ਬੜੇ ਬੜੇ ਕੈਬਨਿਟ ਮਿਨਿਸਟਰਸ ਕੋਲ ਉਹ ਸੀਕਰੇਟ ਨਹੀਂ ਹੁੰਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਕੋਲ ਹੁੰਦੀਆਂ ਨੇ। ਸੋ ਉਹ ਤੁਸੀਂ ਐਸੈਟ ਬਣ ਜਾਂਦਾ ਹੈ ਦੂਸਰੀ ਕੰਟਰੀ ਦਾ ਜੇ ਕੋਈ ਵੱਡਾ ਇੰਟੈਲੀਜੈਂਸ ਏਜੰਸੀ ਦੇ ਵਿੱਚ। ਦੋ ਤਰੀਕੇ ਹੁੰਦੇ ਆ, ਇੱਕ ਤਾਂ ਐਗਜ਼ਿਸਟਿੰਗ ਬੰਦਾ ਜਿਹੜਾ ਇੰਟੈਲੀਜੈਂਸ ਏਜੰਸੀ ਦੇ ਵਿੱਚ ਉਹਨੂੰ ਹਾਇਰ ਕਰ ਲਿਆ ਜਾਵੇ, ਉਹ ਐਸੈਟ ਬਣ ਜਾਂਦਾ। ਦੂਸਰਾ ਤਰੀਕਾ ਹੁੰਦਾ ਹੈ ਕਿ ਯੂ ਸਟਾਰਟ ਸਵੀਪਿੰਗ ਇਨ ਪੀਪਲ, ਕਿ ਬੰਦਾ ਗਿਆ ਜੀ ਹੌਲੀ ਹੌਲੀ ਇੰਟੈਲੀਜੈਂਸ ਏਜੰਸੀ ਸ਼ਾਮਿਲ ਹੋਇਆ, ਫਿਰ ਹੌਲੀ ਹੌਲੀ ਅਪ ਦੇ ਰੈਂਕਸ ਜਿਹੜਾ ਉਹ ਚਲਾ ਗਿਆ। ਈਵਨ ਕੋਸ਼ਿਸ਼ ਤਾਂ ਹੁੰਦੀ ਹੈ ਕਿ ਜੀ ਬੜੇ ਸੀਨੀਅਰ ਰੈਂਕ ਤੱਕ, ਡਾਇਰੈਕਟਰ ਲੈਵਲ ਤੱਕ ਜਾਂ ਉੱਪਰ ਤੱਕ ਵੀ ਉਹ ਪਹੁੰਚ ਜਾਏ। ਸੋ ਇੱਕ ਤਰੀਕੇਕਾਰ ਇਹ ਹੁੰਦਾ ਹੈ ਇੰਟੈਲੀਜੈਂਸ ਏਜੰਸੀਜ਼ ਦੇ ਵਿੱਚ ਐਂਟਰ ਕਰਨ ਦਾ। ਦੂਸਰਾ ਤਰੀਕਾ ਹੁੰਦਾ ਹੈ ਕਿ ਜੀ ਉਹ ਪੋਲੀਟੀਕਲ ਬੰਦੇ ਐਗਜ਼ਿਸਟਿੰਗ, ਜਾਂ ਤਾਂ ਤੁਸੀਂ ਆਪਣੇ ਨਾਲ ਮਿਲਾ ਲਏ। ਹੁਣ ਫਰਜ਼ ਕਰ ਲਓ ਕਿ ਕੋਈ ਬੜਾ ਕੋਈ ਸੈਨੇਟਰ ਹੈ, ਕੋਈ ਮੈਂਬਰ ਪਾਰਲੀਮੈਂਟ ਹੈ, ਕੋਈ ਕੈਬਨਿਟ ਮਿਨਿਸਟਰ ਹੈ, ਜੇ ਉਹ ਕਿਸੇ ਦੂਸਰੀ ਸਰਕਾਰ ਲਈ ਤੁਸੀਂ ਬੰਦਾ ਮਿਲਾ ਲਿਆ, ਤਾਂ ਉਹਨਾਂ ਦੀ ਆਪਣੇ ਆਪ ਦਖਲਅੰਦਾਜ਼ੀ ਬੜੀ ਵੱਡੀ ਹੋ ਜਾਣੀ ਹੈ। ਔਰ ਜੇ ਤੁਸੀਂ ਹਾਈਐਸਟ ਲੈਵਲ ਦਾ ਹੀ ਬੰਦਾ ਆਪਣਾ ਕਰ ਲਿਆ, ਜਿੱਦਾਂ ਕਿ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ, ਫਰਜ਼ ਕਰ ਲਓ ਅਫਗਾਨਿਸਤਾਨ ਦਾ ਰਾਸ਼ਟਰਪਤੀ ਤੁਹਾਡੀ ਮਰਜ਼ੀ ਦੇ ਨਾਲ ਲੱਗਾ ਆ, ਠੀਕ ਹੈ, ਨਹੀਂ ਫਰਜ਼ ਕਰ ਲਓ ਇਰਾਕ ਦਾ ਰਾਸ਼ਟਰਪਤੀ ਤੁਹਾਡੇ ਹਿਸਾਬ ਨਾਲ ਲੱਗਾ ਹੋਇਆ, ਤੁਸੀਂ ਇਜਿਪਟ ਦੇ ਵਿੱਚ ਇੱਕ ਹੀ ਵਾਰ ਇਲੈਕਸ਼ਨ ਹੋਈ ਹੈ, ਉਹ ਡੈਮੋਕ੍ਰੇਟਿਕ ਇਲੈਕਟਡ ਜਿਹੜਾ ਬੰਦਾ ਸੀਗਾ ਉਹਨੂੰ ਚੱਕ ਕੇ ਜੇਲ੍ਹ 'ਚ ਪਾ ਦਿੱਤਾ, ਜੇਲ੍ਹ 'ਚ ਬੰਦੇ ਦੀ ਮੌਤ ਹੋ ਗਈ, ਹੁਣ ਤੁਸੀਂ ਆਪਣੇ ਹਿਸਾਬ ਦੇ ਨਾਲ ਇਜਿਪਟ ਦੇ ਵਿੱਚ ਬੰਦਾ ਤੁਸੀਂ ਮਨਜ਼ੂਰੀ ਦਿਓਗੇ। ਮੈਨੂੰ ਯਾਦ ਆ ਹਮਾਸ, ਅਸੀਂ ਉੱਥੇ ਇਲੈਕਸ਼ਨ ਦੀ ਗੱਲ ਕਰਦੇ ਸੀਗੇ ਅਤੇ ਹਮਾਸ ਇਲੈਕਸ਼ਨ ਜਿੱਤ ਕੇ ਆ ਗਿਆ, ਨਹੀਂ ਜੀ ਨਹੀਂ ਅਸੀਂ ਇਹਨੂੰ ਨਹੀਂ ਮੰਨਣਾ, ਜਿਹੜਾ ਇਲੈਕਸ਼ਨ ਜਿੱਤ ਕੇ ਆਇਆ ਉਹਨੂੰ ਨਹੀਂ ਮੰਨਿਆ ਗਿਆ ਕਿ ਹਮਾਸ ਇਲੈਕਸ਼ਨ ਜਿੱਤ ਕੇ ਆਇਆ ਇਹਨੂੰ ਨਹੀਂ ਮੰਨਣਾ, ਕਿਉਂ ਉਹ ਜੀ ਇਹ ਤਾਂ ਮਿਲੀਟੈਂਟ ਆਊਟਫਿਟ ਸੀਗੇ, ਤਾਂ ਪਿੱਛੇ ਇਹਨਾਂ ਦਾ ਪਾਸਟ ਬੜਾ ਵਾਇਲੈਂਟ ਸੀਗਾ। ਉਹ ਕਹਿੰਦੇ ਜੀ ਪਾਸਟ ਵਾਇਲੈਂਟ ਸੀ ਤਾਂ ਹੀ ਤਾਂ ਤੁਸੀਂ ਤਾਂ ਕਹਿੰਦੇ ਸੀਗੇ ਇਲੈਕਸ਼ਨਾਂ ਲੜੋ, ਡੈਮੋਕ੍ਰੇਟਿਕ ਪ੍ਰੋਸੈਸ ਲੈ ਕੇ ਆਓ, ਹੁਣ ਤੁਸੀਂ ਕਹਿੰਦੇ ਹੋ ਕਿ ਹਮਾਸ ਡੈਮੋਕ੍ਰੇਟਿਕ ਇਲੈਕਟਡ ਹੋ ਕੇ ਆ ਗਿਆ, ਅਸੀਂ ਮੰਨਣਾ ਨਹੀਂ ਹੈਗਾ ਇਹਨੂੰ ਪੈਲੇਸਟਾਈਨ ਦੇ ਵਿੱਚ। ਸੋ ਦੂਸਰਾ ਤਰੀਕਾ ਕੀ ਹੁੰਦਾ, ਪੋਲੀਟੀਕਲ ਤਰੀਕਾ ਜਿਹਦੇ ਜ਼ਰੀਏ ਕਿ ਤੁਸੀਂ ਚਾਹੇ ਕੈਬਨਿਟ ਮੰਤਰੀ ਜਾਂ ਕੋਈ ਵੱਡੇ ਮੈਂਬਰ ਪਾਰਲੀਮੈਂਟ ਜਾਂ ਸੈਨੇਟਰ ਜਾਂ ਇਹਨਾਂ ਨੂੰ ਲੌਬੀ ਕਰਦੇ ਹੋ, ਇਹਨਾਂ ਨੂੰ ਖਰੀਦਦੇ ਹੋ ਜਾਂ ਜੋ ਵੀ ਕਰਦੇ ਹੋ, ਔਰ ਜੇ ਤੁਸੀਂ ਹਾਈਐਸਟ ਲੈਵਲ ਦਾ ਜਿਹੜਾ ਬੰਦਾ ਦੇਸ਼ ਦਾ ਰਾਸ਼ਟਰਪਤੀ ਹੋਵੇ ਜਾਂ ਪ੍ਰਧਾਨ ਮੰਤਰੀ ਹੋਵੇ, ਜੇ ਉਹ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਫਿੱਟ ਕਰ ਰਹੇ ਹੋ, ਫਿਰ ਤੇ ਬੱਲੇ ਬੱਲੇ ਆ। ਸੀਰੀਆ ਨੂੰ, ਸਾਰੇ ਨੂੰ ਸੀਰੀਆ ਨੂੰ ਕੰਟਰੋਲ ਕਰਨ ਦਾ ਕੀ ਤਰੀਕਾ, ਰਾਸ਼ਟਰਪਤੀ ਬਸ਼ਰ ਅਲ ਅਸਾਦ ਨੂੰ ਹਟਾਓ, ਉਹਦੀ ਜਿਹੜੀ ਮੁਸਲਿਮਸ ਦੇ ਵਿੱਚ ਨਾ ਇੱਕ ਡਿਵੀਜ਼ਨ ਹੈਗੀ, ਦੈਟ ਇਜ਼ ਕਾਲਡ ਐਲਾਵਾਈਟ, ਬਸ਼ਰ ਅਲ ਅਸਾਦ ਇਜ਼ ਐਨ ਐਲਾਵਾਈਟ, ਠੀਕ ਹੈ। ਪੋਲਿਸੀ ਸਟ੍ਰੈਟਜੀ ਇਹ, ਮੈਂ ਵਰਡ ਐਲਜ ਯੂਜ਼ ਕਰ ਰਿਹਾ ਜੀ ਬਾਰ ਬਾਰ, ਕਈ ਚੀਜ਼ਾਂ ਸਾਨੂੰ ਅਸੀਂ ਪੜ੍ਹ ਲਈਦੀਆਂ, ਮੇਰੀ ਸਟੱਡੀ ਰਹਿੰਦੀ ਹੈ ਬੜੀ ਸਾਰੀ ਚੀਜ਼ਾਂ ਦੀ, ਹੁਣ ਐਵੇਂ ਕੱਲ ਨੂੰ ਕੋਈ ਕਹੇ ਜੀ ਨਹੀਂ ਇਸ ਤਰ੍ਹਾਂ ਨਹੀਂ ਹੋਇਆ, ਐਨੀਵੇ ਸੁਣ ਲਓ ਕੀ ਸੀਗੀ ਸਟ੍ਰੈਟਜੀ, ਕਿ ਹੀਜ਼ ਐਨ ਐਲਾਵਾਈਟ, ਮੁਸਲਿਮਸ ਦਾ ਇੱਕ ਹੁੰਦਾ ਸੈਕਸ਼ਨ ਹੁੰਦਾ, ਠੀਕ ਹੈ, ਇੱਕ ਸੁੰਨੀ ਹੈ ਜਿਸ ਤਰ੍ਹਾਂ ਸ਼ੀਆ, ਇਸੇ ਤਰ੍ਹਾਂ ਐਲਾਵਾਈਟ ਨੇ, ਅਤੇ ਉਹਨੂੰ ਗਿਰਾਤਾ ਜਾਵੇ, ਉਹਦੇ ਜਿਹੜਾ ਪਰਿਵਾਰ ਹੈ ਆਪੇ ਉਹਨੂੰ ਖਾ ਜਾਣਗੇ ਲੋਕ ਉੱਥੇ ਬੈਠੇ, ਕਿਉਂਕਿ ਉੱਥੇ ਮੈਜੋਰਟੀ ਐਲਾਵਾਈਟਸ ਦੀ ਨਹੀਂ ਹੈਗੀ, ਠੀਕ ਹੈ, ਉਹਨੂੰ ਆਪੇ ਮਾਰ ਕੱਟ ਕੇ ਖਾ ਜਾਣਗੇ, ਅਤੇ ਬਾਕੀ ਆਪਣੇ ਹਿਸਾਬ ਦੇ ਨਾਲ ਬਸ਼ਰ ਅਲ ਅਸਾਦ ਦੀ ਜਗ੍ਹਾ ਸੀਰੀਆ ਦੇ ਵਿੱਚ ਆਪਣਾ ਬੰਦਾ ਫਿੱਟ ਕਰ ਦਿੱਤਾ ਜਾਵੇ। ਕਿਉਂ, ਕਾਰਨ ਕੀ ਹੈ, ਕਿਉਂਕਿ ਬਸ਼ਰ ਅਲ ਅਸਾਦ ਦੀ ਸਪੋਰਟ ਇਸ ਵੇਲੇ ਰਸ਼ੀਆ ਅਤੇ ਇਰਾਨ ਕਰ ਰਿਹਾ, ਅਤੇ ਰਸ਼ੀਆ ਅਤੇ ਇਰਾਨ ਨੂੰ ਜੇ ਪਿੱਛੇ ਪਾਉਣਾ ਹੈ ਤਾਂ ਆਪਣੇ ਹਿਸਾਬ ਦਾ ਬੰਦਾ ਉੱਥੇ ਫਿੱਟ ਕਰਨਾ ਪਏਗਾ, ਹੁਣ ਇਹ ਸਿੱਧੇ ਤੌਰ 'ਤੇ ਫੋਰਨ ਇੰਟਰਫੇਰੈਂਸ ਹੈ। ਤੀਸਰੇ ਫੋਰਨ ਇੰਟਰਫੇਰੈਂਸ ਕੀ ਹੁੰਦੀ ਹੈ, ਦੋ ਤੁਹਾਨੂੰ ਦੱਸਦੇ ਹਾਂ, ਇੱਕ ਇੰਟੈਲੀਜੈਂਸ, ਸਭ ਤੋਂ ਇੰਪੋਰਟੈਂਟ ਤਾਂ ਇੰਟੈਲੀਜੈਂਸ ਦੀ ਹੁੰਦੀ ਹੈ ਕਿ ਜੇ ਤਾਂ ਇੰਟੈਲੀਜੈਂਸ ਬੰਦੇ ਫਿੱਟ ਕਰ ਦਿੱਤੇ ਜਾਣ ਹਾਈਐਸਟ ਲੈਵਲ 'ਤੇ ਤੁਹਾਡੀ ਬੱਲੇ ਬੱਲੇ ਆ। ਦੂਸਰੀ, ਸਰਕਾਰ ਹੀ ਆਪਣੇ ਹਿਸਾਬ ਦੇ ਨਾਲ ਫਿੱਟ ਕਰ ਦਿੱਤੀ ਜਾਵੇ, ਇਹ ਫੋਰਨ ਇੰਟਰਫੇਰੈਂਸ ਦੂਸਰੇ ਤਰ੍ਹਾਂ ਦੀ। ਤੀਸਰੀ ਤਰ੍ਹਾਂ ਦੀ ਫੋਰਨ ਇੰਟਰਫੇਰੈਂਸ ਕੀ ਹੁੰਦੀ ਹੈ ਕਿ ਜਿਹੜੇ ਕੋਈ ਇਨਫਲੂਐਂਸ਼ੀਅਲ ਲੋਕ ਨੇ, ਜਿਹੜੇ ਵੀ ਕੋਈ ਇਨਫਲੂਐਂਸ਼ੀਅਲ ਲੋਕ ਨੇ, ਕਈ ਹੋਰ ਬੰਦੇ ਬੜੇ ਇਨਫਲੂਐਂਸ਼ੀਅਲ ਹੁੰਦੇ ਨੇ, ਤਾਂ ਉਹਨਾਂ ਨੂੰ ਜਦੋਂ ਤੁਸੀਂ ਕੋਈ ਇਨਫਲੂਐਂਸ਼ੀਅਲ ਬੰਦੇ ਨੇ ਉਹਨਾਂ ਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣਾ ਏਜੰਡਾ, ਆਪਣਾ ਪ੍ਰੋਪਾਗੈਂਡਾ ਕਰਨ ਲਈ ਜੇ ਤੁਸੀਂ ਉਹਨਾਂ ਨੂੰ ਹਾਇਰ ਕਰ ਲੈਂਦੇ ਹੋ, ਉਹਨਾਂ ਨੂੰ ਕੋਈ ਪੈਸਾ ਦੇ ਕੇ, ਕੋਈ ਡਰਾ ਕੇ, ਕੁਛ ਕਰਕੇ ਤੁਸੀਂ ਕਰ ਲੈਂਦੇ ਹੋ, ਅਤੇ ਉਹ ਤੀਸਰੀ ਤਰ੍ਹਾਂ ਦੀ
ਅੱਛਾ ਜੀ, ਤੁਹਾਡੀ ਗੱਲ ਨੂੰ ਹੀ ਮੈਂ ਇੱਕ ਵਾਰੀ ਆਪਣੇ ਲਫ਼ਜ਼ਾਂ ਦੇ ਵਿੱਚ ਕਲੀਅਰ ਕਰ ਲਵਾਂ ਸਮਝਣ ਦੀ ਖਾਤਰ, ਕਿ ਇਹਦਾ ਮਤਲਬ ਜਿਹੜੇ ਹਰਪ੍ਰੀਤ ਸਾਹਿਬ ਨੇ ਕਾਫੀ ਇਨਫਲੂਐਂਸ਼ੀਅਲ ਨੇ, ਤੇ ਦੂਸਰਾ ਜਿਹੜਾ ਕੌਂਸਲੇਟ ਜਨਰਲ ਆਫ ਇੰਡੀਆ ਨੇ ਜਿਹੜਾ ਉਹ ਇਨਡਾਇਰੈਕਟਲੀ ਜਿਹੜੀ ਗੱਲ ਕੀਤੀ ਹੈਗੀ, ਇਹਦਾ ਮਤਲਬ ਅਸੀਂ ਇਹ ਸਮਝ ਲੈਣਾ ਚਾਹੀਦਾ ਹੈਗਾ ਆ ਆਪਣੀ ਲੋਕਾਂ ਨੂੰ, ਕਿ ਮਤਲਬ ਠੀਕ ਹੈ ਉਹ ਹੁੰਦੀ ਨਹੀਂ ਹੁੰਦੀ ਵੱਖਰੀ, ਪਰ ਇੰਡੀਆ ਗੌਰਮੈਂਟ ਦੀ ਮਤਲਬ ਕੋਸ਼ਿਸ਼ ਪੂਰੀ ਚੱਲ ਰਹੀ ਆ ਕਿ ਉਹ ਇੰਟਰਫੇਰੈਂਸ ਕਰ ਰਹੀ ਆ ਜਾਂ ਕਰਨਾ ਚਾਹੁੰਦੀ ਆ ਇੱਦਾਂ ਕਹਿ ਲਓ। ਐਂਡ ਦੂਸਰੀ ਗੱਲ ਤੁਹਾਡੀ ਗੱਲ ਤੋਂ ਹੀ ਮੈਂ ਅੱਗੇ ਕਰ ਰਿਹਾ ਕਿ ਕਿਉਂਕਿ ਕੈਨੇਡੀਅਨ ਜਰਨਲ ਦੇ ਵਿੱਚ ਨਾ ਆਇਆ ਇੰਡੀਆ ਦਾ ਤੇ ਚਾਈਨਾ ਦਾ, ਨਾ ਰਸ਼ੀਆ ਦਾ ਆਇਆ, ਨਾ ਇਟਲੀ ਦਾ ਆਇਆ, ਨਾ ਸਪੇਨ ਦਾ ਆਇਆ, ਤੇ ਇਹਦਾ ਮਤਲਬ ਇਹ ਦੋ ਕੰਟਰੀ ਜਿਹੜੇ ਇਹ ਕਾਫੀ ਹੱਦ ਤੱਕ ਜ਼ੋਰ ਲਗਾ ਰਹੇ ਆ ਕਿ ਅਸੀਂ ਕੋਈ ਨਾ ਕੋਈ ਆਪਣਾ ਅਸਰ ਸੁੱਖ ਪਾ ਕੇ। ਤੇ ਤੀਜੀ ਗੱਲ ਜਿਹੜਾ ਬਿਜ਼ਨਸ ਦਾ ਦਬਕਾ ਹੈਗਾ ਆ ਕਿ ਜਿਹਨੂੰ ਸਾਡੀ ਗੱਲ ਮੰਨੋ ਨਹੀਂ ਤਾਂ ਤੁਹਾਨੂੰ ਬਿਜ਼ਨਸ ਨਹੀਂ ਦੇਵਾਂਗੇ ਵਗੈਰਾ ਵਗੈਰਾ, ਉਹ ਜਿਹੜਾ ਚੱਲ ਹੀ ਰਹੀ ਕਹਾਣੀ ਬੜੇ ਚਿਰ ਤੋਂ, ਤੇ ਇਹਦਾ ਮਤਲਬ ਕਾਫੀ ਜ਼ੋਰ ਲੱਗਿਆ ਹੋਇਆ ਗਵਰਨਮੈਂਟ ਆਫ ਇੰਡੀਆ ਦਾ ਕਿ ਮਤਲਬ ਕੈਨੇਡੀਅਨ ਪੋਲੀਟਿਕਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇੰਟਰਫੇਅਰ ਕੀਤਾ ਜਾਵੇ। ਇਜ਼ ਦੈਟ ਰਾਈਟ? ਤੇ ਥੈਂਕ ਯੂ ਵੈਰੀ ਮਚ ਤੁਹਾਡੇ ਟਾਈਮ ਦਿੱਤਾ ਤੁਸੀਂ।
ਹਾਂਜੀ, ਥੈਂਕ ਯੂ ਜਤਿੰਦਰ ਜੀ। ਪਹਿਲਾਂ ਤਾਂ ਮੈਂ ਦੱਸਦਾ ਕਿ ਜਿਹੜੇ ਈਵੈਂਟ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚ ਕੌਂਸਲੇਟ ਜਨਰਲ ਆਫ ਇੰਡੀਆ ਸ਼ਾਮਿਲ ਨਹੀਂ ਸੀਗੇ, ਉਹਦੇ ਵਿੱਚ ਕੌਂਸਲ ਜਨਰਲ ਇੰਡੀਆ ਦੇ ਆਏ ਨਹੀਂ ਸੀਗੇ। ਕੌਂਸਲ ਜਨਰਲ ਆਫ ਇੰਡੀਆ ਜਿਹੜੇ ਇੱਥੇ ਟੋਰੋਂਟੋ 'ਚ ਹੈਗੇ ਨੇ, ਉਹ ਹੈਗੇ ਨੇ ਮਿਸਟਰ ਦਿਨੇਸ਼ ਭਾਟੀਆ। ਸੋ ਉੱਥੇ ਉਹ ਮੌਜੂਦ ਹੀ ਨਹੀਂ ਸੀਗੇ ਉਸ ਫੰਕਸ਼ਨ ਦੇ ਵਿੱਚ ਜਿਹੜੀ ਤੁਸੀਂ ਫੰਕਸ਼ਨ ਦੀ ਗੱਲ ਕਰ ਰਹੇ ਹੋ। ਮੈਂ ਉੱਥੇ ਮੌਜੂਦ ਸੀਗਾ, CIF ਦਾ ਗਾਲਾ ਸੀਗਾ ਇੱਥੇ ਸਟੀਲ ਦੇ ਉੱਤੇ। ਉਹਦੇ ਵਿੱਚ ਜਿਹੜੇ ਅੰਬੈਸਡਰ ਟੂ ਕੈਨੇਡਾ ਹੈਗੇ ਨੇ ਮਿਸਟਰ ਵਿਕਾਸ ਸਰੂਪ, ਹੁਣ ਉਹਨਾਂ ਦੀ ਤਬਾਦਲਾ ਹੋ ਗਿਆ, ਹੁਣ ਦਿੱਲੀ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ, ਉਹ ਉੱਥੇ ਮੌਜੂਦ ਸੀਗੇ। ਹੁਣ ਰਹੀ ਗੱਲ ਤੁਹਾਡੀ, ਜਿਹੜਾ ਤੁਹਾਡਾ ਜਨਰਲ ਸਵਾਲ ਹੈ ਕਿ ਜ਼ੋਰ ਲੱਗਾ ਹੋਇਆ ਚਾਈਨਾ ਦਾ, ਜਾਂ ਸਪੈਸੀਫਿਕਲੀ ਤੁਸੀਂ ਇੰਡੀਅਨ ਗੌਰਮੈਂਟ ਦਾ ਪੁੱਛ ਰਹੇ ਹੋ ਕਿ ਜੀ ਇੰਡੀਅਨ ਗੌਰਮੈਂਟ ਦਾ ਜ਼ੋਰ ਲੱਗਾ ਹੋਇਆ ਇੱਥੇ ਆਪਣੀ ਇਲੈਕਸ਼ਨ ਦੇ ਵਿੱਚ ਜਾਂ ਹੋਰ ਕੋਈ ਆਪਣਾ ਜਿਹੜਾ ਕੰਮ ਕਰਨ ਦਾ। ਦੇਖੋ, ਹਰ ਕੋਈ ਆਪਣਾ ਜਿਹੜਾ ਏਜੰਡਾ ਹੈ ਉਹ ਜ਼ਰੂਰ ਡਰਾਈਵ ਕਰਨ ਦੀ ਕੋਸ਼ਿਸ਼ ਕਰੇਗਾ, ਔਰ ਆਈ ਡੋਂਟ ਥਿੰਕ ਸੋ ਕਿ ਇੰਡੀਆ ਗੌਰਮੈਂਟ ਇਜ਼ ਐਨੀ ਐਕਸੈਪਸ਼ਨ। ਹਰ ਸਰਕਾਰ ਚਾਹੇਗੀ ਕਿ ਜਿਹੜਾ ਉਹਨਾਂ ਦਾ ਏਜੰਡਾ ਹੈ ਉਹ, ਜਿਹੜੀ ਵੀ ਕੋਈ ਕੰਟਰੀ ਹੈ, ਦੇ ਵੁਡ ਆਲ ਵਾਂਟ ਟੂ ਡਰਾਈਵ ਦੇਰ ਓਨ ਏਜੰਡਾ। ਇੰਡੀਆ ਨੇ ਅਫਗਾਨਿਸਤਾਨ ਦੇ ਵਿੱਚ ਬੜਾ ਜ਼ੋਰ ਲਾਇਆ ਪਿਛਲੇ 18 ਸਾਲਾਂ ਦੇ ਵਿੱਚ, ਪੈਸਾ ਬੜਾ ਲਾਇਆ, ਪਾਰਲੀਮੈਂਟ ਤੱਕ ਇੰਡੀਆ ਨੇ ਬਣਾਈ, ਜਿਹੜੀ ਅਫਗਾਨਿਸਤਾਨ ਦੀ ਪਾਰਲੀਮੈਂਟ ਉਹ ਵੀ ਇੰਡੀਆ ਨੇ ਬਣਾਈ, ਇਨੋਗਰੇਸ਼ਨ ਕੀਤੀ, ਹੋਰ ਬੜਾ ਪੈਸਾ ਇੰਡੀਆ ਨੇ ਖਰਚਿਆ। ਲੇਕਿਨ ਅੱਜ ਜਦੋਂ ਡਿਸਕਸ਼ਨ ਦੀ ਗੱਲ ਆਈ ਤਾਂ ਇੰਡੀਆ ਨੂੰ ਟੇਬਲ 'ਤੇ ਨਹੀਂ ਬਿਠਾਇਆ ਜਾ ਰਿਹਾ। ਇੰਡੀਆ ਕਹਿ ਰਿਹਾ ਅਸੀਂ ਵੀ ਬੈਠਣਾ ਟੇਬਲ 'ਤੇ, ਉਹ ਕਹਿੰਦੇ ਨਹੀਂ ਜੀ ਤੁਸੀਂ, ਤੁਹਾਨੂੰ ਨਹੀਂ ਬਿਠਾਉਣਾ ਸੀ ਟੇਬਲ ਦੇ ਉੱਤੇ, ਉੱਥੇ ਅਮਰੀਕਾ ਬੈਠਾ ਟੇਬਲ ਦੇ ਉੱਤੇ, ਉੱਥੇ ਪਾਕਿਸਤਾਨ ਬੈਠਾ ਹੈ, ਚਾਈਨਾ, ਰਸ਼ੀਆ, ਇਹਨਾਂ ਨੂੰ ਸ਼ਾਮਿਲ ਕਰ ਲਿਆ ਗਿਆ। ਬਟ ਇੰਡੀਆ ਚਾਹੁੰਦਾ ਹੈ ਕਿ ਹੁਣ ਇੰਡੀਆ ਹੁਣ ਅਫਗਾਨਿਸਤਾਨ ਦੀ ਇਲੈਕਸ਼ਨ ਦੇ ਵਿੱਚ ਹਰ ਕੋਈ ਆਪਣਾ ਇਨਫਲੂਐਂਸ ਜਾਂਦਾ ਹੈ। ਇੰਡੀਆ ਜਾਂਦਾ ਹੈ, ਜ਼ੋਰ ਨਹੀਂ ਲਗਾ ਰਿਹਾ, ਬਿਲਕੁਲ ਜ਼ੋਰ ਲਗਾ ਰਿਹਾ ਇੰਡੀਆ। ਇੰਡੀਆ ਨੇ ਹੁਣੇ ਮਾਈਕ ਪੋਂਪੀਓ ਆਏ ਸੀਗੇ ਇੰਡੀਆ, ਇੰਡੀਆ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਦੋਵਾਲ ਹੋਣਾ ਨੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕਹਿਣ ਦੀ ਕਿ ਇਲੈਕਸ਼ਨ ਨੂੰ ਟਾਈਮ 'ਤੇ ਹੋਣ ਦਿਓ। ਕਹਿੰਦੇ ਦੇਖਾਂਗੇ ਜੀ ਇਲੈਕਸ਼ਨ ਕਰਾਉਣੀ ਹੈ ਕਿ ਨਹੀਂ ਕਰਾਉਣੀ, ਹਜੇ ਹੋਰ ਤਾਲਿਬਾਨ ਦੇ ਨਾਲ ਗੱਲਬਾਤ ਹੋ ਜਾਏ। ਇੰਡੀਆ ਕਹਿੰਦਾ ਨਹੀਂ ਨਹੀਂ ਜੀ ਤੁਸੀਂ ਇਲੈਕਸ਼ਨ ਟਾਈਮ ਸਿਰ ਕਰਵਾਓ। ਸੋ ਹਰ ਕੰਟਰੀ ਆਪਣੇ ਹਿਸਾਬ ਦੇ ਨਾਲ ਆਪਣਾ ਏਜੰਡਾ ਡਿਫਰੈਂਟ ਕੰਟਰੀਜ਼ ਦੇ ਵਿੱਚ ਡਰਾਈਵ ਕਰਨਾ ਚਾਹੁੰਦੀ ਹੈ। ਇੰਡੀਆ ਵੀ ਬਿਲਕੁਲ ਚਾਹੁੰਦਾ ਹੋਏਗਾ, ਇੰਡੀਆ ਇਜ਼ ਨੋ ਐਕਸੈਪਸ਼ਨ ਇਨ ਦੈਟ। ਬਟ ਕਿਆ ਉਹ ਹੋ ਰਿਹਾ ਕਿ ਨਹੀਂ ਹੋ ਰਿਹਾ, ਦੈਟ ਇਜ਼ ਦਾ ਕੁਸ਼ਚਨ, ਔਰ ਕਿਹਨਾਂ ਲੋਕਾਂ ਦੇ ਜ਼ਰੀਏ ਹੋ ਰਿਹਾ, ਦੈਟ ਇਜ਼ ਦਾ ਕੁਸ਼ਚਨ। ਸੋ ਇਹ ਦਿਸ ਇਜ਼ ਅ ਵੈਰੀ ਫਾਈਨ ਲਾਈਨ ਜਿਹਨੂੰ ਸਮਝਣ ਦੀ ਜ਼ਰੂਰਤ ਹੈ। ਜੀ, ਅਗਲੀ ਕਾਲ 'ਤੇ ਜਾਣ ਤੋਂ ਪਹਿਲਾਂ ਗੁਰਮੁਖ ਸਿੰਘ ਜੀ ਤੁਹਾਡੀ ਕਾਲ ਹੋਏਗੀ, ਸਲਮਾਨ ਸਾਹਿਬ, ਬਾਕੀ ਕਾਲਰਸ ਨੂੰ ਰਿਕੁਐਸਟ ਹੈ ਕਿ ਲਾਈਨ ਤੁਸੀਂ ਹੋਲਡ ਕਰ ਲਓ। ਸਾਡੇ ਨਾਲ ਇਸ ਵੇਲੇ ਰਿਜ਼ਵਾਨ ਸਾਹਿਬ ਜੁੜ ਗਏ ਨੇ, ਪਹਿਲਾਂ ਉਹਨਾਂ ਨਾਲ ਗੱਲ ਕਰਦੇ ਹਾਂ। ਰਿਜ਼ਵਾਨ ਜੀ, ਵੈਲਕਮ, ਹਾਊ ਆਰ ਯੂ?
ਜੀ ਵੀਰ ਜੀ, ਆਈ ਐਮ ਫਾਈਨ। ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਇਨਵਾਈਟ ਕਰਨ ਵਾਸਤੇ।
ਵੈਲਕਮ ਸਰ, ਵੈਲਕਮ। ਔਰ ਮੈਨੂੰ ਪਤਾ ਹੈ ਕਿ ਤੁਹਾਡੇ ਕੋਲ ਬੜਾ ਜ਼ਬਰਦਸਤ ਪ੍ਰੋਜੈਕਟ ਹੈਗਾ, ਉਹ ਜ਼ਰੂਰ ਸਾਡੇ ਪ੍ਰੋਜੈਕਟ ਦੀਆਂ ਜਿਹੜਾ ਡਿਟੇਲਸ ਪਹਿਲਾਂ ਦੇ ਸਾਂਝੀਆਂ ਕਰੋ ਕਿ ਕੀ ਡਿਟੇਲਸ ਕੀ ਨੇ ਪ੍ਰੋਜੈਕਟ ਦੀਆਂ।
ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਸਭ ਸੁਣਨ ਵਾਲਿਆਂ ਨੂੰ ਸਲਾਮ ਤੇ ਬਹੁਤ ਬਹੁਤ ਪਿਆਰ। ਇਹ ਪ੍ਰੋਜੈਕਟ ਜਿਹੜਾ ਅਸੀਂ ਇਹਦੀ ਚਰਚਾ ਕਰ ਰਹੇ ਸੀ ਪਹਿਲੇ ਵੀ, ਤੇ ਇਹ ਜਿਹੜਾ ਪ੍ਰੋਜੈਕਟ ਹੈ ਲੰਡਨ ਓਨਟੇਰੀਓ ਦੇ ਵਿੱਚ ਹੈਗਾ, ਟਾਊਨ ਹਾਊਸ ਦਾ ਪ੍ਰੋਜੈਕਟ ਹੈਗਾ। 3 ਬੈਡਰੂਮ ਤੇ 4 ਬੈਡਰੂਮ ਦੇ ਲਗਜ਼ਰੀ ਟਾਊਨ ਹਾਊਸ ਹੈਗੇ ਨੇ, 1500 ਸਕੁਅਰ ਫੀਟ ਤੋਂ ਇਹ ਸਟਾਰਟ ਹੋ ਰਹੇ ਨੇ। ਤੇ ਇਹਨਾਂ ਦੀ ਜਿਹੜੀ ਪ੍ਰਾਈਸ ਹੈ ਬਹੁਤ ਹੀ ਮਿਨੀਮਲ ਹੈ, ਸਾਡੇ ਜਿਹੜਾ ਲੋ 400 ਤੋਂ 415 ਤੋਂ ਇਹ ਸਟਾਰਟ ਹੋ ਰਹੀ ਹੈ ਪ੍ਰਾਈਸ, ਤੇ ਡਿਪੋਜ਼ਿਟ ਵੀ ਬਹੁਤ ਘੱਟ ਹੈ ਜਿਹੜਾ ਤੁਸੀਂ ਦੇਣਾ ਹੈ। ਇਹਦਾ ਅਸੀਂ ਪਹਿਲੇ ਜਿਹੜੇ ਬਲੋਕਸ ਨੇ ਉਹਦੀ ਚਰਚਾ ਕੀਤੀ ਸੀ, ਤੇ ਬਹੁਤ ਹੀ ਜ਼ਬਰਦਸਤ ਰਿਸਪੋਂਸ ਆਇਆ ਤੁਹਾਡੇ ਸੁਣਨ ਵਾਲੇ ਜਿਹੜੇ ਸਾਰੇ, ਉਹਨਾਂ ਨੇ ਬਹੁਤ ਅੱਛਾ ਰਿਸਪੋਂਸ ਦਿੱਤਾ, ਤੇ ਸਾਡਾ ਜਿਹੜਾ ਬਹੁਤ ਹੀ ਚੰਗਾ ਚੱਲ ਰਿਹਾ ਹੈ। ਤੇ ਕੁਛ ਕਿਉਂਕਿ ਹੋਰ ਜਿਹੜੇ ਬਲੋਕ ਨੇ ਉਹ ਰਿਲੀਜ਼ ਕੀਤੇ ਨੇ, ਤੇ ਸਿਰਫ ਸਾਡੇ ਕੋਲ ਜਿਹੜਾ ਹੁਣ ਲਿਮਿਟਿਡ ਕੁਆਂਟਿਟੀ ਹੈਗੀ ਹੈ, ਤੇ ਇਹ ਜਿਹੜਾ ਜੁਲਾਈ ਹੈ ਇਸ ਐਂਡ ਤੱਕ ਜਿਹੜਾ ਸਾਡੇ ਕੋਲ ਉਹ ਅਸੀਂ ਸਾਡੇ ਕੋਲ ਉਹ ਕੁਆਂਟਿਟੀ ਪਈ ਹੈ। ਤੇ ਇਸ ਵਜ੍ਹਾ ਤੋਂ ਮੈਂ ਸਭ ਨੂੰ ਕਹਿਣਾ ਚਾਹਾਂਗਾ ਕਿ ਜਿਹੜੇ ਪੈਂਟ ਭਰਾ ਜਿਹੜੇ ਜਿਹਨਾਂ ਨੇ ਹਾਲੇ ਤੱਕ ਇਹਨੂੰ ਅਵੇਲ ਨਹੀਂ ਕੀਤਾ, ਇਹ ਅਪਰਚੁਨਿਟੀ ਜਿਹੜੀ ਹੈ ਇਹਨੂੰ ਮਿਸ ਨਾ ਕਰੋ, ਤੇ ਇਹਨੂੰ ਜਿਹੜੀ ਅਵੇਲ ਕਰੋ। ਕਿਉਂਕਿ ਇਹਦੇ ਵਿੱਚ ਇਸ ਪ੍ਰੋਜੈਕਟ ਦੇ ਵਿੱਚ ਇੱਕ ਤਾਂ ਲੋਕੇਸ਼ਨ ਜਿਹੜੀ ਹੈ ਬਹੁਤ ਹੀ ਜ਼ਬਰਦਸਤ ਹੈ, ਲੋਕੇਸ਼ਨ ਤੁਹਾਡੀ ਯੂਨੀਵਰਸਿਟੀ, ਵੈਸਟਰਨ ਯੂਨੀਵਰਸਿਟੀ ਜਿਹੜੀ ਹੈ 3 ਮਿੰਟ ਦੂਰੀ ਹੈ, ਠੀਕ ਹੈ, ਤੇ ਬਾਕੀ ਤੁਹਾਡੇ ਜਿਹੜੇ ਬਹੁਤ ਸਾਰੇ ਜਿਹੜੇ ਮਤਲਬ ਅਪਗ੍ਰੇਡ ਨੇ ਉਹ ਇਹਦੇ ਵਿੱਚ ਇੰਕਲੂਡ ਨੇ, ਜਿਹੜੇ ਤਕਰੀਬਨ 30 ਤੋਂ 40 ਹਜ਼ਾਰ ਤੁਸੀਂ ਮਤਲਬ ਤੁਹਾਨੂੰ ਕੋਈ ਉਹਦੀ ਪਰਵਾਹ ਨਹੀਂ ਹੈਗੀ, ਉਹਦੇ ਵਿੱਚ ਪ੍ਰਾਈਸ ਦੇ ਵਿੱਚ ਇੰਕਲੂਡ ਨੇ, ਐਨਰਜੀ ਐਫੀਸ਼ੀਐਂਟ ਹੈ, ਹੋਮ ਨੇ, ਡਿਪੋਜ਼ਿਟ ਸਟਰਕਚਰ ਬਹੁਤ ਲੋ ਹੈ, ਕਲੋਜ਼ਿੰਗ ਜਿਹੜੀ ਹੈ ਇਹਦੀ 2020 ਤੋਂ ਸਟਾਰਟ ਹੋ ਰਹੀ ਹੈ, ਠੀਕ ਹੈ, ਤੇ ਅਸਾਈਨਮੈਂਟ ਕਲਾਸ ਵੀ ਅਸੀਂ ਦੇ ਰਹੇ ਹਾਂ ਇਹਦੇ ਵਿੱਚ, ਫ੍ਰੀ ਮੈਨੇਜਮੈਂਟ ਸਰਵਿਸ ਵੀ ਦੇ ਰਹੇ ਹਾਂ, 9 ਫਿਟ ਸੀਲਿੰਗ, ਮੇਨ ਫਲੋਰ, ਬੇਸਮੈਂਟ, ਬਹੁਤ ਅਤੇ ਹੋਰ ਬਹੁਤ ਕੁਛ ਹੈ ਇਹਦੇ ਵਿੱਚ।
ਤੁਸੀਂ ਰਿਜ਼ਵਾਨ ਸਾਹਿਬ ਨਾਲ ਸੰਪਰਕ ਕਰੋ, ਜਿਸ ਤਰ੍ਹਾਂ ਰਿਜ਼ਵਾਨ ਸਾਹਿਬ ਕਹਿ ਰਹੇ ਨੇ ਕਿ ਬੜਾ ਕੁਛ ਇਹਦੇ ਵਿੱਚ 9 ਫੁੱਟ ਸੀਲਿੰਗ ਤੁਹਾਨੂੰ ਮਿਲ ਰਹੀ ਹੈਗੀ ਆ। ਮੇਨ ਚੀਜ਼ ਜਿਹੜੀ ਮੈਂ ਦੇਖਦਾ ਕਿ ਯੂਨੀਵਰਸਿਟੀ ਤੋਂ ਸਿਰਫ 3 ਮਿੰਟ ਦੀ ਦੂਰੀ ਹੈ, ਸੋ ਯੂਨੀਵਰਸਿਟੀ ਤੋਂ 3 ਮਿੰਟ ਦੀ ਦੂਰੀ ਹੈ, ਸੋ ਤੁਹਾਡੀ ਇਨਵੈਸਟਮੈਂਟ ਜਿਹੜੀ ਹੈ ਉਹ ਵਧੀਆ ਹੋ ਸਕਦੀ ਹੈ ਇਹਦੇ ਵਿੱਚ। ਤੁਸੀਂ ਸੰਪਰਕ ਕਰ ਲਓ ਰਿਜ਼ਵਾਨ ਸਾਹਿਬ ਦੇ ਨਾਲ, ਡਿਪੋਜ਼ਿਟ ਸਟਰਕਚਰ, ਕਈ ਬੰਦੇ ਕਹਿੰਦੇ ਜੀ ਹੌਲੀ ਹੌਲੀ ਅਸੀਂ ਪੈਸੇ ਦੇਣੇ ਆ, ਨੋ ਪ੍ਰੋਬਲਮ, ਇਕੱਠੇ ਪੈਸੇ ਨਹੀਂ ਦੇਣਾ ਚਾਹੁੰਦੇ 40-50 ਹਜ਼ਾਰ, ਤੁਸੀਂ 5,000-10,000 ਇੱਦਾਂ ਹੌਲੀ ਹੌਲੀ ਕਰਕੇ ਪੈਸੇ ਦੇਣੇ ਆ, ਉਹ ਵੀ ਡਿਪੋਜ਼ਿਟ ਸਟਰਕਚਰ ਬੜਾ ਫਲੈਕਸੀਬਲ ਹੈ, ਔਰ ਨਾਲ ਹੀ ਮੈਨੇਜਮੈਂਟ ਇਹ ਦੇਣਗੇ। ਫਿਰ ਅਸਾਈਨਮੈਂਟ ਕਲੋਸ, ਕਈ ਵਾਰ ਤੁਸੀਂ ਚਾਹੁੰਦੇ ਹੋ ਕਿ ਜੀ ਹੁਣ ਅੱਜ 2019 ਚੱਲ ਰਿਹਾ, 2020 ਜਾਂ 2021 ਦੇ ਵਿੱਚ ਫਰਜ਼ ਕਰ ਲਓ ਤੁਹਾਨੂੰ ਪੋਜੀਸ਼ਨ ਮਿਲ ਰਹੀ ਹੈ, ਹੁਣ 2020-21 ਦੇ ਵਿੱਚ ਸਾਲ 2 ਸਾਲ ਬਾਅਦ ਤੁਹਾਡਾ ਮਨ ਬਦਲ ਜਾਂਦਾ ਹੈ, ਸੋ ਅਸਾਈਨਮੈਂਟ ਕਲੋਸ ਉਹਦੀ ਵੀ ਅਵੇਲੇਬਲ ਹੈ। ਸੋ ਹੋਰ ਜਾਣਕਾਰੀ ਲਈ ਤੁਸੀਂ ਦਾਨਿਸ਼ ਹੋਮਸ ਦੀ ਜਿਹੜੀ ਟੀਮ ਹੈ ਉਹਨਾਂ ਨਾਲ ਤੁਸੀਂ ਸੰਪਰਕ ਕਰਨਾ ਹੈ, ਇਹਨਾਂ ਦੀ ਟੀਮ ਬੜੀ ਮਿਹਨਤ ਦੇ ਨਾਲ, ਮੈਂ ਕੱਲ੍ਹ ਵੀ ਇਹਨਾਂ ਦੀ ਟੀਮ ਦੇ ਨਾਲ ਮੀਟਿੰਗ ਕਰ ਰਿਹਾ ਸੀ, ਆਈ ਵਾਜ਼ ਵਾਚਿੰਗ, ਕਿ ਬਹੁਤ ਹੀ ਇਹਨਾਂ ਨੇ ਸਾਲਾਂ ਤੋਂ ਆਪਣਾ ਇੱਕ ਬ੍ਰਾਂਡ ਬਣਾਇਆ, ਦਾਨਿਸ਼ ਹੋਮਸ ਹੈਜ਼ ਬਿਕਮ ਅ ਵੈਰੀ ਸਟਰੋਂਗ ਬ੍ਰਾਂਡ ਟੂਡੇ। ਸੋ ਦਾਨਿਸ਼ ਹੋਮਸ ਦੇ ਵਿੱਚ ਤੁਸੀਂ ਗੱਲਬਾਤ ਕਰ ਲਓ ਦਾਨਿਸ਼ ਜੀ ਦੇ ਨਾਲ ਜਾਂ ਫਿਰ ਰਿਜ਼ਵਾਨ ਸਾਹਿਬ ਦੇ ਨਾਲ। ਸਰ ਫੋਨ ਨੰਬਰ ਆਪਣਾ ਦਿਓ, ਇੰਗਲਿਸ਼ ਔਰ ਪੰਜਾਬੀ 'ਚ ਦੋਨਾਂ 'ਚ ਹੌਲੀ ਹੌਲੀ
ਜੀ। ਫੋਨ ਨੰਬਰ ਮੇਰਾ ਹੈਗਾ 647-939-4875, ਇੱਕ ਦਫਾ ਫਿਰ ਮੈਂ ਆਪਣਾ ਫੋਨ ਨੰਬਰ ਦੇ ਦਵਾਂ, 647-939-4875, 6479394875। ਤੇ ਮੈਂ ਜਾਣ ਤੋਂ ਪਹਿਲੇ ਇੱਕ ਮੈਂ ਚੀਜ਼ ਜ਼ਰੂਰ ਕਹਿਣਾ ਚਾਹਾਂਗਾ ਕਿ ਅਸੀਂ ਇਹਦੇ ਇਸ ਪ੍ਰੋਜੈਕਟ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਤੁਸੀਂ 40-50 ਹਜ਼ਾਰ ਜਿਹੜਾ ਮਨਾ ਸਕਦੇ ਹੋ, ਉਹਦੀ 2-3 ਜਿਹੜੇ ਨੇ ਉਹਦੇ ਕਾਰਨ ਨੇ। ਇੱਕ ਤੇ ਸਭ ਤੋਂ ਵੱਡੀ ਚੀਜ਼ ਆਇਆ ਹੈ ਕਿ ਜਿਵੇਂ ਮੈਂ ਡਿਸਕਸ ਕੀਤਾ ਕਿ ਜਿਹੜੇ ਅਪਗ੍ਰੇਡ ਨੇ ਉਹਦੇ ਵਿੱਚ ਇੰਕਲੂਡ ਨੇ, ਤੇ ਤੁਸੀਂ ਜਿਹੜੀ ਬਿਲਡਰ ਨੂੰ ਪ੍ਰਾਈਸ ਪੇ ਕਰਦੇ ਹੋ ਉਹ ਤੁਸੀਂ ਪਹਿਲੇ ਹੀ ਤੁਹਾਨੂੰ ਜ਼ਰੂਰਤ ਨਹੀਂ, ਤੁਸੀਂ ਪ੍ਰਾਈਸ ਦੇ ਵਿੱਚ ਉਹ ਇੰਕਲੂਡ ਹੈ। ਤੇ ਜਦੋਂ ਤੁਸੀਂ ਕੱਲ ਨੂੰ ਅਗਰ ਸੈਲ ਕਰਦੇ ਹੋ, ਤੇ ਅਸੀਂ ਜਦੋਂ ਵੀ ਘਰ ਸੈਲ ਕਰੀਦਾ ਤੇ ਉਹਦੇ ਵਿੱਚ ਸਾਰੇ ਫੀਚਰ ਲਿਖੀਦੇ ਨੇ, ਉਹ ਅਪਗ੍ਰੇਡ ਲਿਖੀਦੇ ਨੇ, ਠੀਕ ਹੈ, ਤੇ ਉਹਦੀ ਵੈਲਿਊ ਹੈ, ਉਹਦੀ ਜਿਹੜੀ ਐਡਿਡ ਵੈਲਿਊ ਹੈ 30-40,000 ਉਹ ਆਲਰੇਡੀ ਹੈ ਪ੍ਰੋਜੈਕਟ ਦੇ ਵਿੱਚ ਇੰਕਲੂਡ ਹੈ। ਤੇ ਦੂਜੀ ਇਹਦੇ ਵਿੱਚ ਜਿਹੜਾ ਪੋਜ਼ਿਟਿਵ ਕੈਸ਼ ਫਲੋ ਹੈ ਪ੍ਰੋਪਰਟੀ ਦੇ ਵਿੱਚ, ਉਹ ਮੈਂ ਦੱਸਦਾ ਹਾਂ ਦੁਬਾਰਾ ਕਿ ਲੈਟਸ ਸਪੋਜ਼ ਤੁਸੀਂ ਅਗਰ ਉੱਥੇ ਰੈਂਟ ਜਿਹੜਾ ਉਹ ਤਕਰੀਬਨ 1900 ਚੱਲ ਰਿਹਾ, ਤੇ ਤੁਹਾਡੀ ਮੋਰਗੇਜ ਪੇਮੈਂਟ ਜਿਹੜੀ ਹੈ ਉਹ ਤਕਰੀਬਨ ਅਗਰ ਤੁਸੀਂ 20% ਡਾਊਨ ਦਿੰਦੇ ਹੋ ਤੇ 1300 ਹੈ ਤਕਰੀਬਨ। ਤੇ ਮਤਲਬ ਤੁਹਾਨੂੰ ਤੁਸੀਂ ਘਰ ਬੈਠੇ ਤੁਸੀਂ ਸਿਰਫ ਥੋੜੇ ਜਿਹੇ ਪੈਸੇ ਇਨਵੈਸਟ ਕੀਤੇ, ਤੁਸੀਂ ਆਰਾਮ ਨਾਲ ਜਿਹੜਾ ਹੈ ਉਹ ਪੋਜ਼ਿਟਿਵ ਕੈਸ਼ ਫਲੋ ਲੈ ਸਕਦੇ ਹੋ। ਸਾਲ ਦਾ ਜਿਹੜਾ ਤੁਸੀਂ $2500 ਤਕਰੀਬਨ ਉਹ ਬਚਾ ਲਿਆ, ਤੇ ਪ੍ਰੋਪਰਟੀ ਤੁਹਾਡੀ ਖੁਦ ਹੀ ਮੈਚੋਰ ਹੁੰਦੀ ਰਹੀ, ਤੁਸੀਂ ਅੰਦਰ ਇਕਵਿਟੀ ਬਣਾ ਲਈ। ਤੀਜੀ ਗੱਲ ਹੈ ਕਿ ਤੁਹਾਨੂੰ ਇਹਦੇ ਵਿੱਚ ਈਅਰ ਓਵਰ ਈਅਰ ਜਿਹੜਾ ਇੰਕਰੀਮੈਂਟ ਉਹ ਬਹੁਤ ਜ਼ਿਆਦਾ ਹੈ। ਲੰਡਨ ਦੇ ਵਿੱਚ ਤਕਰੀਬਨ 10% ਗਰੋਥ ਦੇਖੀ ਗਈ ਹੈ ਪ੍ਰਾਈਸ ਦੇ ਵਿੱਚ ਲਾਸਟ ਈਅਰ ਵੀ, ਤੇ ਅਗਰ ਉਸ ਹਿਸਾਬ ਨਾਲ ਵੀ ਅਸੀਂ ਲਾਈਏ ਤੇ 4 ਲੱਖ ਦੇ ਉੱਤੇ ਜਿਹੜੀ 40,000 ਇੰਕਰੀਮੈਂਟ ਬਣਦਾ ਹੈ। ਤੇ ਅਗਰ ਉਸ ਤੋਂ ਘੱਟ ਵੀ ਹੋਵੇ ਤੇ ਫਿਰ ਵੀ ਤੁਹਾਨੂੰ ਫਿਕਰ ਕੋਈ ਨਹੀਂ ਹੈ, ਕਿਉਂਕਿ ਪ੍ਰੋਪਰਟੀ ਜਿਹੜੀ ਤੁਹਾਡੀ ਹੈ ਉਹ ਪੋਜ਼ਿਟਿਵ ਕੈਸ਼ ਫਲੋ ਤੁਹਾਨੂੰ ਦੇ ਰਹੀ ਹੈ। ਸੋ ਇਟਸ ਅ ਵੈਰੀ ਗੁੱਡ ਅਪਰਚੁਨਿਟੀ, ਇਹਨੂੰ ਮਿਸ ਨਾ ਕਰੋ। ਵਾਂਸ ਅਗੇਨ ਆਈ ਵਿਲ ਟੈਲ ਯੂ ਮਾਈ ਨੰਬਰ 6479394875। ਸਾਡਾ ਮਾਡਲ ਹੋਮ ਵੀ ਉੱਥੇ ਹੈਗਾ, ਬਾਏ ਅਪੁਆਇੰਟਮੈਂਟ ਤੁਸੀਂ ਆ ਸਕਦੇ ਹੋ, ਸੈਟਰਡੇ ਸੰਡੇ ਮੈਨੂੰ ਕਾਲ ਕਰਕੇ ਤੁਸੀਂ ਬੁੱਕ ਕਰ ਸਕਦੇ ਹੋ ਇਨ ਇਸ। ਲੇਕਿਨ ਮੈਂ ਇੱਕ ਦਫ਼ਾ ਫਿਰ ਕਹਾਂਗਾ ਕਿ ਇਸ ਅਪਰਚੁਨਿਟੀ ਨੂੰ ਮਿਸ ਨਾ ਕਰੋ।
ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ। ਥੈਂਕ ਯੂ,
ਥੈਂਕ ਯੂ,
ਥੈਂਕ ਯੂ ਸਰ। ਔਰ ਅਗਲੀ ਕਾਲ ਵੱਲ ਵੱਧਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਬੌਬੀ ਸਿੱਧੂ ਜੀ ਨੂੰ ਮੈਂ ਨਾਲ ਜੋੜ ਲਵਾਂ, ਔਰ ਉਹਨਾਂ ਦੇ ਵਿਚਾਰ ਵੀ ਅਸੀਂ ਅੱਗੇ ਚੱਲ ਕੇ ਲਵਾਂਗੇ ਕਈ ਇੰਪੋਰਟੈਂਟ ਇਸ਼ੂਜ਼ ਦੇ ਉੱਤੇ। ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਵੀ ਅੱਜ ਬੌਬੀ ਸਿੱਧੂ ਜੀ ਸਾਡੇ ਪੈਨਲ ਮੈਂਬਰ ਹੋਣਗੇ, ਉਹਨਾਂ ਦੇ ਨਾਲ ਅੱਜ ਕਈ ਅਹਿਮ ਮੁੱਦਿਆਂ ਦੇ ਉੱਤੇ ਪ੍ਰਭਮੀਤ ਸਰਕਾਰੀਆ ਉਹਨਾਂ ਦਾ ਜ਼ਿਕਰ ਪਹਿਲਾਂ ਜਤਿੰਦਰ ਸਾਹਿਬ ਨੇ ਵੀ ਕੀਤਾ ਸੀ, ਜਤਿੰਦਰ ਜੀ ਵੀ ਉਹਦੇ ਬਾਰੇ ਕੰਸਰਨ ਸੀਗੇ। ਸ਼ਾਮ ਨੂੰ ਬੌਬੀ ਸਿੱਧੂ ਜੀ ਦੇ ਨਾਲ ਵੀ ਪ੍ਰਭਮੀਤ ਸਰਕਾਰੀਆ ਦਾ ਜਿਹੜਾ ਇਸ਼ੂ ਚੱਲ ਰਿਹਾ ਕਿ ਇਨਵੀਟੇਸ਼ਨ ਦੇ ਦਿੱਤਾ ਗਿਆ ਫਿਰ ਇਨਵੀਟੇਸ਼ਨ ਵਾਪਸ ਲੈ ਲਿਆ, ਇਜ਼ ਹੀ ਇਜ਼ ਅ ਵੈਰੀ ਫਾਈਨ ਜੈਂਟਲਮੈਨ। ਸੋ ਬੌਬੀ ਸਿੱਧੂ ਜੀ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਬੌਬੀ ਜੀ ਵੈਲਕਮ ਸਰ, ਹਾਊ ਆਰ ਯੂ?
ਯੁਧਵੀਰ ਜੀ ਬਹੁਤ ਬਹੁਤ ਸ਼ੁਕਰੀਆ ਮੈਨੂੰ ਇਹ ਲਿਆਉਣ ਲਈ, ਬਹੁਤ ਬਹੁਤ ਧੰਨਵਾਦ ਜੀ।
ਯੂ ਆਰ ਵੈਰੀ ਵੈਲਕਮ ਸਰ। ਅੱਜ ਦੋ ਤਿੰਨ ਮੁੱਦੇ ਤੁਹਾਡੇ ਨਾਲ ਗੱਲ ਕਰਨੀ ਹੈ, ਜਿਹੜੇ ਮੁੱਦੇ ਹੁਣ ਹੋ ਗਏ ਠੀਕ ਹੈ, ਬਾਕੀ 12 ਤੋਂ 1 ਦੇ ਵਿੱਚ ਕਰਾਂਗੇ, 12 ਤੋਂ 1 ਵੀ ਕੋ ਬਚ ਗਿਆ ਤੇ ਸ਼ਾਮ 7:30 ਵਜੇ ਫਿਰ ਚੈਨਲ ਵਾਈ ਤੇ ਤੁਹਾਡਾ ਡਿਸਕਸ਼ਨ ਕੀਤੀ ਜਾਏਗੀ। ਕਾਂਗਰਸ ਦੇ ਵਿੱਚ ਕੀ ਚੱਲ ਰਿਹਾ ਹੈਗਾ, ਲੀਡਰ ਹੀ ਨਹੀਂ ਲੱਭ ਰਿਹਾ, ਔਰ ਇੱਧਰ ਪ੍ਰਭ ਵੀ ਸਰਕਾਰੀਆਂ ਉਹਨਾਂ ਦਾ ਇਸ਼ੂ ਚੱਲ ਰਿਹਾ, ਔਰ ਇਲੈਕਸ਼ਨ ਦਾ ਵਿਗੁਲ, ਵਾਈ ਮੀਡੀਆ ਪੋਲੀਟੀਕਲ ਸੈਂਸੈਕਸ। ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਜਿਹੜਾ ਸੀਗਾ ਉਹ ਅਸੀਂ ਇੰਡੀਆ ਇਲੈਕਸ਼ਨ ਦਾ ਸੀਗਾ, ਫਿਰ ਅਸੀਂ ਵਾਈ ਮੀਡੀਆ ਕ੍ਰਿਕਟ ਸੈਂਸੈਕਸ ਜਿਹੜਾ ਸੀਗਾ ਉਹ ਕ੍ਰਿਕਟ ਵਰਲਡ ਕੱਪ ਦਾ ਸੀਗਾ, ਔਰ ਹੁਣ ਸ਼ੁਰੂ ਹੋ ਗਿਆ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਕੈਨੇਡਾ ਇਲੈਕਸ਼ਨ ਦਾ। ਤੋ ਬਾਕੀ ਰਹਿ ਗਏ ਨੇ, ਸੋ ਇਹਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਗੁਰਮੁਖ ਸਿੰਘ ਜੀ ਤੁਸੀਂ ਆਉਂਦੇ ਰਹੋ, ਗੁਰਮੁਖ ਸਿੰਘ ਜੀ ਗੋ ਅਹੈਡ।
ਹਾਂਜੀ ਜੋਤਵੀਰ ਜੀ, ਧੰਨਵਾਦ ਤੁਹਾਡਾ ਸਮਾਂ ਦੇਣ ਲਈ।
ਵੈਲਕਮ ਸਰ, ਵੈਲਕਮ ਜੀ।
ਹਾਂਜੀ, ਇਸ ਤਰ੍ਹਾਂ ਵੀ ਜਿਵੇਂ ਪਹਿਲੇ ਕਾਲਰ ਵੀ ਕਹਿ ਕੇ ਤੁਸੀਂ ਵੀ ਇਹ ਕਿਹਾ ਗਿਆ, ਪਹਿਲਾਂ ਗੱਲ ਚੱਲ ਰਹੀ ਸੀ ਵੀ ਆਪਣਾ ਪਾਰਟੀਕੁਲਰ ਇੱਕ ਆਪਾਂ ਕਹਿ ਦਿੰਦੇ ਕਿ ਇਲੈਕਸ਼ਨਾਂ ਦੇ ਮੌਕੇ ਦੇ ਉੱਤੇ ਹੀ ਏਦਾਂ ਦੀਆਂ ਸਟੇਟਮੈਂਟਸ ਆਉਣੀਆਂ ਤੇ ਉਹਨਾਂ ਦੇ ਉੱਤੇ ਖਾਸ ਕਰਕੇ ਕੋਈ ਆਈਡੀਓਲੋਜੀ ਖਾਸ ਤਰ੍ਹਾਂ ਦੀ ਕੰਮ ਕਰਨੀ ਹਨਾ, ਜਾਂ ਇੰਟਰਫੇਅਰ ਦੀ ਗੱਲ ਚੱਲ ਰਹੀ ਸੀ। ਮੈਂ ਤੇ ਇਹ ਗੱਲ ਕਰਾਂਗਾ ਜੀ, ਕੋਈ ਕੋਈ ਵੀ ਦੇਸ਼ ਇੰਟਰਫੇਅਰ ਕਰੇ, ਚਾਹੇ ਇੰਡੀਆ ਹੋਵੇ ਚਾਹੇ ਕੋਈ ਵੀ ਹੋਵੇ, ਆਪਾਂ ਪਾਰਟੀਕੁਲਰ ਜੇ ਨਾ ਜਾਈਏ ਤੇ ਇੱਕ ਪਾਰਟੀਕੁਲਰ ਸਬਜੈਕਟ ਦੇ ਉੱਤੇ ਕਰੇ ਹਨਾ, ਉਹਨੂੰ ਜ਼ਿਆਦਾਤਰ ਇੰਡੋਸ ਕਰਕੇ ਦੋ ਭਾਈਚਾਰਿਆਂ ਵਿੱਚ ਪਾੜ ਪਾਉਣ ਦੀ ਗੱਲ ਕਰੇ, ਹੋਵੇ ਕਿਉਂ? ਮੇਰਾ ਮਤਲਬ ਇਹ ਹੈ ਕਿ ਜੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਆਪਣਾ ਹਰ ਵਾਰੀ ਉੱਥੇ ਇੰਡੀਆ ਦੇ ਵਿੱਚ ਵੀ ਪੁਰਾਣਾ ਚੱਲਦਾ ਸੀ ਵੀ ਖਾਲਿਸਤਾਨ ਦੇ ਮੁੱਦੇ ਤੇ ਇੱਕ ਭਾਈਚਾਰੇ ਨੂੰ ਡਰਾ ਕੇ ਵੋਟਾਂ ਲੈ ਲਈਆਂ ਜਾਂਦੀਆਂ ਰਹੀਆਂ, ਅੱਜ ਹੁਣ ਇਹ ਗੱਲ ਇੱਥੇ ਵੀ ਹੋ ਗਈ ਸ਼ੁਰੂ ਤੇ ਇਹਨੂੰ ਇਹ ਹੁੰਦੀ ਕਿਉਂ ਆ? ਮੈਂ ਮੇਰਾ ਇਹ ਸਵਾਲ ਹੈ ਕਿ ਇਹ ਟੈਰਰ ਪੈਦਾ ਹੁੰਦਾ ਹੀ ਕਿਉਂ ਆ? ਖਾਲਿਸਤਾਨ ਵਰਡ ਦੇ ਖਾਲਿਸਤਾਨ ਪਾਰਟੀਕੁਲਰ ਇੱਕ ਭਾਈਚਾਰੇ ਨਾਲ ਜੋੜ ਦਿੱਤਾ ਗਿਆ ਸ਼ਬਦ ਆ, ਉੱਤਰੀ ਖੇਤਰ ਦੇ ਵਿੱਚ ਸਾਰੇ ਹੀ, ਮੈਂ ਕਹਿੰਦਾ ਕਿ ਪੰਜਾਬੀਆਂ ਪੰਜਾਬ ਸਾਰੇ ਉੱਤਰੀ ਖੇਤਰ ਦੇ ਵਿੱਚ ਇੱਕ ਸਾਰੇ ਭਾਈਚਾਰਿਆਂ ਦੇ ਭਾਈਚਾਰੇ ਦੇ ਲੋਕਾਂ ਨਾਲ ਸੰਬੰਧਿਤ ਸ਼ਬਦ ਹੋ ਸਕਦਾ। ਖਾਲਿਸਤਾਨੀ ਕੋਈ ਵੀ ਹੋ ਸਕਦਾ, ਪਿਓਰ ਆਫ ਮਾਇੰਡ ਜਿਹੜਾ, ਪਿਓਰ ਆਫ ਸੋਲ ਕੋਈ ਵੀ ਬੰਦਾ ਹੋ ਸਕਦਾ, ਇਹ ਕੋਈ ਪਾਰਟੀਕੁਲਰ ਠੇਕਾ ਥੋੜ੍ਹੀ ਸਿੱਖਾਂ ਕੋਲ ਵੀ ਸਿੱਖ ਹੀ ਖਾਲਿਸਤਾਨੀ ਹੋ ਸਕਦੇ ਆ। ਹਾਂਜੀ, ਤੇ ਦੂਜੀ ਗੱਲ ਇਹ ਹੈਗੀ ਹੈ ਕਿ ਮੈਂ ਤੇ ਇਹ ਗੱਲ ਕਹਿਣੀ ਚਾਹੁੰਦਾ ਹੈਗਾ ਜੀ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਰਿਸ਼ਤਿਆਂ ਦੀ ਗੱਲ ਕਰੀਏ ਤੇ ਗੁਰੂ ਸਾਹਿਬਾਨ ਦਾ ਟਾਈਮ ਤੋਂ ਪੁਰਾਣੇ ਤੁਰੇ ਆਉਂਦੇ ਆ। ਹਾਂਜੀ, ਉਹ ਤੋਂ ਪਹਿਲਾਂ ਵੀ ਜਦੋਂ ਤੋਂ ਸਿੱਖ ਧਰਮ ਆਪਣੇ ਆਪ ਦੇ ਵਿੱਚ ਇੱਕ ਆਈਡੀਓਲੋਜੀ ਚੱਲੀ ਸਿੱਖ ਧਰਮ ਦੀ, ਉਹ ਤੋਂ ਬਾਅਦ ਸਿੱਖ ਧਰਮ ਅਲੱਗ ਹੁੰਦਾ ਹੋਇਆ, ਪਰ ਇਹ ਰਿਸ਼ਤੇ ਤਾਂ ਪੁਰਾਣੇ ਤੁਰੇ ਆਏ ਆ ਹਨਾ ਪੰਜਾਬ ਦੇ ਵਿੱਚ। ਤੇ ਉਸ ਟਾਈਮ ਤੇ ਕੋਈ ਭੁਲੱਕੜ ਕਾਰਕਮਾਂ ਨੇ ਬੇਗਨਾਹ ਹਿੰਦੂਆਂ ਦੇ ਕਤਲ ਕੀਤੇ ਹਨਾ, ਤੇ ਜਾਂ ਪਾਰਟੀਕੁਲਰ ਇਹ ਹੀ ਸਮਝਿਆ ਗਿਆ ਕਿ ਜਿਹੜਾ ਆਪਣਾ ਖਾਲਿਸਤਾਨ ਨੂੰ ਇਹ ਪ੍ਰਪੋਜ਼ ਕੀਤਾ ਗਿਆ ਕੁਝ ਸਰਕਾਰੀ ਏਜੰਸੀਆਂ ਲਾਉਣੀ ਵੀ ਇਹ ਤਾਂ ਕੱਲੇ ਸਿੱਖਾਂ ਲਈ ਆ। ਹਾਂਜੀ, ਇਸੇ ਕਾਰਨ ਇਹੀ ਕਾਰਨ ਆ ਜੋਤਵੀਰ ਜੀ ਕਿ ਹਰੇਕ ਸਾਡਾ ਜਿਹੜਾ ਆਪਣਾ ਪਾਰਟੀਕੁਲਰ, ਮੈਂ ਜੇ ਨਾ ਹੀ ਲੈਣਾ ਚਾਹੁੰਦਾ, ਪਰ ਜਿਹੜਾ ਸਾਡਾ ਹਿੰਦੂ ਭਰਾ ਜਾਂ ਕੋਈ ਵੀ ਹੋਰ ਧਰਮ ਦੇ ਬੰਦੇ ਆ, ਉਹ ਇਹ ਸੋਚਦੇ ਵੀ ਸਾਡੇ ਲਈ ਕੀ ਆ ਫਿਰ, ਇਹ ਤਾਂ ਸਿੱਖਾਂ ਲਈ ਆ। ਹਾਂਜੀ, ਜਿੱਦਾਂ ਅਸੀਂ ਇਲਜ਼ਾਮ ਲਾਉਂਦੇ ਹਾਂ ਸਿੱਖ ਵੀ ਹਿੰਦੁਸਤਾਨ ਜਿਹੜਾ ਉਹਦੇ ਵਿੱਚ ਹਿੰਦੂਤਾਵਾਦ ਦੀ ਗੱਲ ਚੱਲਦੀ ਆ। ਹਾਂਜੀ, ਤੇ ਇਹ ਚੀਜ਼ ਨੂੰ ਮੈਂ ਇਹ ਸਮਝਦਾ ਵੀ ਜਿਹੜੇ ਦੂਜੇ ਭਾਈਚਾਰਿਆਂ ਦੇ ਲੋਕ ਆ ਇਹ ਸਮਝਣ ਕਿ ਪੰਜਾਬ ਦੇ ਵਿੱਚ ਅੱਜ ਜੇ ਮੈਂ ਗਲਤ ਨਾ ਹੋਵਾਂ 38-40% ਹਿੰਦੂ ਆਪਣੇ ਸਾਡੇ ਹਿੰਦੂ ਭਰਾ ਆ। ਹਾਂਜੀ, ਉਹਨਾਂ ਦੇ ਬਿਜ਼ਨਸ ਆ ਪੁਰਾਣੇ ਸਮੇਂ ਤੋਂ ਚੱਲੇ ਜਾਂਦੇ ਆ। ਈਵਨ ਮੈਂ ਜੇ ਪਹਿਲਾਂ ਕਹਾਂ, ਅੱਜ ਤੋਂ 25 ਸਾਲ ਪਹਿਲਾਂ ਕਹਾਂ, ਉਹਨਾਂ ਜ਼ਮੀਨਾਂ ਵੀ ਅੱਜ ਵੀ ਹੈਗੀਆਂ, ਉਹ ਵਾਹੀ ਕਰਦੇ ਸੀ, ਅੱਜ ਵੀ ਕਈ ਕਰਦੇ ਆ। ਹਾਂਜੀ, ਖੇਤੀ ਕਰਦੇ ਆ, ਉਹਨਾਂ ਦਾ ਚੰਗਾ ਹੋਲਡ ਆ ਪੰਜਾਬ ਦੇ ਜਿਹੜੇ ਅਰਥਚਾਰੇ ਦੇ ਉੱਤੇ, ਬੜਾ ਵੱਡਾ ਯੋਗਦਾਨ ਵੀ ਆਪਾਂ ਜੇ ਕਹਿ ਲਈਏ। ਹਾਂਜੀ, ਤੇ ਉਹਨਾਂ ਤੋਂ ਬਗੈਰ ਕੋਈ ਜੇ ਕਲਪਨਾ ਕਰੇ ਕਿ ਅਸੀਂ ਉੱਥੇ ਵੱਖਰਾ ਦੇਸ਼ ਬਣਾਉਣਾ ਵਾ, ਜਾਂ ਕੋਈ ਇਸ ਚੀਜ਼ ਨੂੰ ਅੰਡੋਜ ਕਰਨ ਦੀ ਗੱਲ ਕਰੇ ਕਿ ਯਾਰ ਇਹ ਤਾਂ ਇਕੱਲਾ ਸ਼ਬਦ ਜਿਹੜਾ ਹੈਗਾ ਆ, ਜਾਂ ਜਿਹੜਾ ਨੇਸ਼ਨ ਆ, ਨੇਸ਼ਨ ਦੀ ਗੱਲ ਚੱਲਦੀ ਵੀ ਇਹ ਇਕੱਲਾ ਸਿੱਖਾਂ ਲਈ ਆ, ਉਹ ਏਦਾਂ ਨਹੀਂ ਹੈਗਾ। ਮੈਂ ਵੀ ਇਹ ਗੱਲ ਮੈਂ ਆਪਣੇ ਸਾਰੇ ਦੂਜੇ ਭਾਈਚਾਰਿਆਂ ਦੇ, ਆਪਣੇ ਜਿਹੜੇ ਸਾਡੇ ਹਮ ਖਿਆਲ ਕਹਿ ਸਕਦੇ ਆਪਾਂ, ਤੇ ਸਾਡੇ ਭਰਾ ਹੀ ਨੇ ਚਾਹੇ ਧਰਮਾਂ ਦੇ ਲੇਵਲ ਲੱਗੇ ਆ, ਵੀ ਆਪਾਂ ਇਹ ਸ਼ਬਦ ਤੋਂ ਟੈਰਰ ਫੀਲ ਕਿਉਂ ਕਰਦੇ ਹਾਂ? ਵੀ ਜਿਹੜੀ ਪਾਰਟੀ ਨੇ ਸਾਨੂੰ ਕਹਿ ਦਿੱਤਾ ਵੀ ਆਹ ਖਾਲਿਸਤਾਨ ਦੀ ਗੱਲ ਆ ਜੀ, ਅਸੀਂ ਇਹਦੇ ਨਾਲ ਸਹਿਮਤ ਆ ਜਾਂ ਨਹੀਂ ਸਹਿਮਤ, ਅਸੀਂ ਉਹ ਤੋਂ ਖੁਸ਼ ਹੋ ਕੇ ਗਲੋਰੀਫਾਈ ਕਰਦੀ ਉਸ ਪਾਰਟੀ ਨੂੰ, ਏਦਾਂ ਨਹੀਂ ਹੋਣਾ ਚਾਹੀਦਾ। ਮੈਂ ਸਮਝਦਾ ਕਿ ਜਿੱਦਾਂ ਅਸੀਂ ਉਮੀਦ ਰੱਖਦੇ ਹਾਂ ਕਿ ਇੱਕ ਇੱਕ ਮਨੋਰਟੀਜ਼ ਕੋਲੋਂ ਇਹ ਉਮੀਦ ਰੱਖੀ ਜਾਂਦੀ ਆ ਕਿ ਹਿੰਦੁਸਤਾਨ ਦੇ ਨਾਲ ਰਹਿਣ ਦੇ ਵਿੱਚ ਖੁਸ਼ੀ ਮਹਿਸੂਸ ਕਰਨ, ਏਦਾਂ ਹੀ ਮੈਂ ਉਹਨਾਂ ਕੋਲੋਂ ਇਹ ਮਹਿਸੂਸ ਕਰਾਂ, ਫੀਲ ਕਰਾਂਗਾ, ਐਕਸਪੈਕਟ ਕਰਾਂਗਾ, ਉਮੀਦ ਕਰਾਂਗਾ ਕਿ ਉਹ ਕਹਿਣਗੇ ਸਾਨੂੰ ਖਾਲਿਸਤਾਨ ਸ਼ਬਦ ਤੋਂ ਕੋਈ ਇਤਰਾਜ਼ ਨਹੀਂ, ਕੱਲ੍ਹ ਨੂੰ ਬਣ ਵੀ ਜਾਂਦਾ, ਸਾਡੀ ਗੁਰੂ ਦੀ ਕਿਰਪਾ ਨਾਲ ਉੱਥੇ ਬੜੀ ਵੱਡਾ ਹੋਲਡ ਵੀ ਆ, ਸਾਡਾ ਯੋਗਦਾਨ ਵੀ ਆ, ਸਾਨੂੰ ਕੁਛ ਨਹੀਂ ਉੱਥੇ ਹੋਣ ਲੱਗਾ। ਤੇ ਜਿਹੜੇ ਮੰਗ ਵੀ ਕਰਦੇ ਆ ਉਹ ਵੀ ਕਹਿਣ ਕਿ ਇਹ ਜਿਹੜਾ ਸਾਡਾ ਸਾਂਝਾ ਦੇਸ਼ ਹੋਊਗਾ ਪ੍ਰਪੋਜ਼, ਜੋ ਵੀ ਉਹਨਾਂ ਦਾ ਏਜੰਡਾ ਹੈਗਾ ਆ ਹਨਾ, ਤੇ ਇਹ ਇੱਕ ਵਿਸ਼ਾ ਹੀ ਨਾ ਰਵੇ, ਚਾਹੇ ਖਾਲਿਸਤਾਨ ਦੀ ਇੱਥੇ ਗੱਲ ਚੱਲੇ ਨਾ ਚੱਲੇ, ਅੱਜ ਦੀ ਥੋੜ੍ਹੀ ਚੱਲਦੀ ਆ, ਪਿਛਲੇ 35 ਸਾਲ ਤੋਂ ਚੱਲਦੀ ਆ ਰਹੀ ਆ, ਪਹਿਲਾਂ ਤਾਂ ਦੋਵੇਂ ਭਾਈਚਾਰਿਆਂ ਦਾ ਕੋਈ ਏਦਾਂ ਦਾ ਵਖਰੇਵਾਂ ਨਹੀਂ ਸੀ, ਹੁਣੀ ਕਿਉਂ ਪੈਦਾ ਹੋ ਗਿਆ? ਇਹ ਤਾਂ ਗੱਲ ਪਹਿਲਾਂ ਦੀ ਚੱਲਦੀ ਆਉਂਦੀ ਆ ਜੀ। ਧੰਨਵਾਦ, ਮੈਂ ਤੁਹਾਡੇ ਵਿਚਾਰ ਜਾਣਨਾ ਚਾਹੂੰਗਾ। ਥੈਂਕ ਯੂ
ਜੀ। ਗੁਰਮੁਖ ਸਿੰਘ ਜੀ, ਇਸ ਤਰ੍ਹਾਂ ਆ ਕਿ ਪੰਜਾਬ ਦੇ ਵਿੱਚ ਤੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਾ ਹੈ ਨਾ ਕਦੇ ਹੋਏਗੀ। ਤੁਸੀਂ ਦੇਖੋ ਕਿ ਸਭ ਤੋਂ ਪਹਿਲਾਂ ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਹਾਈਲਾਈਟ ਕਰਨ ਵਾਲੀ ਹੈ, ਤੁਸੀਂ ਹੁਣੇ ਹੀ ਫਿਗਰ ਦੱਸੀ ਹੈ, ਤੁਸੀਂ ਬਿਲਕੁਲ ਠੀਕ ਫਿਗਰ ਦੱਸੀ ਹੈ, ਪੰਜਾਬ ਦੇ ਵਿੱਚ 40% ਹਿੰਦੂ ਹੈ ਅਤੇ ਤਕਰੀਬਨ 60% ਉੱਥੇ ਸਿੱਖ ਹੈ। 1-2% ਤੁਸੀਂ 60% ਤੋਂ ਘਟਾ ਲਓ ਅਤੇ 2-3% ਤੁਸੀਂ ਚਾਹੇ 40% ਤੋਂ ਘਟਾ ਲਓ, ਉਹਨੂੰ 38 ਕਰ ਲਓ, ਚਾਹੇ ਤੁਸੀਂ ਉਹਨੂੰ 58 ਕਰ ਲਓ, ਉਹਨੇ ਕੁ ਉੱਥੇ ਬਾਕੀ ਦੇ ਆਪਣੇ ਕ੍ਰਿਸ਼ਚਨ ਅਤੇ ਮੁਸਲਿਮ ਕਮਿਊਨਿਟੀ ਦੇ ਲੋਕ ਵੀ ਰਹਿੰਦੇ ਨੇ। ਲੇਕਿਨ ਮੇਨਲੀ ਅਸੀਂ ਜੇ ਕਰੀਏ, ਮੇਨਲੀ ਦੋ ਹੀ ਕਮਿਊਨਿਟੀਜ਼ ਮੇਨ ਨੇ, ਸਿੱਖ ਆਪਣੇ ਮਜੋਰਟੀ 'ਚ ਹੈਗੇ ਨੇ ਅਤੇ ਬਾਕੀ ਆਪਣੇ 38-40% ਹਿੰਦੂ ਹੈਗੇ ਨੇ ਪੰਜਾਬ ਦੇ ਵਿੱਚ। ਜਦੋਂ 1984 ਦਾ ਕਤਲੇਆਮ ਸਾਰੇ ਇੰਡੀਆ ਦੇ ਵਿੱਚ ਹੋਇਆ, ਦਿੱਲੀ 'ਚ ਹੋਇਆ, ਕਾਨਪੁਰ ਦੇ ਵਿੱਚ ਹੋਇਆ, ਬੰਗਾਲ ਦੇ ਵਿੱਚ ਹੋਇਆ, ਲੇਕਿਨ ਪੰਜਾਬ ਦੇ ਵਿੱਚ ਮਜੋਰਟੀ 'ਚ ਕੌਣ ਸੀਗੇ? ਪੰਜਾਬ ਦੇ ਵਿੱਚ ਮਜੋਰਟੀ ਸਿੱਖ ਸੀਗੇ। ਲੇਕਿਨ ਕਿਆ ਪੰਜਾਬ ਦੇ ਵਿੱਚ ਉਹ ਠੀਕ ਆ, ਉਹ ਜਿਹੜਾ ਤੁਸੀਂ ਵੀ ਕਿਹਾ ਕਿ ਉਹ ਕੁਛ ਖੜਕੂਆਂ ਨੇ ਮਾਰਿਆ ਨਹੀਂ ਮਾਰਿਆ, ਉਹ ਅਲੱਗ ਇੱਕ ਵਿਸ਼ੇ, ਬੱਸਾਂ 'ਚੋਂ ਕੱਢ ਕੇ ਕਿੱਦਾਂ ਮਾਰੇ ਆ, ਕੀ ਹੋਇਆ ਉਹਦੇ ਪਿੱਛੇ, ਕੌਣ ਸੀਗਾ, ਉਹ ਅਲੱਗ ਇੱਕ ਅਲੱਗ ਵਿਸ਼ੇ ਹੈ। ਲੇਕਿਨ ਪੰਜਾਬ ਦੇ ਵਿੱਚ ਜਿਹੜੀ ਵਾਸਟ ਮੈਜੋਰਟੀ ਜਿਹੜੀ ਸਿੱਖਾਂ ਦੀ ਹੈ, ਉਹਨਾਂ ਨੇ ਕਿਹਾ ਕਦੇ ਪੰਜਾਬ ਦੇ ਵਿੱਚ, ਕਿਉਂਕਿ ਸਿੱਖ ਮੈਜੋਰਟੀ 'ਚ ਨੇ, ਸਰਕਾਰ ਸਿੱਖਾਂ ਦੀ ਰਹੀ ਹਮੇਸ਼ਾ, ਸਿੱਖ ਆਪਣੇ ਜ਼ਿਆਦਾਤਰ ਸਿੱਖ ਚੀਫ ਮਿਨਿਸਟਰ ਹੈ, ਸਿੱਖ ਹੀ ਆਪਾਂ ਸਿੱਖਾਂ ਦਾ ਹੀ ਕੰਟਰੋਲ ਰਿਹਾ ਜ਼ਿਆਦਾਤਰ ਪੰਜਾਬ ਦੇ ਵਿੱਚ, ਅਤੇ ਜੇ ਸਿੱਖਾਂ ਦਾ ਕੰਟਰੋਲ ਰਿਹਾ ਹੈ ਅਤੇ ਕਿਹਾ ਕਦੇ ਹਿੰਦੂਆਂ ਨੇ ਇਹ ਮਹਿਸੂਸ ਕੀਤਾ ਪੰਜਾਬ ਦੇ ਵਿੱਚ ਕਿ ਆਮ ਸਿੱਖ ਜਿਹੜਾ, ਇਹ ਮੈਂ ਖਾਲਿਸਤਾਨ ਦੇ ਮੁੱਦੇ ਦੇ ਬਾਅਦ 'ਚ ਆਉਣਾ, ਲੇਕਿਨ ਆਮ ਸਿੱਖ ਨੇ ਹਿੰਦੂਆਂ ਨੂੰ ਪ੍ਰੋਟੈਕਟ ਕੀਤਾ ਹੋਏਗਾ, ਸਪੋਰਟ ਕੀਤੀ ਹੋਏਗੀ, ਲੇਕਿਨ ਆਂਚ ਨਹੀਂ ਆਉਣ ਦਿੱਤੀ, ਕਦੇ ਵੀ ਕੋਈ ਆਂਚ ਨਹੀਂ ਆਉਣ ਦਿੱਤੀ ਕਿਸੇ ਨੂੰ, ਕਿਉਂਕਿ ਮੈਜੋਰਿਟੀ ਦੇਖੋ ਕਸ਼ਮੀਰ ਦੇ ਵਿੱਚ ਇਸ਼ੂ ਹੈ, ਕਸ਼ਮੀਰ ਦੇ ਵਿੱਚ ਹਿੰਦੂ ਕਮਿਊਨਿਟੀ ਨੂੰ ਮਾਈਗ੍ਰੇਟ ਕਰਨਾ ਪਿਆ, ਉੱਥੋਂ ਛੱਡਣਾ ਪਿਆ 1989 ਦੇ ਵਿੱਚ, ਹਿੰਦੂ ਕਮਿਊਨਿਟੀ ਉੱਥੋਂ ਨਿਕਲ ਕੇ ਦਿੱਲੀ ਆ ਗਏ ਔਰ ਅੱਜ ਤੱਕ ਨਹੀਂ ਵਾਪਸ ਜਾ ਸਕੀ, ਆਪਣੇ ਦੇਸ਼ ਦੇ ਵਿੱਚ ਹਿੰਦੂ ਕਮਿਊਨਿਟੀ ਰੈਫਿਊਜੀ ਬਣ ਗਈ, ਕਸ਼ਮੀਰ ਤੋਂ ਉਹਨਾਂ ਨੂੰ ਪਲਾਇਨ ਕਰਨਾ ਪਿਆ 1989 ਦੇ ਵਿੱਚ, ਲੇਕਿਨ ਪੰਜਾਬ ਤੋਂ ਨਹੀਂ ਕਰਨਾ ਪਿਆ। ਔਰ ਹਾਲਾਂਕਿ ਜੋ ਸਿੱਖ ਕਮਿਊਨਿਟੀ ਦੇ ਨਾਲ ਹੋਇਆ, ਤੁਸੀਂ ਦੇਖਿਆ ਕਿ ਮਤਲਬ ਕਿੰਨਾ ਮਾੜਾ ਹੋਇਆ 1984 ਨਵੰਬਰ ਦੇ ਵਿੱਚ। ਸੋ ਇਹਦਾ ਕਾਰਨ ਕੀ ਸੀਗਾ? ਕਾਰਨ ਜਿਹੜਾ ਤੁਸੀਂ ਬਿਲਕੁਲ ਸਹੀ ਪੁਆਇੰਟ ਆਊਟ ਕਰ ਗਏ ਹੋ ਗੁਰਮੁਖ ਸਿੰਘ ਜੀ, ਇਹਦਾ ਕਾਰਨ ਇਹ ਹੈ ਕਿ ਜੋ ਆਪਸੀ ਭਾਈਚਾਰਿਕ ਸਾਂਝ, ਆਮ ਲੋਕਾਂ ਦੇ ਵਿੱਚ ਜੋ ਭਾਈਚਾਰਿਕ ਸਾਂਝ ਹੈ, ਉਹ ਨਹੀਂ ਟੁੱਟੀ, ਔਰ ਉਹੀ ਕਾਰਨ ਬਣਿਆ ਇਸ ਜਿਹੜੀ ਮੂਵਮੈਂਟ ਹੈ ਉਹਦੇ ਖਰਾਬ ਹੋਣ ਦਾ। ਔਰ ਤੁਸੀਂ ਜਦ ਗੱਲ ਕਰਦੇ ਹੋ ਕਿ ਖਾਲਿਸਤਾਨ ਜਿਹੜਾ, ਦੇਖੋ ਖਾਲਿਸਤਾਨ ਦੇ ਬਹੁਤ ਹੀ ਚੰਗਾ ਲਫ਼ਜ਼ ਹੈ, ਖਾਲਿਸ, ਸੱਚਾ, ਪਿਓਰ ਜਿਹਨੂੰ ਕਿਹਾ ਜਾਂਦਾ। ਲੇਕਿਨ ਅਫਸੋਸ ਦੀ ਗੱਲ ਹੈ ਕਿ ਜੀ ਹੁਣ ਖਾਲਿਸਤਾਨ ਕਮਾਂਡੋ ਫੋਰਸ ਕੀ ਸੀਗੀ? ਜਾਂ ਤੁਸੀਂ ਨਾਮ ਗਲਤ ਦੇ ਦਿੰਦੇ ਹੋ ਨਾ, ਨਾਮ ਗਲਤ ਪਾਸੇ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਹੋ। ਹੁਣ ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਭਿੰਡਰਾਂ ਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ, ਜਦੋਂ ਤੁਸੀਂ ਖਾਲਿਸਤਾਨ ਨੂੰ ਇਹ ਸਾਰੇ ਇਹਨਾਂ ਚੀਜ਼ਾਂ ਦੇ ਨਾਲ ਜੋੜ ਦਿੰਦੇ ਹੋ, ਉਹ ਫਿਰ ਉਹ ਕਿਤੇ ਨਾ ਕਿਤੇ ਉਹ ਵਾਇਲੈਂਟ ਐਕਟੀਵਿਟੀਜ਼ ਦੇ ਵਿੱਚ ਉਹ ਸ਼ਾਮਿਲ ਹੋ ਜਾਂਦੇ ਨੇ, ਉਹਦੇ ਕਾਰਨ ਫਿਰ ਲੋਕਾਂ ਦੇ ਮਨ ਦੇ ਵਿੱਚ ਡਰ ਔਰ ਭੈ ਪੈਦਾ ਜਾਂਦਾ ਹੈ ਕਿ ਨਹੀਂ ਇਹ ਗਲਤ ਹੋ ਰਿਹਾ, ਔਰ ਆਮ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਇਸ ਦੇ ਕਾਰਨ। ਇਸ ਕਾਰਨ ਇਸ ਤੋਂ ਲੋਕ ਪਿੱਛੇ ਹਟਣਾ ਚਾਹੁੰਦੇ ਨੇ ਕਿ ਨਹੀਂ, ਔਰ ਪੰਜਾਬ ਦੇ ਵਿੱਚ ਲੋਕ ਹੁਣ ਇਹਦਾ ਨਾਂ ਵੀ ਨਹੀਂ ਲੈਣਾ ਚਾਹੁੰਦੇ, ਕਿਉਂਕਿ ਔਰ ਅਸੀਂ ਇੱਥੇ ਇਸ ਲਈ ਗੱਲਾਂ ਕਰ ਰਹੇ ਹਾਂ, ਸਾਰੀਆਂ ਜਿਹੜੀਆਂ ਗੱਲਾਂ ਅਸੀਂ ਇੱਥੇ ਇਸ ਲਈ ਕਰ ਰਹੇ ਕਿਉਂਕਿ ਹਜੇ ਸਾਨੂੰ ਲੱਗਦਾ ਹੈ ਕਿ ਜੀ ਇਹਦੇ ਨਾਲ ਪਤਾ ਨਹੀਂ ਸਾਡਾ ਕੀ ਫਾਇਦਾ ਹੋ ਜਾਣਾ, ਅਸਲ ਦੇ ਵਿੱਚ ਇਹਦਾ ਕੋਈ ਫਾਇਦਾ ਨਹੀਂ ਹੋਣਾ, ਇਹਦਾ ਨੁਕਸਾਨ ਹੀ ਹੋਣਾ। ਔਰ ਸਾਡੇ ਇੱਥੇ ਵੀ ਜਿਹੜੇ, ਦੇਖੋ ਯਾਦ, ਮੈਂ ਵਾਰ ਵਾਰ ਇੱਕ ਗੱਲ ਕਹਿ ਰਿਹਾ, ਜੇ ਇਹਦਾ ਸਾਨੂੰ ਕੋਈ ਫਾਇਦਾ ਲੱਗ ਰਿਹਾ ਤੇ ਜਿਹੜੇ ਮੇਨ ਸਟ੍ਰੀਮ ਸਾਡੇ ਪੋਲੀਟੀਸ਼ੀਅਨ ਨੇ, ਜਿਹੜੇ ਸਾਡੇ ਇਲੈਕਟਿਡ ਰਿਪ੍ਰੈਜੈਂਟੇਟਿਵ ਨੇ, ਹੁਣ ਮੇਰੇ ਵਰਗਾ ਉੱਠ ਕੇ ਕਹੇ ਜੀ ਮੈਂ ਖਾਲਿਸਤਾਨ ਬਣਾਉਣਾ ਚਾਹੁੰਦਾ ਪੰਜਾਬ ਦੇ ਵਿੱਚ, ਜਿਹਨੂੰ 2 ਵੋਟਾਂ ਪਤਾ ਨਹੀਂ ਪੈਣੀਆਂ ਨਹੀਂ ਪੈਣੀਆਂ, ਨਵਦੀਪ ਬੈਂਸ ਸਾਹਿਬ ਨੂੰ ਜ਼ਿਆਦਾ ਨਹੀਂ ਤਾਂ ਘੱਟੋ ਘੱਟ 15-20 ਲੱਖ ਵੋਟਾਂ ਪੈ ਚੁੱਕੀਆਂ ਨੇ ਹੁਣ ਟੋਟਲ। ਮੈਂ 15-20 ਲੱਖ ਇਸ ਲਈ ਕਹਿ ਰਿਹਾ ਕਿਉਂਕਿ ਕਿੰਨੀਆਂ ਇਲੈਕਸ਼ਨਾਂ ਲੜੀਆਂ ਉਹਨਾਂ ਨੇ, ਠੀਕ ਨਹੀਂ, 2004 ਤੋਂ ਮੇਰੇ ਖਿਆਲ ਲੜ ਰਹੇ, 2004 ਦੀ ਲੜੀ, 2007-2006 ਦੇ ਵਿੱਚ ਫਿਰ ਉਹਨਾਂ ਨੇ ਇਲੈਕਸ਼ਨ ਲੜੀਆਂ, ਫਿਰ 2008 'ਚ ਉਹਨਾਂ ਨੇ ਇਲੈਕਸ਼ਨ ਲੜੀ, ਫਿਰ 2011 'ਚ ਇਲੈਕਸ਼ਨ ਲੜੀ, ਫਿਰ 2015-'ਚ ਇਲੈਕਸ਼ਨ ਲੜੀ। ਚਲੋ ਨਵਦੀਪ ਬੈਂਸ ਸਾਹਿਬ ਨੂੰ ਤਾਂ ਅਸੀਂ ਲੀਡਰ ਮੰਨੀਏ, ਜਿਹਨਾਂ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨਵਦੀਪ ਬੈਂਸ ਉਹਨਾਂ ਨੂੰ ਵੋਟ ਪਾਈ, ਆ ਪ੍ਰਭਮੀਤ ਸਰਕਾਰੀਆ ਸਾਹਿਬ ਨੂੰ ਤਾਂ ਲੀਡਰ ਮੰਨੀਏ, ਜਿਹਨਾਂ ਨੂੰ ਵੋਟਾਂ ਪੈ ਕੇ ਪ੍ਰਭਮੀਤ ਸਰਕਾਰੀਆ ਸਾਹਿਬ ਨੂੰ ਜਿਤਾਇਆ ਗਿਆ, ਠੀਕ ਹੈ, ਇਹਨਾਂ ਨੂੰ ਤਾਂ ਅਸੀਂ ਲੀਡਰ ਮੰਨੀਏ। ਹੁਣ ਮੇਰੇ ਵਰਗਾ ਉੱਠ ਕੇ ਲੀਡਰ ਬਣ ਕੇ ਕਹਿ ਦੇਵੇ ਜੀ ਮੈਂ ਖਾਲਿਸਤਾਨ ਬਣਾਉਣਾ ਚਾਹੁੰਦਾ, ਮੇਰੇ ਪਿੱਛੇ ਸਾਰੀ ਸਿੱਖ ਕੌਮ ਆ, ਮੇਰੇ ਪਿੱਛੇ ਕਿਹੜੀ ਸਾਰੀ ਸਿੱਖ ਕੌਮ ਆ, 10 ਵੋਟਾਂ ਨਹੀਂ ਕਰਦੀਆਂ ਪੈਣੀਆਂ ਸ਼ਾਇਦ। ਸੋ ਉਹਨਾਂ ਨੂੰ ਜਾਂ ਤਾਂ ਉਹ ਬੰਦੇ ਉੱਠ ਕੇ ਖੜੇ ਹੋ ਕੇ ਕਹਿ ਦੇਣ, ਜਾਂ ਤਾਂ ਉਹ ਕਹਿ ਦੇਣ ਕਿ ਜੀ ਅਸੀਂ ਖਾਲਿਸਤਾਨ ਦੇ ਹੱਕ ਦੇ ਵਿੱਚ ਹਾਂ, ਸਿੱਖ ਕੌਮ ਅੱਜ ਖਾਲਿਸਤਾਨ 'ਚ ਆਉਂਦੀ ਹੈ, ਫਿਰ ਤਾਂ ਗੱਲ ਮੰਨੀਏ। ਹੁਣ ਮੇਰੇ ਵਰਗਾ ਉੱਠ ਕੇ ਇੱਥੇ ਕ੍ਰੀਏਟ ਕੀਤੀ ਹੋਈ ਹੈ ਟਰਬਲ, ਅਸੀਂ ਵੀ ਰੋਜ਼, ਅਸੀਂ ਇੱਕ ਚੀਜ਼ ਹੋਰ ਇੱਥੇ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਇਹਦੀ ਗੱਲ ਹੁਣ ਅਸੀਂ ਘੱਟ ਕਰਿਆ ਕਰੀਏ, ਠੀਕ ਆ, ਕੋਈ ਖਬਰ ਆ ਗਈ, ਖਬਰ ਅਸੀਂ ਵੀ ਕਵਰ ਕਰ ਦਿੱਤੀ, ਕਿਉਂਕਿ ਸਾਡੇ ਇੱਥੇ ਦੇ ਜਿਹੜੇ ਮੁੱਦੇ ਨੇ, ਦੇਖੋ ਅੱਜ ਬ੍ਰੈਂਪਟਨ ਦੇ ਵਿੱਚ ਸਾਡੀ ਆਪਣੀ ਪੰਜਾਬੀ ਕਮਿਊਨਿਟੀ, ਆਪਾਂ ਸਭ ਤੋਂ ਜ਼ਿਆਦਾ ਬ੍ਰੈਂਪਟਨ 'ਚ ਰਹਿੰਦੇ ਹਾਂ, ਠੀਕ ਹੈ, ਹੋਰ ਵੀ ਜਗ੍ਹਾ ਅਸੀਂ ਬਹੁਤ ਸਟਰੋਂਗ ਆ, ਸਾਰੇ GTA 'ਚ ਅਸੀਂ ਤਾਂ ਜਿੱਥੇ ਵੀ ਦੂਰ ਦਰਾਜ ਜਾਈਏ ਸਭ ਜਗ੍ਹਾ ਸਾਡੇ ਆਪਣੇ ਪੰਜਾਬੀ ਬੰਦੇ ਮਿਲਦੇ ਨੇ। ਲੇਕਿਨ ਬ੍ਰੈਂਪਟਨ ਦੇ ਵਿੱਚ ਅੱਜ ਜਿਸ ਜਗ੍ਹਾ 'ਤੇ ਇੱਕ ਹੋਸਪਿਟਲ ਬੈੱਡ ਨਹੀਂ ਹੈ, ਜਾ ਕੇ ਐਮਰਜੈਂਸੀ ਡਿਪਾਰਟਮੈਂਟ ਦੇਖ ਲਓ। ਮੈਂ ਅੱਜ ਖਬਰਾਂ ਵੀ ਜਾਣ ਕੇ ਦਿੱਤੀਆਂ, ਮੈਂ ਖਬਰਾਂ ਹੈਡਲਾਈਨਸ 'ਚ ਇਹ ਖਬਰਾਂ ਤੁਹਾਨੂੰ, ਸਾਡੀ ਹੈਲਥ ਮਿਨਿਸਟਰ ਨੇ ਅੱਜ ਕਹਿ ਦਿੱਤਾ, ਸਾਡੀ ਕ੍ਰਿਸਟੀਨ ਕਿਉਂ? ਕਿਉਂਕਿ ਡੈਪਟੀ ਪ੍ਰੀਮੀਅਰ ਨੇ, ਹੈਲਥ ਮਿਨਿਸਟਰ ਡੈਪਟੀ ਪ੍ਰੀਮੀਅਰ ਵੀ ਹੈਗੇ ਨੇ, ਜੇ ਕਿਉਂਕਿ ਜਦ ਪੱਤਰਕਾਰਾਂ ਨੇ ਸਿੱਧਾ ਸਵਾਲ ਪੁੱਛਿਆ ਕਿ ਦੱਸੋ ਜੀ ਕਦੋਂ ਖਤਮ ਕਰੋਗੇ ਹਾਲਵੇ ਹੈਲਥ ਕੇਅਰ, ਉਹਨਾਂ ਨੇ ਸਾਫ਼ ਕਹਿ ਦਿੱਤਾ ਆਈ ਕੈਨੋਟ ਪੁੱਟ ਅ ਟਾਈਮ ਲਾਈਨ ਟੂ ਦੈਟ। ਰੀਜ਼ਨ ਕੀ ਹੈ ਪਤਾ ਹੀ ਨਹੀਂ ਹੈ। ਬ੍ਰੈਂਪਟਨ ਦੇ ਵਿੱਚ ਕੋਈ ਦੱਸ ਸਕਦਾ, ਕੋਈ ਲੀਡਰ ਸਾਨੂੰ ਦੱਸ ਸਕਦਾ ਕਿ ਬ੍ਰੈਂਪਟਨ ਦੇ ਵਿੱਚ ਸਾਨੂੰ ਕਦੋਂ ਨਵਾਂ ਹਸਪੀਟਲ ਮਿਲਣਾ ਹੈ, ਕਦੋਂ ਯੂਨੀਵਰਸਿਟੀ ਮਿਲਣੀ, ਕਿ ਆਹ ਲਓ ਜੀ ਸਾਲ ਬਾਅਦ ਮਿਲ ਜਾਏਗੀ ਕਿ 2 ਸਾਲ ਬਾਅਦ ਮਿਲ ਜਾਏਗੀ? ਜਿਹੜੇ ਉੱਥੇ ਅੱਜ ਦੇਖੋ, ਅੱਜ ਕੋਈ ਵੀ ਐਮਰਜੈਂਸੀ ਦੇ ਵਿੱਚ ਜਾਂਦਾ ਹੈ, ਕੋਈ 50 ਸਾਲ ਦਾ, ਕੋਈ 60 ਸਾਲ ਦਾ, ਕੋਈ 70 ਸਾਲ ਦਾ, ਕੈਨ ਯੂ ਇਮੈਜਿਨ ਕਿ 70 ਸਾਲ ਦੇ ਇੱਕ ਬੰਦੇ ਨੂੰ ਟਰਬਲ ਆ ਰਹੀ ਹੈ ਤਾਂ ਹੀ ਐਮਰਜੈਂਸੀ ਜਾ ਰਿਹਾ ਨਾ, ਉੱਥੇ ਬੈੱਡ ਹੀ ਨਹੀਂ ਹੈ ਅੰਦਰ, ਉਹ ਬਾਹਰ ਹਾਲਵੇ ਦੇ ਵਿੱਚ ਉੱਥੇ ਬਿਠਾਇਆ। ਸੋ ਅਸੀਂ ਅੱਜ ਉਹਨਾਂ ਦੀ ਗੱਲ ਕਰੀਏ, ਇਹਨਾਂ ਮੁੱਦਿਆਂ 'ਤੇ ਅਸੀਂ ਪੰਜਾਬ ਨੂੰ ਅਸੀਂ ਖਾਲਿਸਤਾਨ ਬਣਾ ਦੇਣਾ, ਇਸ ਤਰ੍ਹਾਂ ਕਰ ਦੇਣਾ। ਜਿਹੜੇ ਕੋਈ ਬੰਦੇ ਨੇ ਉਹਨਾਂ ਦਾ ਫਰੀਡਮ ਆਫ ਐਕਸਪ੍ਰੈਸ਼ਨ ਆ, ਉਹਨਾਂ ਨੂੰ ਕਰੀ ਜਾਣ ਦਿਓ, ਜੋ ਆਪਣਾ ਕਰਨਾ ਚਾਹੁੰਦੇ ਆ ਉਹ ਕਰੀ ਜਾਣ, ਲੇਕਿਨ ਇਹਨਾਂ ਚੀਜ਼ ਇਹਨਾਂ ਮੁੱਦਿਆਂ ਦੇ ਉੱਤੇ। ਔਰ ਇੱਕ ਗੱਲ ਮੈਂ ਹੋਰ ਇੱਥੇ ਕਹਿ ਦੇਵਾਂ, ਇਹ ਗੱਲ ਵੀ ਬੜੀ ਜਿਹੜੀ ਤੁਸੀਂ ਵੀ ਗੱਲ ਹੁਣੇ ਕਹਿ ਕੇ ਗਏ ਨਾ ਗੁਰਮੁਖ ਸਿੰਘ ਜੀ, ਕਿ ਜੀ ਹਿੰਦੂ ਇਹਦੇ ਖਿਲਾਫ ਨੇ ਅਤੇ ਸਿੱਖਾਂ ਦੇ ਵਿੱਚ ਕੋਈ ਡਿਵੀਜ਼ਨ ਹੈ ਵੀ ਸਿੱਖ ਇਹਦੇ ਖਿਲਾਫ ਹੈਗੇ ਕਿ ਨਹੀਂ ਹੈਗੇ। ਸਿੱਖ ਹਿੰਦੂਆਂ ਤੋਂ ਜ਼ਿਆਦਾ ਇਹਦੇ ਖਿਲਾਫ ਨੇ, ਮੈਂ ਤੁਹਾਨੂੰ ਇੱਦਾਂ ਵੀ ਨਾ ਕਹਿ ਸਕਦਾ। ਅੱਜ ਤੁਸੀਂ ਗਿਣਤੀ ਕਰਕੇ ਦੇਖ ਲੈਣਾ, ਜਿਹੜੇ ਸਿੱਖ ਨੇ ਉਹ ਇਹਦੇ ਜ਼ਿਆਦਾ ਖਿਲਾਫ ਨੇ। ਦੇਖੋ ਅਸੀਂ ਤਾਂ ਇੱਥੇ ਬਾਹਰ ਟੋਟਲ ਸਿੱਖਾਂ ਦੀ ਗਿਣਤੀ ਕਿੰਨੀ ਹੋਏਗੀ ਦੁਨੀਆ ਭਰ ਦੇ ਵਿੱਚ, ਟੋਟਲ ਸਿੱਖਾਂ ਦੀ ਗਿਣਤੀ ਜਿਹੜੀ ਹੋਏਗੀ 28 ਮਿਲੀਅਨ, 30 ਮਿਲੀਅਨ, ਕੋਈ 32 ਮਿਲੀਅਨ ਕਹਿੰਦਾ ਹੈ, ਕੋਈ 25 ਮਿਲੀਅਨ ਕਹਿੰਦਾ ਹੈ। ਚਲੋ ਇੱਕ ਡਿਸਕਸ਼ਨ ਲਈ 25 ਮਿਲੀਅਨ ਤੋਂ 32 ਮਿਲੀਅਨ ਦੇ ਇੱਕ ਐਵਰੇਜ ਡਿਸਕਸ਼ਨ ਲਈ 30 ਮਿਲੀਅਨ ਲਾ ਲਈਏ ਡਿਸਕਸ਼ਨ ਲਈ। ਜੇ 30 ਮਿਲੀਅਨ ਸਿੱਖਾਂ ਦੀ ਗਿਣਤੀ ਹੈਗੀ ਹੈ, ਠੀਕ ਹੈ ਨਹੀਂ, ਅਤੇ 30 ਮਿਲੀਅਨ ਦੇ ਵਿੱਚੋਂ ਜ਼ਿਆਦਾ ਨਹੀਂ, ਜ਼ਿਆਦਾ ਨਹੀਂ ਤਾਂ ਘੱਟੋ ਘੱਟ 25-26 ਮਿਲੀਅਨ ਤਾਂ ਇੰਡੀਆ 'ਚ ਬੈਠੇ ਨੇ। ਉਹ ਜਿਹੜੇ 25-26 ਮਿਲੀਅਨ ਇੰਡੀਆ 'ਚ ਸਿੱਖ ਬੈਠੇ ਨੇ, ਉਹ ਤਾਂ ਖਾਲਿਸਤਾਨ ਦਾ ਨਾਂ ਨਹੀਂ ਸੁਣਨਾ ਚਾਹੁੰਦੇ। ਕੋਈ ਪੋਲੀਟੀਕਲ ਪਾਰਟੀ ਉੱਤੇ ਖਾਲਿਸਤਾਨ ਦੀ ਗੱਲ ਕਰਦੀ ਹੈ, ਸਭ ਨਰਿੰਦਰ ਮੋਦੀ ਹੋਣਾ ਦਾ ਬਿਆਨ ਨਹੀਂ ਮੈਂ ਸੁਣਦਾ ਖਾਲਿਸਤਾਨ ਦੇ, ਤੁਸੀਂ ਗਿਣਾ ਦਿਓ ਕੋਈ ਬਿਆਨ ਖਾਲਿਸਤਾਨ 'ਤੇ ਆਇਆ ਹੋਵੇ। ਕੈਪਟਨ ਅਮਰਿੰਦਰ ਸਾਹਿਬ ਜਿਹੜੇ ਲੋਕਾਂ ਦੇ ਰਿਪ੍ਰੈਜੈਂਟੇਟਿਵ ਨੇ, ਚੁਣੇ ਹੋਏ ਨੇ ਪੰਜਾਬ ਦੇ ਵਿੱਚ, ਸਿੱਖਾਂ ਦੇ, ਹਿੰਦੂਆਂ ਦੇ, ਸਭ ਦੇ ਚੁਣੇ ਹੋਏ ਨੁਮਾਇੰਦੇ ਨੇ, ਕੈਪਟਨ ਅਮਰਿੰਦਰ ਸਿੰਘ ਰੋਜ਼ ਖਾਲਿਸਤਾਨ ਦੇ ਖਿਲਾਫ ਬਿਆਨ ਦੇ ਰਹੇ ਨੇ। ਅੱਛਾ, ਕਾਂਗਰਸ ਨੂੰ ਛੱਡ ਦਿਓ ਜੀ, ਅਕਾਲੀ ਦਲ, ਆਹ ਹੁਣ ਸਿੱਖ ਫੋਰ ਜਸਟਿਸ 'ਤੇ ਬੈਨ ਹੋਇਆ, ਸਿੱਖ ਫੋਰ ਜਸਟਿਸ 'ਤੇ ਬੈਨ ਹੋਇਆ, ਕਾਂਗਰਸ ਵੀ ਕਹਿ ਰਹੀ ਹੈ ਬੜਾ ਚੰਗਾ ਹੋਇਆ, ਅਕਾਲੀ ਦਲ ਕਹਿ ਰਿਹਾ ਬੜਾ ਚੰਗਾ ਹੋਇਆ, ਬੀਜੇਪੀ ਕਹਿ ਰਹੀ ਬਹੁਤ ਚੰਗਾ ਹੋਇਆ, ਆਮ ਆਦਮੀ ਪਾਰਟੀ ਕਹਿ ਰਹੀ ਹੈ ਬੜਾ ਵਧੀਆ ਹੋਇਆ। ਕੋਈ ਤਾਂ ਗੱਲ ਕਰਦਾ ਹੋਵੇ ਖਾਲਿਸਤਾਨ ਦੀ, ਕੋਈ ਗੱਲ ਕਰਦਾ ਸਿੱਖਾਂ ਦੀ? ਸਾਰੀ ਲੀਡਰਸ਼ਿਪ ਤਾਂ ਸਿੱਖਾਂ ਦੀ ਹੈ, ਹਰਪਾਲ ਚੀਮਾ ਸਾਹਿਬ ਆਮ ਆਦਮੀ ਪਾਰਟੀ ਦੇ ਕਹਿੰਦੇ ਖਾਲਿਸਤਾਨ ਚਾਹੀਦਾ, ਜਾਂ ਸੁਖਪਾਲ ਖਹਿਰਾ ਕਹਿੰਦਾ ਵੀ ਖਾਲਿਸਤਾਨ ਚਾਹੀਦਾ, ਜਾਂ ਸੁਖਬੀਰ ਬਾਦਲ ਜੀ ਕਹਿੰਦੇ ਨੇ, ਜਾਂ ਕੈਪਟਨ ਅਮਰਿੰਦਰ ਸਾਹਿਬ ਕਹਿੰਦੇ ਨੇ, ਕੋਈ ਵੀ ਨਹੀਂ ਕਹਿੰਦਾ ਉੱਥੇ। ਸੋ ਉੱਥੇ ਤਾਂ ਕੋਈ, ਜਿਹੜੇ ਜਿੰਨੇ ਸਿੱਖ ਲੀਡਰ ਉੱਥੇ ਕਰ ਰਹੇ ਨੇ ਸਿਆਸਤ, ਉਹ ਤਾਂ ਕੋਈ ਵੀ ਨਹੀਂ ਮੰਗ ਕਰ ਰਿਹਾ। ਈਵਨ ਜਿਹੜੇ ਨਾਲ ਸੀਗੇ ਕਿਸੇ ਟਾਈਮ ਮੂਵਮੈਂਟ ਦੇ, ਉਹ ਵੀ ਅੱਜ ਦੀ ਡੇਟ ਦੇ ਵਿੱਚ ਕੋਈ ਅਕਾਲੀ ਦਲ 'ਚ ਸ਼ਾਮਿਲ ਹੋ ਗਿਆ, ਕੋਈ ਕਿਤੇ ਸ਼ਾਮਿਲ ਹੋ ਗਿਆ, ਉਹ ਵੀ ਅੱਜ ਇਹਦੇ ਨਾਲ ਨਹੀਂ ਹੈ ਕੋਈ ਵੀ। ਸੋ ਅਸੀਂ ਇੱਥੇ ਬਿਨਾਂ ਮਤਲਬ ਇਸ ਚੀਜ਼ ਨੂੰ ਉਛਾਲ ਕੇ ਰੋਜ਼ ਗੱਲ ਕਰਕੇ ਆਈ ਡੋਂਟ ਨੋ ਅਸੀਂ ਕੀ ਇੱਥੇ ਸਾਬਿਤ ਕਰਨਾ ਚਾਹੁੰਦੇ। ਹਾਂ, ਜੇ ਕਿਸੇ ਨੂੰ ਇਹਦੇ ਵਿੱਚ ਕੋਈ ਫਾਇਦਾ ਨੁਕਸਾਨ ਹੈ ਉਹ ਜਾਣੇ, ਸਿੱਖ ਜਿੰਨੇ ਸਿੱਖ ਖਾਲਿਸਤਾਨ ਦੇ ਖਿਲਾਫ ਨੇ, ਔਰ ਇਸੇ ਕਾਰਨ ਇਹ ਮੂਵਮੈਂਟ ਦੀ ਕਮਰ ਟੁੱਟੀ ਹੈ। ਔਰ ਮੈਂ ਇੱਕ ਗੱਲ ਹੋਰ ਇੱਥੇ ਕਹਿ ਦੇਣਾ ਚਾਹੁੰਦਾ, ਜਿਨ੍ਹਾਂ ਨੇ ਉਸ ਵੇਲੇ ਸੰਤਾਪ ਹੰਡਾਇਆ, ਚਾਹੇ ਉਹ ਮੂਵਮੈਂਟ ਦੇ ਵਿੱਚ ਸੀਗੇ, ਮੈਂ ਤੁਹਾਨੂੰ ਹਜ਼ਾਰਾਂ ਹੀ ਨਾਮ ਗਿਣਾ ਦਿਆਂਗਾ, ਦਰਜਨਾਂ ਨਹੀਂ ਗਿਣਾਵਾਂਗਾ, ਹਜ਼ਾਰਾਂ ਹੀ ਨਾਮ ਤੁਹਾਨੂੰ ਗਿਣਾ ਦਿਆਂਗਾ, ਜਿਹੜੇ ਉਸ ਜਿਨ੍ਹਾਂ ਨੇ ਉਸ ਵੇਲੇ ਲੜਾਈਆਂ ਲੜੀਆਂ ਨਾ, ਉਹਨਾਂ ਨੂੰ ਪੁੱਛੋ ਇਸ ਵੇਲੇ, ਚਾਹੇ ਉਹ ਕਿਸੇ ਵੀ ਪਾਸੇ ਸੀਗੇ, ਚਾਹੇ ਉਹ ਪੁਲਿਸ ਸੀਗੇ, ਫੌਜ ਸੀਗੇ, ਜਾਂ ਉਹ ਕਿਸੇ ਮੂਵਮੈਂਟ ਦੇ ਵਿੱਚ ਸੀਗੇ, ਜਿਨ੍ਹਾਂ ਨੇ ਲੜਾਈ ਲੜੀ ਹੈ। ਹਾਂ, ਉਹਨਾਂ ਦੇ ਜਿਹੜੇ ਚੇਲੇ ਪਾਲਕੇ ਨੇ ਉਹਨਾਂ ਨੂੰ ਨਾ ਪੁੱਛਣਾ, ਉਹ ਤਾਂ ਉਹਨਾਂ ਦੇ ਨਾਂ ਦੇ ਉੱਤੇ ਰੋਟੀਆਂ ਸੇਕ ਰਹੇ ਨੇ। ਤੁਸੀਂ ਇੱਕ ਗੱਲ ਦੱਸੋ, ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਤਾਂ ਅੱਜ ਉਹ ਤਾਂ ਨਹੀਂ ਰਹੇ, ਠੀਕ ਹੈ, ਉਹਨਾਂ ਦੇ ਬੇਟੇ ਅੱਜ ਕਿਉਂ ਨਹੀਂ ਇਸ ਮੂਵਮੈਂਟ ਦੇ ਵਿੱਚ ਸ਼ਾਮਿਲ ਹੋਏ? ਉਹ ਲੀਡ ਕਰ ਰਹੇ ਨੇ ਕਿਤੇ? ਤੁਸੀਂ ਉਹਨਾਂ ਦੇ ਨਾਂ ਦੇ ਉੱਤੇ ਭਿੰਡਰਾਂ ਵਾਲੇ, ਉਹਨਾਂ ਦੇ ਨਾਂ ਦੇ ਉੱਤੇ ਰੋਟੀਆਂ ਸੇਕਣ ਲੱਗੇ ਹੋਏ, ਉਹਨਾਂ ਦੀਆਂ ਫੋਟੋਆਂ ਲਾ ਲਾ ਕੇ ਰੋਟੀਆਂ ਸੇਕਣ ਲੱਗੇ ਹੋਏ, ਉਹ ਕਿਤੇ ਸ਼ਾਮਿਲ ਹੋਏ ਨੇ ਇਸ ਮੂਵਮੈਂਟ ਦੇ ਵਿੱਚ? ਉਹਨਾਂ ਦੇ ਜਿਹੜੇ ਆਪਣੇ ਬੱਚੇ ਨੇ, ਮੈਂ ਬਹੁਤ ਸਾਰੇ, ਅਸੀਂ ਹਊਆ ਬਣਾ ਦਿੱਤਾ, ਹਊਆ ਬਣਾ ਦਿੱਤਾ ਵੀ ਪਤਾ ਨਹੀਂ ਉਹ ਜੀ ਮੂਵਮੈਂਟ ਵਾਲੇ ਕੌਣ ਨੇ। ਇੱਥੇ ਮੈਂ ਇਹ ਵੀ ਗੱਲ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ, ਬਲਕਰਨ ਸਿੰਘ ਗਿੱਲ ਸਾਹਿਬ ਹੈਗੇ ਨੇ, ਦੂਸਰੇ ਆਪਣੇ ਹੋਰ ਬੜੇ ਸਾਰੇ ਲੋਕਾਂ ਨੂੰ ਮੈਂ ਇੱਥੇ ਜਾਣਦਾ, ਜਿਹੜੇ ਕਿ ਇੰਡੀਆ ਗਵਰਨਮੈਂਟ ਤੋਂ ਵੈਸੇ ਖਫਾ ਹੋਣਗੇ, ਉਹਨਾਂ ਦਾ ਐਸਾ ਹਊਆ ਬਣਾ ਦਿੱਤਾ ਗਿਆ ਹੈਗਾ ਕਿ ਪਤਾ ਨਹੀਂ ਉਹ ਕਿੰਨੇ ਵੱਡੇ ਕਿਤੇ ਉਹ ਖੜਕੂ ਨੇ ਜਾਂ ਕੀ ਹੈਗੇ ਨੇ, ਕੀ ਕਰ ਦੇਣਗੇ ਇੱਥੇ। ਮੈਂ ਇਹ ਗੱਲ ਕਹਿਣਾ, ਤੁਸੀਂ ਜਾ ਕੇ ਮਿਲੋ ਗੱਲ, ਔਰ ਇੰਡੀਆ ਗਵਰਨਮੈਂਟ ਦੇਖੋ 3 ਸਟੈਪ ਅਸੀਂ ਤਿਆਰ ਕਰ ਰਹੇ ਹਾਂ, 3 ਸਟੈਪ ਹੈਗੇ ਨੇ ਜਿਹਦੇ ਨਾਲ ਕਿ ਇਹ ਜ਼ਰੂਰੀ ਹੈ ਕਿ ਹੁਣ ਜਿਹੜਾ ਪਾੜਾ ਰੋਕਿਆ ਜਾਵੇ। ਜਿਹਨਾਂ ਲੋਕਾਂ ਦੇ ਵੀਜ਼ੇ ਉਸ ਵੇਲੇ ਰੋਕੇ ਗਏ ਨੇ, ਵੀਜ਼ਾ ਬਿਲਕੁਲ ਓਪਨ ਕਰ ਦਿਓ। ਜਗਮੀਤ ਸਿੰਘ ਨੇ ਜਾ ਕੇ ਇੰਡੀਆ ਕੋਈ ਬੰਬ ਨਹੀਂ ਚਲਾ ਦੇਣਾ, ਕੋਈ ਜਗਮੀਤ ਸਿੰਘ ਉਹਨਾਂ ਦਾ ਵੀਜ਼ਾ ਓਪਨ ਕਰ ਦਿਓ, ਲੈਟ ਹਿਮ ਗੋ ਐਂਡ ਸਪਰੈਡ। ਜੇ ਵੈਸੇ ਤਾਂ ਉਹ ਖਾਲਿਸ, ਮੈਂ ਬਹੁਤ ਟਰੈਕ ਕੀਤਾ, ਬੜੀ ਮੈਂ ਉਹਦੀ ਸਟੱਡੀ ਕੀਤੀ ਜਗਮੀਤ ਸਿੰਘ ਦੀ, ਕਿ ਕਿਆ ਇਹਨੇ ਕਿਤੇ ਖਾਲਿਸਤਾਨ ਦਾ ਵਰਡ ਯੂਜ਼ ਕੀਤਾ। ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ, ਉੱਥੇ ਪਹਿਲੀ ਵਾਰ ਜਦ ਮੈਨੂੰ ਡਿਕਸੀ ਔਰ ਇਹਦੇ 'ਤੇ ਪੀਟਰ ਰੋਬਰਟਸਨ ਅਤੇ ਜਗਮੀਤ ਸਿੰਘ ਮਿਲੇ ਮੈਨੂੰ ਪਹਿਲੀ ਵਾਰ, ਅਤੇ ਮੈਂ ਇਹਨਾਂ ਨੂੰ ਸਿੱਧਾ ਹੀ ਪੁੱਛਿਆ, ਜੀ ਤੁਸੀਂ ਦੱਸੋ ਜੀ ਤੁਸੀਂ ਕਿਹਨੂੰ ਨੁਮਾਇੰਦੀ ਸਿੰਪੈਥੈਟਿਕ ਹੈਗੇ ਨੇ ਖਾਲਿਸਤਾਨ ਲਈ, ਉਹ ਹੈਗੇ ਨਹੀਂ ਹੈਗੇ, ਉਹ ਅਲੱਗ ਡਿਬੇਟ ਤੁਸੀਂ ਕਰ ਲਓ, ਬਟ ਹੀ ਹੈਜ਼ ਨੈਵਰ ਐਕਸਪਲਿਸਿਟਲੀ ਆਸਕਡ ਕਿ ਆਈ ਡਿਮਾਂਡ ਖਾਲਿਸਤਾਨ, ਆਈ ਹੈਵ ਨੈਵਰ ਰੈਡ, ਆਈ ਹੈਵ ਨੈਵਰ ਹਰਡ, ਆਈ ਕੁਡ ਬੀ ਰੋਂਗ। ਸੋ ਉਹਨਾਂ ਨੇ ਕਦੇ ਮੰਗ ਨਹੀਂ ਕੀਤੀ। ਤੋ ਪਹਿਲੀ ਗੱਲ ਤਾਂ ਇਹ ਕਿ ਵੀਜ਼ੇ ਇਹਨਾਂ ਦੇ ਸਾਰਿਆਂ ਦੇ, ਜਿੰਨੇ ਵੀ ਬੰਦਿਆਂ ਦੇ ਵੀਜ਼ੇ ਆ, ਮੈਂ ਕਈ ਬੰਦਿਆਂ ਨੂੰ ਐਸੇ ਨੂੰ ਜਾਣਦਾ ਜਿਨ੍ਹਾਂ ਦੇ ਕਿ ਵੀਜ਼ੇ ਅਨਸੈਸਰੀ ਤੁਸੀਂ ਰੋਕ ਕੇ ਬੈਠੇ ਹੋਏ ਹੋ, ਔਰ ਉਸ ਕਾਰਨ ਠੀਕ ਹੈ ਅਗਲਾ ਬੰਦਾ ਫਿਰ ਫਰਸਟ੍ਰੇਟ ਹੁੰਦਾ ਹੈਗਾ, ਦਿੱਕਤ ਹੁੰਦੀ ਉਹਨੂੰ। ਸੋ ਉਹ ਵੀਜ਼ਾ ਬਿਲਕੁਲ ਖੋਲ ਦਿੱਤੇ ਜਾਣ, ਲੈਟ ਦੈਮ ਗੋ ਟੂ ਇੰਡੀਆ, ਜੇ ਉੱਥੇ ਜਾ ਕੇ ਖਾਲਿਸਤਾਨ ਦਾ ਉਹ ਪ੍ਰਚਾਰ ਕਰ ਵੀ ਲੈਣਗੇ ਪੀਸਫੁਲ ਢੰਗ ਦੇ ਨਾਲ, ਤਾਂ ਕਰੀ ਜਾਣ ਦਿਓ। ਸਿਮਰਜੀਤ ਸਿੰਘ ਮਾਨ ਸਾਹਿਬ ਵੀ ਕਰ ਰਹੇ ਨੇ, ਫਿਰ ਕੀ ਹੋ ਗਿਆ? ਜੇ ਉੱਥੇ ਲੋਕ ਮੰਗ, ਮੈਂ ਇਹ ਵੀ ਗੱਲ ਦੇ ਹੱਕ 'ਚ ਹਾਂ ਕਿ ਜੇ ਲੋਕ ਉੱਥੇ ਮੰਗਦੇ ਨੇ ਤਾਂ ਫਿਰ ਬਣਨ ਦਿਓ ਖਾਲਿਸਤਾਨ, ਲੋਕਾਂ ਦੀ ਮਰਜ਼ੀ ਹੈ। ਸੋ ਲੈਟ ਦੈਮ ਗੋ ਪੀਸਫੁਲੀ, ਜਿਹੜਾ ਹਾਂ, ਜੇ ਉੱਥੇ ਕੋਈ ਜਾ ਕੇ ਕੋਈ ਵਾਇਲੈਂਟ ਐਕਟੀਵਿਟੀ 'ਚ ਇਨਵੋਲਵ ਹੁੰਦਾ, ਤੁਸੀਂ ਪਕੜ ਲਓ ਉਹਨੂੰ। ਜਗਮੀਤ ਸਿੰਘ ਨੇ ਕਿਹੜਾ ਉੱਥੇ ਜਾ ਕੇ ਬੰਬ ਚਲਾ ਦੇਣਾ? ਇੱਥੇ ਦਾ ਇੱਕ ਰਿਸਪੈਕਟਡ ਬੰਦਾ ਹੈ, ਲੀਡਰ ਹੈਗਾ ਇੱਕ ਐਡੀ ਵੱਡੀ ਪਾਰਟੀ ਦਾ, ਆਪਣਾ ਪੋਲੀਟੀਕਲ ਕਰੀਅਰ ਥੋੜ੍ਹੀ ਖਰਾਬ ਕਰੇਗਾ। ਤੁਸੀਂ ਉਹਨਾਂ ਦੀ ਗੱਲਾਂ ਹੀ ਵੱਖਰੀਆਂ ਹੋ ਗਈਆਂ ਹੁਣ, ਹੁਣ ਤਾਂ ਉਹ ਗੱਲਾਂ ਕਰਦੇ ਨੇ ਕਲਾਈਮੇਟ ਚੇਂਜ ਦੀਆਂ, ਹੈਲਥ ਕੇਅਰ ਦੀਆਂ, ਹੁਣ ਤਾਂ ਗੱਲਾਂ ਹੀ ਵੱਖਰੀਆਂ। ਹੁਣ ਤਾਂ ਉਹਨਾਂ ਨੂੰ ਕਈ ਬੰਦੇ ਇਹ ਕਹਿ ਦਿੰਦੇ ਜੀ ਇਹ ਰਿਹਾ, ਦੇਖੋ ਜੀ ਇਹ ਤਾਂ ਪੋਲੀਟੀਸ਼ੀਅਨ ਹੀ ਰਿਹਾ ਫਿਰ ਇਸ ਤਰ੍ਹਾਂ ਦਾ। ਸੋ ਇਹ ਸਭ ਦੇ ਵੀਜ਼ੇ ਓਪਨ ਕਰ ਦਿੱਤੇ ਜਾਣ, ਦੈਟਸ ਪੁਆਇੰਟ ਨੰਬਰ 1। ਸੈਕਿੰਡ ਕੀ ਹੈਗਾ ਹੈ ਕਿ ਵੀ ਆਲ ਨੋ ਕਿ ਆਪਣੇ ਮਨਮੋਹਨ ਸਿੰਘ ਜੀ, ਡਾਕਟਰ ਮਨਮੋਹਨ ਸਿੰਘ ਜੀ ਮਾਫੀ ਮੰਗ ਚੁੱਕੇ ਨੇ 1984 ਦੇ ਉੱਤੇ। ਦੇਰ ਇਜ਼ ਨੋ ਹਾਰਮ ਕਿ ਇੱਕ ਵਾਰੀ ਫਿਰ ਵੀ ਜੇ ਦੁਬਾਰਾ ਮਾਫੀ ਮੰਗ ਲਈ ਜਾਵੇ ਔਰ ਜ਼ਖਮਾਂ ਦੇ ਉੱਤੇ ਮਰਮ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਦੈਟ ਇਜ਼ ਡੈਫੀਨੇਟਲੀ ਦੇਅਰ ਕਿ ਯੈਸ ਉਹ ਵੀ ਕੀਤਾ ਜਾਵੇ। ਸੋ ਇਸ ਤਰ੍ਹਾਂ ਦੇ ਕੁਛ ਕਦਮ ਜਿਹੜੇ ਨੇ ਉਹ ਚੱਕੇ ਜਾਣ, ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਸੈਂਟੀਮੈਂਟ ਜਿਹੜਾ ਦੁਖਿਆ ਹੋਇਆ ਉਹਨੂੰ ਇੱਕ ਮਰਮ ਲੱਗੇਗੀ ਕਿ ਠੀਕ ਹੈ ਜੀ, ਕਿਉਂਕਿ ਸੈਂਟੀਮੈਂਟ ਹਰਟ ਹੋਇਆ ਬੜੇ ਸਾਰੇ ਲੋਕਾਂ ਦਾ। ਸੋ ਉਹ ਮੇਰੇ ਖਿਆਲ ਦੇ ਨਾਲ ਇੱਕ ਜ਼ਰੂਰੀ ਕਦਮ ਜੇ ਚੱਕੇ ਜਾਣ ਤਾਂ ਉਹਦੇ ਨਾਲ ਬੜਾ ਕੁਛ ਹੋ ਜਾਏਗਾ। ਬਾਕੀ ਜਿਹੜੇ ਕੁਛ ਫ੍ਰਿੰਜ ਐਲੀਮੈਂਟਸ ਨੇ ਜਿਨ੍ਹਾਂ ਨੇ ਕਰਨਾ ਹੀ ਆ, ਜਿਨ੍ਹਾਂ ਨੇ ਕਹਿਣਾ ਮੈਂ ਨਾ ਮੰਨੂ ਜੀ, ਅਸੀਂ ਤਾਂ ਨਹੀਂ ਜੀ ਨਹੀਂ, ਸਾਡੇ 'ਤੇ ਜ਼ੁਲਮ ਹੋ ਰਿਹਾ, ਇੱਦਾਂ ਹੋ ਰਿਹਾ, ਉਹਨਾਂ ਨੂੰ ਕਰੀ ਜਾਣ ਦਿਓ। ਸੋ ਔਰ ਕਮਿਊਨਿਟੀ ਜਿਹੜੀ ਆ, ਦੋ ਕਦਮ ਮੈਂ ਉੱਧਰਲੇ ਪਾਸੇ ਦੇ ਦੱਸ ਦਿੱਤੇ ਆ, ਦੋ ਕਦਮ ਉਹਨਾਂ ਨੂੰ ਚੁੱਕਣੇ ਚਾਹੀਦੇ ਨੇ, ਔਰ ਤੀਸਰਾ ਕਦਮ ਇੱਧਰ ਕਮਿਊਨਿਟੀ ਐਟ ਲਾਰਜ ਜਿਹੜੀ ਹੈ ਉਹਨਾਂ ਨੂੰ ਵੀ ਫਿਰ ਨਾਲ ਹੁਣ ਇਹ ਸੋਚ ਲੈਣਾ ਚਾਹੀਦਾ ਕਿ ਅਸੀਂ ਕਿਸ ਦਿਸ਼ਾ ਵੱਲ ਜਾਣਾ। ਅਸੀਂ ਜੀ ਸਾਡੀ ਲੀਡਰਸ਼ਿਪ ਨਹੀਂ ਕਹਿੰਦੀ, ਪ੍ਰੋਬਲਮ ਇਹ ਵੀ ਬੜੀ ਹੈ, ਸਾਡੀ ਲੀਡਰਸ਼ਿਪ ਦਬੀ ਆਵਾਜ਼ 'ਚ ਗੱਲ ਕਰਦੀ ਆ, ਅਸੀਂ ਬੈਠ ਜਾਈਏ ਤਾਂ ਗੱਲ ਕਰਦੀ ਆ, ਲੇਕਿਨ ਖੁੱਲ੍ਹ ਕੇ ਕਹਿ ਦੇਣ, ਖੁੱਲ੍ਹ ਕੇ ਕਿ ਨਹੀਂ ਭਾਈ, ਜਿਸ ਤਰ੍ਹਾਂ ਹਾਰਪਰ ਹੋਣਾ ਨੇ ਕਹਿ ਦਿੱਤਾ ਨਾ ਕਿ ਬਈ ਇਹ ਇਸ਼ੂ ਇੰਡੀਆ ਦਾ, ਲੈਟ ਇੰਡੀਆ ਡੀਲ ਵਿਦ ਦੈਟ। ਸਾਡੀ ਇੱਥੇ ਦੀ ਵੀ ਲੀਡਰਸ਼ਿਪ ਜਿਹੜੀ ਆ ਉਹ ਖੁੱਲ੍ਹ ਕੇ ਕਹਿ ਦੇਵੇ ਕਿ ਜੀ ਲੈਟ ਇੰਡੀਆ ਡੀਲ ਵਿਦ ਦਿਸ। ਹਾਂਜੀ, ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ। ਔਰ ਇੱਕ ਚੀਜ਼ ਮੈਂ ਹੋਰ ਇੱਥੇ ਜ਼ਰੂਰ ਮੈਂਸ਼ਨ ਕਰਨਾ ਚਾਹੁੰਦਾ ਹਾਂ, ਮੈਂ ਫਿਰ ਦੁਬਾਰਾ ਨਾਮ ਲਵਾਂਗਾ ਜਿੱਦਾਂ ਮੈਂ ਨਾਮ ਲਿਆ ਪਹਿਲਾਂ ਬਲਕਰਨ ਸਿੰਘ ਗਿੱਲ ਨੂੰ, ਇੰਦਰਜੀਤ ਸਿੰਘ ਜਗਰਾਓਂ ਆ। ਇੰਦਰਜੀਤ ਸਿੰਘ ਜਗਰਾਓਂ ਸਾਹਿਬ ਉਹ ਸ਼ਖਸ ਨੇ ਜਿਹੜੇ ਕਿ ਉੱਥੇ ਗੋਲਡਨ ਟੈਂਪਲ ਦੇ ਵਿੱਚ ਉਹਨਾਂ ਨੇ ਲੜਾਈ ਲੜੀ ਹੈ, ਜਦੋਂ ਅਟੈਕ ਹੋਇਆ ਨਾ ਦਰਬਾਰ ਸਾਹਿਬ ਦੇ ਉੱਤੇ, ਅਤੇ ਉਸ ਵੇਲੇ ਉੱਥੇ ਉਹ ਮੌਜੂਦ ਸੀਗੇ। ਅੱਛਾ, ਫਿਰ ਉਹ ਬਾਅਦ ਦੇ ਵਿੱਚ 5 ਸਾਲ ਉਹਨਾਂ ਨੇ ਜੋਧਪੁਰ ਜੇਲ੍ਹ ਦੇ ਵਿੱਚ ਵੀ ਲਾਏ ਨੇ। ਅੱਛਾ, ਮੈਂ ਉਹਨਾਂ ਨੂੰ 2-3 ਵਾਰੀ ਸਰਸਰੀ ਜਿਹਾ ਮਿਲਿਆ, ਕੋਈ ਇੰਨੀ ਜ਼ਿਆਦਾ ਮੁਲਾਕਾਤ ਨਹੀਂ ਹੋਈ, ਅਤੇ ਉਹ ਲੋਕਾਂ ਦੇ ਵਿੱਚ ਨਾ ਐਵੇਂ ਹਊਆ ਕ੍ਰੀਏਟ ਹੋ ਜਾਂਦਾ, ਉਹ ਪਤਾ ਨਹੀਂ ਬਈ ਕੀ ਕਰ ਦਿੱਤਾ, ਕੀ ਹੋ ਜਾਏ, ਕੀ ਹੋ ਜਾਏਗਾ। ਅੱਛਾ, ਉੱਧਰ ਉਹ ਟੀ ਵੀ ਚੈਨਲ 'ਤੇ ਸਾਡੇ ਪ੍ਰੋਗਰਾਮ 'ਚ ਆਏ, ਉਹ ਮੈਂ ਇੰਦਰਜੀਤ ਸਿੰਘ ਜਗਰਾਓਂ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਜੀ ਤੁਹਾਡੀ ਓਬਵੀਅਸਲੀ ਹੀ ਵਾਜ਼ ਵੈਰੀ ਹਰਟ, ਕਿਉਂਕਿ ਜਿਹੜੇ ਬੰਦੇ ਨੇ ਪਾਈ ਉੱਥੇ, ਮੈਂ ਉਹੀ ਤਾਂ ਗੱਲ ਕਰ ਰਿਹਾ ਨਾ ਵੀ ਜਿਨ੍ਹਾਂ ਨੇ ਉੱਥੇ ਲੜਾਈਆਂ ਲੜੀਆਂ, ਉਹਨਾਂ ਨੂੰ ਪੁੱਛੋ ਤੁਸੀਂ। ਇਹ ਤਾਂ ਐਵੇਂ ਮੇਰੇ ਵਰਗੇ ਉੱਠ ਕੇ ਖੜਾ ਹੋ ਜਾਂਦਾ, ਮੇਰੇ ਵਰਗਾ ਉੱਠ ਕੇ ਖੜਾ ਹੋ ਜਾਂਦਾ, ਮੈਂ ਵੀ ਖਾਲਿਸਤਾਨ ਦਾ ਹੈਗਾ ਜੀ, ਜ਼ਿੰਦਗੀ 'ਚ ਕਦੇ ਕਿਤੇ ਡੰਡਾ ਮਾਰਿਆ ਨਾ ਹੋਵੇ, ਉਹੀ ਖਾਲਿਸਤਾਨੀ ਬਣ ਕੇ ਮੈਂ ਪਤਾ ਨਹੀਂ ਅੱਜ ਕਿੱਡੀ ਵੱਡਾ ਲੀਡਰ ਆਪਣੀ ਲੀਡਰੀ ਚਮਕਾ ਰਿਹਾ, ਹੋਰ ਕੁਛ ਨਹੀਂ ਕਰ ਰਿਹਾ ਮੈਂ। ਮੈਂ ਇੰਦਰਜੀਤ ਸਿੰਘ ਜਗਰਾਓਂ ਸਾਹਿਬ ਨੂੰ ਪੁੱਛਿਆ ਵੀ, ਉਹਨਾਂ ਨੇ ਦੱਸਿਆ ਵੀ 5 ਸਾਲ ਉੱਥੇ ਜੋਧਪੁਰ ਜੇਲ੍ਹ 'ਚ ਵੀ ਲਾਏ ਆ, ਉੱਥੇ ਲੜਾਈ ਵੀ ਲੜੀ ਹੈ। ਸੋ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਹਾਡੀ ਮੰਗ ਕੀ ਹੈ? ਉਹਨਾਂ ਨੇ ਸਿੰਪਲ ਜੀ ਇੱਕ ਮੰਗ ਮੰਗੀ, ਕਹਿੰਦੇ ਜੀ ਅੱਜ ਦੀ ਸਰਕਾਰ ਜਿਹੜੀ ਹੈ ਸਮੇਂ ਦੀ, ਉਹ ਮਾਫੀ ਮੰਗ ਲੈ। ਮੈਂ ਕਿਹਾ ਠੀਕ ਹੈ ਜੀ। ਮੈਂ ਕਿਹਾ ਹੋਰ ਕੋਈ ਮੰਗ? ਕਹਿੰਦੇ ਨਹੀਂ, ਬਸ ਹੋਰ ਕੋਈ ਮੰਗ ਨਹੀਂ, ਵੀ ਹੈਵ ਮੂਵਡ ਆਨ ਇਨ ਆਵਰ ਲਾਈਫ, ਅਸੀਂ ਆਪਣਾ ਵਧੀਆ, ਸਾਨੂੰ ਅਸੀਂ ਇੰਡੀਆ ਜਾਣਾ ਹੀ ਨਹੀਂ ਚਾਹੁੰਦੇ ਹੈਗੇ, ਅਸੀਂ ਆਪਣੇ ਕੰਮ 'ਚ ਇੱਥੇ ਕੈਨੇਡਾ 'ਚ ਬਿਜ਼ੀ ਹਾਂ, ਵੀ ਆਰ ਬਿਜ਼ੀ ਵਿਦ ਆਵਰ ਵਰਕ ਇਨ ਕੈਨੇਡਾ। ਸਰ ਮਾਫੀ, ਮੇਰੇ ਕੋਲ ਕੋਈ ਜਵਾਬ ਹੀ ਨਹੀਂ ਸੀਗਾ। ਮੈਂ ਸੋਚ ਰਿਹਾ ਸੀ ਪਤਾ ਨਹੀਂ ਮੈਂ ਇੰਦਰਜੀਤ ਸਿੰਘ ਜਗਰਾਓਂ ਸਾਹਿਬ ਨੂੰ ਟੀ ਵੀ 'ਤੇ ਕੀ ਕੁਛ ਪੁੱਛ ਬੈਠਣਾ ਹੈ, ਜੇ ਉਹ ਕਹਿੰਦੇ, ਮੈਨੂੰ ਐਂ ਲੱਗ ਰਿਹਾ ਸੀਗਾ ਕਿ ਸ਼ਾਇਦ ਉਹ ਕਹਿਣਗੇ ਜੀ ਖਾਲਿਸਤਾਨ ਬਣਾਓ, ਯੇ ਕਰ ਦਿਓ, ਉਹ ਮੈਂ ਉਹਨਾਂ ਨੂੰ ਸਵਾਲ ਕਰਾਂਗਾ, ਕੁਸ਼ਚਨ ਕਰਾਂਗਾ, ਮੇਰੇ ਸਵਾਲ ਹੀ ਖਤਮ ਹੋ ਗਏ, ਮੇਰੇ ਕੋਲ ਕੋਈ ਸਵਾਲ ਹੀ ਨਹੀਂ ਸੀਗਾ ਉਹਨਾਂ ਵਾਸਤੇ। ਉਹਨਾਂ ਨੇ ਕਹਿਤਾ ਜੀ, ਮੈਂ ਕਿਹਾ ਜੀ ਹੋਰ ਕੋਈ? ਕਹਿੰਦੇ ਨਹੀਂ, ਬਸ ਖਤਮ। ਮੈਂ ਕਿਹਾ ਗੱਲ ਖਤਮ ਹੋ ਗਈ। ਸੋ ਗੱਲ ਕਰਨ ਦੇ ਨਾਲ ਜੇ ਗੱਲ ਕੀਤੀ ਜਾਵੇ ਟੇਬਲ ਦੇ ਉੱਤੇ, ਤਾਂ ਗੱਲ ਕੁਛ ਵੀ ਨਹੀਂ ਨਿਕਲੀ ਇਹਦੇ ਵਿੱਚੋਂ, ਬੜੇ ਆਸਾਨੀ ਦੇ ਨਾਲ ਇਹ ਸਾਰੀ ਗੱਲ ਖਤਮ ਹੋ ਸਕਦੀ ਹੈ। ਲੇਕਿਨ ਪ੍ਰੋਬਲਮ ਹੈ ਕਿ ਉਹ ਮੇਰੇ ਵਰਗੇ ਜਿਹੜੇ ਆਪਣੇ ਕੋਈ ਮੇਰੇ ਵੈਸਟਡ ਇੰਟਰਸਟ ਨੇ, ਮੈਂ ਉੱਠ ਕੇ ਇਸ ਨੂੰ ਇਸ ਆਈ ਵਿਲ ਕਾਲ ਦਿਸ ਦ ਖਾਲਿਸਤਾਨ ਬੋਗੀ, ਆਈ ਵਾਂਟ ਟੂ ਕੀਪ ਔਨ ਵਿਪਿੰਗ ਦਿਸ ਸੈਂਟੀਮੈਂਟਸ ਆਫ ਦ ਪੀਪਲ, ਆਈ ਵਾਂਟ ਟੂ ਕ੍ਰੀਏਟ ਦਿਸ ਖਾਲਿਸਤਾਨ ਬੋਗੀ, ਐਂਡ ਉਹਦੇ ਨਾਲ ਮੈਂ ਆਪਣਾ ਕੋਈ ਉੱਲੂ ਹੀ ਸਿੱਧਾ ਕਰਨਾ ਚਾਹੁੰਦਾ। 2026 ਦੇ ਵਿੱਚ ਅਸੀਂ ਸੋਕਰ ਵਰਲਡ ਕੱਪ ਲੈ ਲਿਆ, ਮੈਕਸੀਕੋ ਅਮਰੀਕਾ ਔਰ ਕੈਨੇਡਾ ਨੇ, ਸਾਡੀ ਕੀ ਤਿਆਰੀ ਉਹਦੇ ਵਾਸਤੇ? ਕੋਈ ਨਵੇਂ ਸਟੇਡੀਅਮ ਬਣਾ ਰਹੇ ਹਾਂ, ਸਾਡੀਆਂ ਬੱਚੇ ਜਿਹੜੇ ਅੱਜ ਪੜ੍ਹਾਈਆਂ ਕਰ ਰਹੇ ਨੇ, ਅਸੀਂ ਵਕੀਲ ਬਣਾ ਰਹੇ ਹਾਂ, ਦੇਖੋ ਕਿੰਨੀ ਮਿਹਨਤ ਦੇ ਨਾਲ ਆਪਣੇ ਬੱਚਿਆਂ ਨੂੰ, ਅਸੀਂ ਇੰਜੀਨੀਅਰ ਬਣਾ ਰਹੇ ਹਾਂ, ਸਾਰੀ ਉਮਰ ਸਾਡੀ ਲੱਗ ਜਾਂਦੀ ਹੈ ਬੱਚੇ ਨੂੰ ਇੱਕ ਨੂੰ ਤਿਆਰ ਕਰਨ ਲਈ, ਲੇਕਿਨ ਕਿਆ ਉਹਦੀ ਨੌਕਰੀ ਕੱਲ੍ਹ ਨੂੰ ਮਿਲੇਗੀ? ਕੱਲ੍ਹ ਨੂੰ ਜੇ ਨਵੇਂ ਸਿਸਟਮ ਆ ਗਏ, ਲੋ ਕਲਰਕਸ ਸਾਰਾ ਆਟੋਮੇਸ਼ਨ ਆ ਗਈ, ਤੇ ਜੇ ਵਕੀਲ ਅੱਜ ਬੱਚੇ ਨੂੰ ਬਣਾਇਆ ਪੜ੍ਹਾ ਲਿਖਾ ਕੇ, ਤੇ ਜੇ ਵਕੀਲ ਬਣਾਉਣ ਦੇ ਬਾਵਜੂਦ ਉਹਨੂੰ ਕੋਈ ਨਾ ਜੋਬ ਮਿਲੇ, ਕਿਉਂਕਿ ਉਬਰ ਆ ਗਈ ਅਚਾਨਕ, ਅਸੀਂ ਸੋਚਿਆ ਸੀਗਾ, ਟੈਕਨੋਲੋਜੀ ਇੰਨੀ ਤੇਜ਼ੀ ਨਾਲ ਚੇਂਜ ਹੋ ਰਹੀ ਹੈ, ਸਾਨੂੰ ਉਹਦੇ 'ਤੇ ਫੋਕਸ ਕਰਨ ਦੀ ਜ਼ਰੂਰਤ ਹੈ। ਸਾਡੇ ਬੱਚਿਆਂ ਨੂੰ ਜੋ ਅਸੀਂ ਪੜ੍ਹਾ ਰਹੇ ਹਾਂ, ਕੱਲ੍ਹ ਨੂੰ ਸਾਰੇ ਆਪਾਂ ਕਿੰਨੀ ਮਿਹਨਤ ਕਰਦੇ ਹਾਂ, ਕੋਈ ਬੰਦਾ ਇੱਥੇ ਮੈਨੂੰ ਦਿਖਾ ਦਿਓ ਜਿਹੜਾ ਕਹੇ ਕਿ ਮੈਂ ਦਿਨ ਦੇ ਵਿੱਚ 10-12 ਘੰਟੇ ਨਹੀਂ ਲਗਾਉਂਦਾ, ਮੈਨੂੰ ਦਿਖਾ ਦਿਓ ਕੋਈ ਬੰਦਾ, ਉਹ ਫਿਰ ਦੇਖੋ ਅਬਵ 65 ਦੀ ਗੱਲ ਨਾ ਕਰਨਾ ਮੇਰੇ ਨਾਲ, ਹਰ ਬੰਦਾ ਇੱਥੇ 10-12-14 ਘੰਟੇ ਲਗਾ ਰਿਹਾ ਡੇਲੀ, ਇੰਨੀ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਲਿਖਾ ਰਹੇ ਹਾਂ, ਜੇ ਬੱਚੇ ਕੱਲ੍ਹ ਨੂੰ ਵਧੀਆ ਜੋਬਸ ਨਾ ਲੈ ਸਕੇ, ਜੋਬ ਲੈ ਵੀ ਲਈ, ਜੇ ਵਧੀਆ ਉਹਦੇ ਮੁਤਾਬਿਕ ਦੀ ਜੋਬ ਨਾ ਮਿਲੀ ਬੱਚੇ ਨੂੰ, ਬੱਚਿਆਂ 'ਚ ਅਸੀਂ ਫਰਸਟ੍ਰੇਸ਼ਨ ਹੈ, ਮੈਂਟਲ ਹੈਲਥ ਦੇ ਇਸ਼ੂਜ਼ ਰੋਜ਼ ਸਾਨੂੰ ਆਉਂਦੇ ਨੇ, ਮੇਰੀਆਂ ਰੋਜ਼ ਸਾਨੂੰ ਕਿਸੇ ਨਾ ਕਿਸੇ ਦੂਸਰੇ ਦਿਨ ਕਿਸੇ ਨਾ ਕਿਸੇ ਸਾਡੀ ਭੈਣ ਜੀ ਦਾ ਫੋਨ ਆਇਆ ਹੁੰਦਾ, ਮੇਰਾ ਲੜਕਾ ਮੈਰਿਜੁਆਨਾ 'ਚ ਹੋ ਗਿਆ, ਮੇਰੀ ਬੱਚੀ ਜੀ ਇਹਦੇ ਵਿੱਚ ਡਰੱਗ 'ਚ ਪੈ ਗਈ ਹੈ, ਮੇਰਾ ਲੜਕਾ ਇਹਦੇ 'ਚ ਹੋ ਗਿਆ, ਅਸੀਂ ਮੈਂ ਕਹਿੰਦਾ ਜੀ ਸਾਡੇ ਅਸੀਂ ਵੀ ਕਿੰਨਾ ਕੁ ਕੋਈ ਕਰ ਸਕਦੇ ਹੈਗੇ ਹਾਂ, ਮੈਂ ਫਿਰ ਉਹਨੂੰ ਰੈਫਰ ਕਰ ਦਿੰਦਾ ਕਿ ਜੀ ਇੱਥੇ ਪਤਾ ਕਰ ਲਓ, ਇੱਥੇ ਪਤਾ ਕਰ ਲਓ, ਐਵਰੀ ਅਦਰ ਡੇ ਪੇਰੈਂਟਸ ਆਰ ਸਟਰਗਲਿੰਗ ਵਿਦ ਦੇਅਰ ਚਿਲਡਰਨ, ਜਿਹਨਾਂ ਨੂੰ ਇਸ ਵੇਲੇ ਥੋੜ੍ਹੇ ਬਹੁਤੇ ਕੋਈ ਨਾ ਕੋਈ ਇਸ਼ੂਜ਼ ਨੇ, ਸੋ ਉਹਨਾਂ ਦੀ ਅਸੀਂ ਜੇ ਕੋਈ ਮਦਦ ਕਰ ਸਕਦੇ, ਹੋਰ ਕੋਈ ਹੈਲਥ ਕੇਅਰ ਦੇ, ਹੋਰ ਕੋਈ ਇਸ ਤਰ੍ਹਾਂ ਦੇ ਜਿਹੜੇ ਮੈਂਟਲ ਹੈਲਥ ਦੇ ਇਸ਼ੂਜ਼ ਨੇ ਆਪਣੇ ਬੱਚਿਆਂ ਦੇ ਹੋਏ ਨੇ, ਜਾਂ ਜਿਹੜੇ ਆ ਡਰੱਗ ਖਾ ਰਹੇ ਨੇ, ਮੈਰਿਜੁਆਨਾ ਖਾ ਵੀ ਰਹੇ ਨੇ, ਇਹਨਾਂ ਨੂੰ ਕਿੱਦਾਂ ਰੋਕਿਆ ਜਾਵੇ, ਸ਼ਰਾਬ ਦਾ ਜਿਹੜਾ ਆਪਣੇ ਸਿਸਟਮ ਇੰਨਾ ਐਂਟਰ ਕਰ ਗਿਆ, ਇਹਨੂੰ ਕਿਸ ਤਰ੍ਹਾਂ ਰੋਕਿਆ ਜਾਵੇ, ਸੋ ਇਹਨਾਂ ਮੁੱਦਿਆਂ 'ਤੇ ਗੱਲ ਕਰੀਏ। ਆਈ ਥਿੰਕ ਰੋਜ਼ ਅਸੀਂ ਉਹਨੂੰ ਟੋਪਿਕ ਨੂੰ ਡੀਰੇਲ ਕਰ ਦਿੰਦੇ ਹਾਂ, ਫਿਰ ਟਾਈਮ ਜਿਹੜਾ ਸਾਡਾ ਸਾਰਾ ਇਹਦੇ ਇਸੇ ਮੁੱਦੇ 'ਤੇ ਨਿਕਲ ਜਾਂਦਾ। ਹਾਂਜੀ ਬੋਬੀ ਜੀ, ਤੁਹਾਡੇ ਕਮੈਂਟਸ ਚਾਹਾਂਗਾ ਜੀ ਇਹਦੇ 'ਤੇ, ਫਿਰ ਸੁਲੇਮਾਨ ਸਾਹਿਬ, ਫਿਰ ਸਤਵੰਤ ਸਿੰਘ ਜੀ, ਫਿਰ ਗੁਰਦੀਪ ਸਿੰਘ ਜੀ, ਤੁਹਾਡੇ ਸਾਰਿਆਂ ਨਾਲ ਗੱਲਬਾਤ ਜਿਹੜੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਜੀ ਬੋਬੀ ਜੀ,
ਵੀਰ ਜੀ ਮੈਂ ਤੁਹਾਡੇ ਨਾਲ ਬਹੁਤ ਸਹਿਮਤ ਹੈਗਾ ਆ ਕਿ ਟਾਈਮ ਆ ਗਿਆ ਆ ਕਿ ਆਪਾਂ ਇਸ ਨੌਨ ਇਸ਼ੂ ਤੋਂ ਪਾਸੇ ਹਟੀਏ ਜੀ। ਪਿਛਲੇ ਆਲਮੋਸਟ 1-2 ਮਹੀਨੇ ਬੜੀ ਡਿਸਕਸ਼ਨ ਹੋਈ ਆ, ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਸਮੱਸਿਆ ਖਾਲਿਸਤਾਨ ਦੀ ਹੈ ਹੀ ਨਹੀਂ ਹੈਗੀ। ਮੈਨੂੰ ਤਾਂ ਲੱਗਦਾ ਨੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਬੰਦਾ ਉਹ ਖਾਲਿਸਤਾਨ ਆ। ਪੰਜਾਬ ਦੇ ਵਿੱਚ ਵੀ ਯੁੱਧਵੀਰ ਜੀ ਆਪਾਂ ਗੱਲ ਕਰਦੇ ਹਾਂ ਨਾ, ਪੰਜਾਬ ਦੇ ਵਿੱਚ ਵੀ ਬੇਸਿਕ ਇਨਫਰਾਸਟ੍ਰਕਚਰ ਦੀ ਲੜਾਈ ਚੱਲ ਰਹੀ ਹੈ, ਲੋਕੀ ਆਪਣੀ ਜ਼ਿੰਦਗੀ ਕਿਵੇਂ ਬਿਹਤਰ ਕਰ ਸਕਦੇ ਉਹ ਲੜਾਈ ਚੱਲਦੀ ਹੈ। ਪੰਜਾਬ ਦੇ ਵਿੱਚ ਵੀ ਅਗਰ ਸਰਕਾਰਾਂ ਨੇ, ਮੈਂ ਤਾਂ ਐਕਚੁਅਲੀ ਇਸ ਗੱਲ ਤੇ ਕੈਪਟਨ ਸਾਹਿਬ ਨੂੰ ਵੀ ਇਹ ਸਲਾਹ ਦਊਂਗਾ ਕਿ ਉਹ ਵੀ ਲੋਕਾਂ ਨੂੰ ਖਾਲਿਸਤਾਨ ਦੇ ਇਸ਼ੂ ਤੇ ਭਟਕਾਉਣ ਦੀ ਜਗ੍ਹਾ ਕਿ ਹਰ 2 ਹਫ਼ਤੇ ਬਾਅਦ ਖਾਲਿਸਤਾਨ ਨੂੰ ਨਹੀਂ ਬਣ ਦਊਗਾ। ਪੰਜਾਬ ਲੋਕ ਖਾਲਿਸਤਾਨ ਨਹੀਂ ਚਾਹੁੰਦੇ, ਉਹ ਜਿਹੜੇ ਉਹਨਾਂ ਨੇ ਲੋਕਾਂ ਦਾ ਵਾਅਦੇ ਪੂਰੇ ਕੀਤੇ ਸੀ ਉਹਨਾਂ ਦਾ ਧਿਆਨ ਨਾ ਦੂਜੇ ਪਾਸੇ ਲੈ ਕੇ ਜਾਣ, ਰੈਦਰ ਦੈਨ ਚੰਗੀ ਗਵਰਨੈਂਸ ਪ੍ਰੋਵਾਈਡ ਕਰਨ, ਜੋ ਬੱਚਿਆਂ ਨੂੰ ਜੋਬਸ ਦਾ ਵਾਅਦਾ ਕੀਤਾ ਉਹ ਪ੍ਰੋਵਾਈਡ ਕਰਨ, ਜੋ ਲੋਕਾਂ ਨੂੰ ਕਰਜ਼ੇ ਮਾਫ਼ ਕਿਸਾਨਾਂ ਦੀ ਗੱਲ ਕੀਤੀ ਉਹ ਪ੍ਰੋਵਾਈਡ ਕਰਨ, ਰਾਦਰ ਦੈਨ ਕਿ ਜੋ ਨੌਨ ਇਸ਼ੂ ਪੰਜਾਬ ਦਾ ਉਹਨੂੰ ਗਰਮਾਇਆ ਜਾਵੇ। ਮੈਨੂੰ ਤਾਂ ਯੁੱਧਵੀਰ ਜੀ ਇਹ ਲੱਗਦਾ ਕਿ ਇਸ ਤੇ ਰਾਜਨੀਤੀ ਦੋਨੋਂ ਪਾਸੇ ਹੋ ਰਹੀ ਆ, ਇਹਦੇ ਵਿੱਚ ਫਾਇਦਾ ਕਿਹਨੇ ਲੈਣਾ ਆ ਜਿਹੜੇ ਲੋਕਾਂ ਦਾ ਧਿਆਨ ਡਿਵਰਟ ਕਰ ਗਏ। ਸੋ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਇਹ ਬੇਨਤੀ ਕਰੂੰਗਾ ਇਸ ਇਸ਼ੂ ਤੋਂ ਪਾਸੇ ਹਟੀਏ, ਤੇ ਕੁਝ ਇੱਕ ਲੋਕ ਜਿਹੜੇ ਲੋਕਾਂ 'ਚ ਡਿਵੀਜ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਵੈਸੇ ਹੀ ਆਪਾਂ ਪਾਸੇ ਕਰ ਦਈਏ ਜੀ।
ਜੀ ਬਿਲਕੁਲ ਬਿਲਕੁਲ, ਔਰ ਗੱਲਬਾਤ ਇਸ ਤਰ੍ਹਾਂ ਜਾਰੀ ਰਹੇਗੀ। ਬੋਬੀ ਜੀ ਤੁਸੀਂ ਲਾਈਨ ਪਲੀਜ਼ ਹੋਲਡ ਕਰ ਲੈਣਾ, ਸਤਵੰਤ ਸਾਹਿਬ ਤੁਹਾਨੂੰ, ਸੁਲੇਮਾਨ ਜੀ, ਗੁਰਦੀਪ ਜੀ ਸਭ ਨੂੰ ਅਸੀਂ ਔਨ ਏਅਰ ਲਵਾਂਗੇ, ਲੇਕਿਨ ਉਸ ਤੋਂ ਪਹਿਲਾਂ ਸਾਡੇ ਨਾਲ ਲਾਈਨ ਦੇ ਉੱਤੇ ਇਸ ਵੇਲੇ ਨੈਵ ਜੀ ਜੁੜੇ ਨੇ। ਨੈਵ ਜੀ ਵੈਲਕਮ, ਹੈਲੋ, ਹਾਊ ਆਰ ਯੂ?
ਗੁੱਡ ਮਾਰਨਿੰਗ ਗੁਰਦੀਪ ਜੀ, ਥੈਂਕਸ ਫਾਰ ਇਨਵਾਈਟਿੰਗ ਮੀ, ਆਈ ਐਮ ਗੁੱਡ, ਥੈਂਕਸ ਫਾਰ ਆਸਕਿੰਗ ਯੋਰਸੈਲਫ।
ਆਈ ਐਮ ਡੂਇੰਗ ਗ੍ਰੇਟ, ਔਰ ਸਾਨੂੰ ਤੁਸੀਂ ਅੱਜ ਆਪਣੇ ਜਿਹੜੇ ਬਿਜ਼ਨਸ ਹੈ ਉਹਦੇ ਬਾਰੇ ਤੁਸੀਂ ਜਾਣਕਾਰੀ ਦੇਣੀ ਹੈ, ਸੋ ਕਈ ਤੁਸੀਂ ਪਹਿਲੀ ਵਾਰ ਅੱਜ ਆਉਂਦੀ ਆਏ ਹੈਗੇ ਹੋ, ਪਹਿਲਾਂ ਬਰੀਫ ਦੇ ਵਿੱਚ ਆਪਣਾ ਜਿਹੜਾ ਬਿਜ਼ਨਸ ਹੈ ਔਰ ਜੋ ਤੁਹਾਡੀ ਰਿਕੁਆਇਰਮੈਂਟ ਹੈ ਜੋ ਤੁਸੀਂ ਐਡ ਕਰਨੀ ਉਹਦੇ ਬਾਰੇ ਜਾਣਕਾਰੀ ਦਿਓ।
ਬਿਲਕੁਲ ਜੀ ਬਿਲਕੁਲ, ਯੁੱਧਵੀਰ ਜੀ ਸਾਡੇ ਕੋਲ ਹੈਗੇ ਆ ਜੀ ਟਰੱਕ ਡੀਲਰਸ਼ਿਪ, ਡਰਾਈਵ ਐਂਡ ਰੈਂਟਲ, ਸਾਡੇ ਕੋਲ ਫਾਈਨੈਂਸਿੰਗ ਆਪਸ਼ਨਸ, ਐਸ ਵੈਲ ਐਸ ਸਾਡੇ ਕੋਲ ਟੈਕਨੋਲੋਜੀ ਹੈ। ਸਾਡਾ ਹੈਗਾ ਜੀ ਮੈਕਰੋਟੈਕ ਗਰੁੱਪ ਆਫ ਕੰਪਨੀਜ਼, ਜੋ ਇਹ ਸਾਰੀ ਸਰਵਿਸਿਜ਼ ਟਰੱਕਿੰਗ ਇੰਡਸਟਰੀ ਦੇ ਰਿਲੇਟਿਡ ਕੇਟਰ ਕਰਦੀ ਹੈ। ਤੇ ਅੱਜ ਮੈਂ ਗੱਲ ਕਰਨਾ ਚਾਹੂੰਗੀ ਸਾਡੀ ਡੀਲਰਸ਼ਿਪ ਬਾਰੇ। ਸਾਡੇ ਕੋਲ ਹੈਗੇ ਆ ਜੀ 2007 ਤੋਂ ਲੈ ਕੇ 2018 ਤੱਕ ਦੇ ਵੋਲਵੋ ਫਰੇਟਲਾਈਨਰ ਮੈਕ ਇੰਟਰਨੈਸ਼ਨਲ, ਜੋ ਕਿ ਵੈਲ ਇੰਸਪੈਕਟਡ, ਸੇਫਟੀ ਸਰਟੀਫਾਈਡ ਹਨ। ਤੇ ਸਾਡੇ ਕੋਲ ਏਦਾਂ ਦੇ ਆਫਰ ਹੈਗੇ ਆ ਜੀ ਜਿਹਨਾਂ ਨੂੰ ਸੁਣ ਕੇ ਲੋਕ ਹੈਰਾਨ ਹੋ ਜਾਣਗੇ। ਅਸੀਂ ਕਹਿੰਦੇ ਹਾਂ ਕਿ ਜੀ ਓਨਰ ਆਪਰੇਟਰ ਬਣਨਾ ਬਹੁਤ ਹੀ ਆਸਾਨ ਬਣਾ ਦਿੱਤਾ ਗਿਆ। ਉਹ ਕਿੱਦਾਂ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਪਹਿਲੇ 90 ਦਿਨ ਦੀ ਕੋਈ ਪੇਮੈਂਟ ਨਹੀਂ ਹੈਗੀ। ਤੇ ਸਾਡੇ ਕੋਲ ਹੋਰ ਵੀ ਆਪਸ਼ਨ ਨੇ ਜਿੱਦਾਂ ਕਿ ਜ਼ੀਰੋ ਡਾਊਨ, ਬਿਨਾਂ ਕੋਈ ਪੇਮੈਂਟ ਦਿੱਤੇ ਤੁਸੀਂ ਟਰੱਕ ਲੈ ਸਕਦੇ ਹੋ, ਤੇ ਤੁਹਾਡੀ ਫਿਰ 30 ਡੇਜ਼ ਤੋਂ ਬਾਅਦ ਪੇਮੈਂਟ ਸ਼ੁਰੂ ਹੁੰਦੀ ਹੈ। ਇਸ ਸਾਡੇ ਕੋਲ ਹੋਰ ਵੀ ਆਫਰਸ ਨੇ अगर साडे नाल कोई भी संपर्क करना चाहता साडा नंबर हैगा 8447649900 जो कि थानू मार्केट चो पहला मिले ना हो जिन्हें भी फ्लीट ओरिएंटेड पर्सन ने अज मैं उन्होंने ही एक अर्ज करांगी कि वो थानू एक बार मौका देन दे विल डेफिनेटली फाइंड अ डिफरेंस क्योंकि साडा मोटो हैगा जी असीं पहला फॉर अस आर कस्टमर्स आर आर फर्स्ट चॉइस ते असीं हमेशा मेक श्योर करदे हां कि साडे कस्टमर साडी सर्विसेज तो 100% सैटिस्फाइड ने ते अगर कोई भी ड्राइव एंड रेंटल लेना चाहता होवे या साडे तो सेल ते लेना चाहते हो साडे कोल ऑप्शंस हैगे जी 2012 तो लैके 17 तक दे साडे कोल यूटिलिटी टाउटन वैनगार्ड ड्राइव एंड साडे यार्ड अवेलेबल है ते साडा यार्ड हैगा जी डिक्सी एंड मिडवे बुलेवार्ड जिथे पहला क्विक एक्स का यार्ड होंदा सी
ठीक है जी और एक बार फिर नैव जी तुहाडा आने वाले प्रोग्राम से गलबात जारी रहेगी थैंक यू फॉर एक्सप्लेनिंग जान तो पहला अपना फोन नंबर एक बार फिर दे दियो
हाँ जी साडा फोन नंबर है 8447649900 आई रिपीट 8447064900 थैंक यू सो मच
थैंक यू नवजी ऑल द बेस्ट थैंक यू
थैंक यू
जी और वील गो टू आर नेक्स्ट कॉल जी गुरदीप सिंह जी तुसी आंदे रहो गुरदीप सिंह जी गो अहेड
हां जी विद जी सिमन जी ते बाबी जी सत श्री अकाल
जी
विद जी जिस तरह तुसी गल कर रहे सी पहला तुसी बड़े वधिया तरीके नाल एक्सप्लेन कीता किस तरह फॉरेन कंट्रीयां जिहड़ी इंटरफेरेंस करदियां ने बट मैनूं लग रहा तुसी एक चीज जिहड़ी बड़ी इंपोर्टेंट जिहड़ी मिस कर गए हो अज दे टाइम दे उत्ते मीडिया ते सोशल मीडिया जिहड़ा ਇਹ ਵੀ ਇੱਕ ਤਰ੍ਹਾਂ ਦੇ ਟੂਲ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਦੂਸਰੀਆਂ ਫੋਰਨ ਕੰਟਰੀਆਂ ਵੱਲੋਂ ਵੀ ਤੇ ਇਹਦੇ ਥਰੂ ਵੀ ਜਿਹੜੀ ਇੰਟਰਫੇਰੈਂਸ ਜਿਹੜੀ ਉਹ ਕੀਤੀ ਜਾਂਦੀ ਹੈ ਹੁਣ ਇਹਦੇ ਵਿੱਚ ਸਵਾਲ ਇਹ ਆ ਵੈਸੇ ਸਵਾਲ ਮੇਰਾ ਕਾਫੀ ਲੰਬਾ ਸੀ ਲੰਬਾ ਤਾਂ ਨਹੀਂ ਪਰ ਇੱਕ ਦੋ ਸਵਾਲ ਹੈਗੇ ਸੀ ਹੁਣ ਸਮਾਂ ਵੀ ਹੋ ਗਿਆ ਤੇ ਮੈਂ ਬਾਰਡਰ ਵੀ ਕ੍ਰਾਸ ਕਰਨਾ ਤੁਸੀਂ ਦੂਸਰੇ ਪ੍ਰੋਗਰਾਮ 'ਚ ਬੇਸ਼ੱਕ ਆਪਣੇ ਵਿਚਾਰ ਦੇ ਦੇਣਾ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਮੀਡੀਆ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਜਿਹੜਾ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਵੀ ਤੁਸੀਂ ਦੇਖਿਆ ਇਲੈਕਸ਼ਨ ਦੇ ਵਿੱਚ ਸਾਰਾ ਕੁਝ ਹੋਇਆ ਇੱਥੇ ਹੁਣ ਇਲੈਕਸ਼ਨ ਆ ਰਹੀ ਹੈ ਨਾ ਕੀ ਲੋਕਾਂ ਨੂੰ ਦੇ ਜਿਹੜਾ ਮਾਇੰਡ ਆ ਉਹਨੂੰ ਇਸ ਤਰ੍ਹਾਂ ਸੋਸ਼ਲ ਮੁੱਦਿਆਂ ਦੇ ਉੱਤੇ ਜਿਸ ਤਰ੍ਹਾਂ ਜਜ਼ਬਾਤੀ ਮੁੱਦਿਆਂ ਤੇ ਧਿਆਨ ਡਾਇਵਰਟ ਕਰਕੇ ਜਿਹੜੀਆਂ ਵੋਟਾਂ ਲਈਆਂ ਜਾ ਸਕਦੀਆਂ ਮੈਂ ਆਪਦੇ ਤੁਹਾਨੂੰ ਇਹ ਤੁਹਾਨੂੰ
ਨਹੀਂ ਜਦੋਂ ਮੈਂ ਗੱਲ ਕੀਤੀ ਹੈ ਨਾ ਕਿ ਇਨਫਲੂਐਂਸ ਹੋਰ ਜਿਹੜੀਆਂ ਚੀਜ਼ਾਂ ਦੇ ਨਾਲ ਇਨਫਲੂਐਂਸ ਹੋ ਸਕਦਾ ਹੈ ਉਹ ਇਨਫਲੂਐਂਸ ਦੇ ਵਿੱਚ ਫਿਰ ਸਾਰਾ ਕੁਝ ਆ ਜਾਂਦਾ ਇਨਫਲੂਐਂਸ ਦੇ ਵਿੱਚ ਮੀਡੀਆ ਇੱਕ ਇੰਪੋਰਟੈਂਟ ਰੋਲ ਹੈ ਚਾਹੇ ਉਹ ਫਿਰ ਸੋਸ਼ਲ ਮੀਡੀਆ ਜਾਂ ਫਿਰ ਉਹ ਗੁਰਦੀਪ ਜੀ ਕਨਵੈਨਸ਼ਨਲ ਮੀਡੀਆ ਹੈ ਮੀਡੀਆ ਇਜ਼ ਅ ਵੈਰੀ ਇੰਪੋਰਟੈਂਟ ਟੂਲ ਟੂਡੇ ਔਰ ਸੋਸ਼ਲ ਮੀਡੀਆ ਦੇ ਜ਼ਰੀਏ ਖਾਸ ਕਰ ਜਿਹੜੀ ਇਲੈਕਸ਼ਨ ਦੇ ਵਿੱਚ ਜਿਹੜੀ ਇਨਫਲੂਐਂਸ ਕਰਨ ਦੀ ਗੱਲ ਹੈ ਹੁਣ ਅੱਜ ਫੇਸਬੁੱਕ ਨੇ ਕਹਿ ਦਿੱਤਾ ਹੈ ਜੇ ਤੁਸੀਂ ਕੋਈ ਗਲਤ ਖਬਰ ਤੁਸੀਂ ਲਗਾਓਗੇ ਨਾ ਫਰਜ਼ ਕਰ ਲਓ ਤੁਸੀਂ ਹੁਣ ਫਰਜ਼ ਕਰ ਲਓ ਸੋਸ਼ਲ ਮੀਡੀਆ ਤੇ ਖਬਰ ਕੋਈ ਲਗਾ ਦਿੰਦਾ ਹੈ ਸੋਸ਼ਲ ਮੀਡੀਆ ਤੇ ਕਹਿੰਦਾ ਹੈਗਾ ਕਿ ਜੀ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹਨੂੰ 40% ਸਪੋਰਟ ਹਾਸਲ ਹੈ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਹੈ ਜੀ ਉਹ ਸਰਕਾਰ ਬਣਨ ਜਾ ਰਹੀ ਹੈ ਹੁਣ ਉਹ ਪੋਲ ਨੰਬਰ ਹੈ ਨਾ ਪੋਲ ਨੰਬਰ ਲਗਾ ਤੇ ਕਿਸੇ ਨੇ ਕਿ ਜੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣ ਜਾਏਗੀ 40% ਸਪੋਰਟ ਹਾਸਲ ਹੈ ਤੇ ਐਨਡੀਪੀ ਹੈਗੀ ਹੈ ਦੂਸਰੇ ਨੰਬਰ ਤੇ ਉਹਨੂੰ 30% ਤਾਂ ਲਿਬਰਲ ਦੀ ਸਿਰਫ 10% ਹੈ ਜੇ ਤੁਸੀਂ ਕੱਲ ਨੂੰ ਆਪਣੇ ਫੇਸਬੁੱਕ ਤੇ ਲਾ ਦਿਓ ਨਾ ਖਬਰ ਤੇ ਕੋਈ ਤੁਹਾਨੂੰ ਰੋਕ ਨਹੀਂ ਸਕਦਾ ਫੇਸਬੁੱਕ ਨੇ ਕਹਿਤਾ ਕਿ ਉਹ ਨਹੀਂ ਕਰੇਗਾ ਕੁਝ ਵੀ ਕਿਉਂਕਿ ਫਰੀਡਮ ਆਫ ਸਪੀਚ ਹੈ ਇਹ ਫਲਾਨੇ ਸਿੰਘ ਦੀ ABC ਦੀ ਇਹ ਰਾਏ ਹੈ ਠੀਕ ਹੈ ਨਹੀਂ ਸੋ ਇਹਦੇ ਉੱਤੇ ਉਹ ਕਹਿੰਦੇ ਕੋਈ ਰੋਕ ਨਹੀਂ ਹੈ ਉਹ ਰੋਕ ਨਹੀਂ ਕੋਈ ਲਗਾ ਸਕਦਾ ਫਰੀਡਮ ਆਫ ਸਪੀਚ ਹੈ ਤੁਸੀਂ ਕਹਿਤਾ ਅੱਛਾ ਇਹ ਸਰ 770 ਦੇ ਸਾਡੇ ਲਿਸਨਰਸ ਤੋਂ ਅਸੀਂ ਇੱਥੇ ਇਜਾਜ਼ਤ ਲਵਾਂਗੇ ਬਾਕੀ ਸਾਰਿਆਂ ਨਾਲ ਗੱਲਬਾਤ ਜਾਰੀ ਰਹੇਗੀ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ 647-2782-82 647-272-8182 ਇਸ ਨੰਬਰ ਦੇ ਉੱਤੇ ਗੱਲਬਾਤ ਜਾਰੀ ਹੈ ਥੈਂਕ ਯੂ
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Pakistan!
कभी ना भूलो ग्रैंड ऑक्शन ऑफ ब्राइडल ज्वेलरी सिर्फ मिसिसागा में इस रविवार दोपहर 1 बजे फेडरल ऑक्शन एक शानदार ब्राइडल ज्वेलरी ऑक्शन करने जा रहा है। कीमती ज्वेलरी और स्विस वॉचेस की नीलामी, 1 से 4 कैरेट की हाई क्वालिटी डायमंड एंगेजमेंट रिंग्स, एमेरल्ड और रूबी सेट्स पर डील्स पाइए। रोलेक्स वॉचेस स्टार्टिंग फ्रॉम 70% बिलो रिटेल सिर्फ इस रविवार दोपहर 1 बजे DoubleTree बाय हिल्टन होटल 5444 डिक्सी रोड जस्ट साउथ ऑफ 401 इन मिसिसागा। अधिक जानकारी के लिए federalauction.ca/mississauga।
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले। आज ही खरीदें न्यू HP OfficeJet Pro प्रिंटर और सब्सक्राइब करें HP Instant Ink starting at $399 a month. Visit hp.ca या अपने नजदीकी HP रिटेलर।
जिंदगी की सबसे अहम जरूरत पानी।
पाकिस्तान के उन इलाकों में जहां पानी की अशद जरूरत है, जुनेद जमशेद मरहूम ने शुरू किया ह्यूमन नेसेसिटी फाउंडेशन। इसका मकसद सोलर वाटर प्लांट के जरिए पीने के साफ पानी की फराहमी। आइए आप इस कार्यक्रम में शामिल हो, अपना नाम अमर कर दीजिए। 19 जुलाई जुमे के दिन 7:70 AM पर डोनेट जेनरसली फॉर सोलर वाटर प्लांट।
ज्वाइन 7:70 AM 4 to 5 PM Friday, July 19th. 416-620-1778. 416-620-1778.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी।